ਕੰਟਰੀਜ਼ ਹੈਗੀਆਂ ਉਹ ਹੋਰ ਜ਼ਿਆਦਾ ਸਟਿੰਗਰ ਮਿਜ਼ਾਈਲਸ ਜਿਹੜੀਆਂ ਨੇ ਉਹ ਪ੍ਰੋਡਿਊਸ ਕਰਨਗੀਆਂ, ਯਾਨੀ ਕਿ ਹੋਰ ਜ਼ਿਆਦਾ ਹਥਿਆਰ ਬਣਾਉਣਗੀਆਂ। 700 ਮਿਲੀਅਨ ਦਾ ਕੰਟਰੈਕਟ, ਫਿਰ 2% GDP ਦਾ ਜਿਹੜਾ ਉਹ ਹਥਿਆਰਾਂ ਦੇ ਉੱਤੇ ਖਰਚ ਕੀਤਾ ਜਾਏਗਾ, ਡਿਫੈਂਸ ਬਜਟ ਦੇ ਉੱਤੇ ਖਰਚ ਕੀਤਾ ਜਾਏਗਾ। ਇਸ ਤੋਂ ਇਲਾਵਾ ਯੂਐਸ ਪ੍ਰੈਜ਼ੀਡੈਂਟ ਜੋ ਬਾਈਡਨ ਨੇ ਐਲਾਨ ਕੀਤਾ ਕਿ ਜਿਹੜੇ ਨੈਟੋ ਮੈਂਬਰਸ ਨੇ ਉਹ ਦਰਜਨਾ ਹੀ ਏਅਰ ਡਿਫੈਂਸ ਸਿਸਟਮ ਜਿਹੜੇ ਨੇ ਉਹ ਯੂਕਰੇਨ ਨੂੰ ਭੇਜਣਗੇ। ਸੋ ਬਹੁਤ ਸਾਰੇ ਏਅਰ ਡਿਫੈਂਸ ਸਿਸਟਮ ਜਿਹੜੇ ਆ, ਔਰ ਇੱਕ ਦੋ ਨੇ ਜੀ, ਦਰਜਨਾ ਹੀ ਏਅਰ ਡਿਫੈਂਸ ਸਿਸਟਮ ਯੂਕਰੇਨ ਨੂੰ ਭੇਜਣ ਦਾ ਐਲਾਨ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਸਾਹਿਬ ਨੇ ਅੱਜ ਨੈਟੋ ਮੈਂਬਰਸ ਵੱਲੋਂ ਐਲਾਨ ਕੀਤਾ ਗਿਆ। ਅੱਛਾ, ਹੁਣ ਵਲਾਦਿਮੀਰ ਜ਼ੇਲੈਂਸਕੀ ਸਾਹਿਬ ਇੰਡੀਆ ਤੇ ਵੀ ਉਹਨਾਂ ਨੇ ਸਵਾਲ ਖੜੇ ਕੀਤੇ ਆ, ਲੇਕਿਨ ਨਾਲ ਹੀ ਉਹਨਾਂ ਨੇ ਨੈਟੋ ਨੂੰ ਵੀ ਕਿਹਾ ਹੈਗਾ ਕਿ ਦੇਖੋ ਨਵੰਬਰ ਚ ਤੁਹਾਡੀ ਇਲੈਕਸ਼ਨ ਹੋਣੀਆਂ ਨੇ, ਸੋ ਤੁਸੀਂ ਤਾਂ ਇੰਤਜ਼ਾਰ ਕਰ ਰਹੇ ਹੋ ਕਿ ਇਲੈਕਸ਼ਨ ਹੋਣ, ਉਸ ਤੋਂ ਬਾਅਦ ਫਿਰ ਪੁਟਿਨ ਸਾਹਿਬ ਨੂੰ ਰਿਪੈਲ ਕੀਤਾ ਜਾਏ। ਸੋ ਵਲਾਦਿਮੀਰ ਜ਼ੇਲੈਂਸਕੀ ਸਾਹਿਬ ਕਹਿੰਦੇ ਨੇ ਕਿ ਰਸ਼ੀਆ ਇੰਤਜ਼ਾਰ ਨਹੀਂ ਕਰ ਰਿਹਾ, ਰਸ਼ੀਆ ਤਾਂ ਲਗਾਤਾਰ ਸਾਡੇ ਤੇ ਅਟੈਕ ਕਰ ਰਿਹਾ ਔਰ ਸਾਨੂੰ ਮਦਦ ਦੀ ਜ਼ਰੂਰਤ ਅੱਜ ਹੈ, ਤੁਸੀਂ ਬਿਆਨਬਾਜ਼ੀ ਜ਼ਿਆਦਾ ਕਰ ਰਹੇ ਹੋ, ਮਦਦ ਘੱਟ ਪਹੁੰਚ ਰਹੀ ਹੈ ਸਾਡੇ ਕੋਲ। ਸੋ ਇਹ ਸਵਾਲ ਜਿਹੜੇ ਨੇ ਯੂਕਰੇਨ ਦੇ ਰਾਸ਼ਟਰਪਤੀ ਵਲਾਦਿਮੀਰ ਜ਼ੇਲੈਂਸਕੀ ਸਾਹਿਬ ਖੜੇ ਕਰ ਰਹੇ ਨੇ। ਸੋ ਹੋਰ ਬੜਾ ਕੁਝ ਹੈ, ਵਾਈ ਮੀਡੀਆ ਫੋਰਨ ਪਾਲਿਸੀ ਰਿਪੋਰਟ ਚ ਅਸੀਂ ਇਸ ਮੁੱਦੇ ਤੇ ਵਾਪਸ ਆਵਾਂਗੇ, ਜੋ US ਦੇ ਵਿੱਚ ਹੋ ਰਿਹਾ, ਰਸ਼ੀਆ ਔਰ ਉਧਰ ਹੋ ਰਿਹਾ, ਸਾਨੂੰ ਰੁਕ ਕਰਨਾ ਪਏਗਾ ਵਾਈ ਮੀਡੀਆ ਫੋਰਨ ਪਾਲਿਸੀ ਵਿੱਚ ਆਸਟਰੀਆ ਵੱਲ। ਆਸਟਰੀਆ ਕਿਉਂ? ਕਿਉਂਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਇੱਕ ਦਿਨ ਦਾ ਟੂਰ ਉਹਨਾਂ ਦਾ ਆਸਟਰੀਆ ਸੀਗਾ। ਆਸਟਰੀਆ ਦੇ ਵਿੱਚ ਬੜਾ ਜ਼ੋਰਦਾਰ ਜਿਹੜਾ ਉਹ ਸਵਾਗਤ ਕੀਤਾ ਗਿਆ ਹੈਗਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਦਾ। ਉੱਥੇ ਬਿਜ਼ਨਸ ਡੀਲ ਜਿਹੜੀਆਂ ਉਹ ਸਾਈਨ ਕੀਤੀਆਂ ਗਈਆਂ ਔਰ ਆਸਟਰੀਆ ਦੇ ਰਾਸ਼ਟਰਪਤੀ ਦੇ ਨਾਲ ਵੀ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਦੋਨਾਂ ਨੇ ਜੁਆਇੰਟ ਪ੍ਰੈਸ ਕਾਨਫਰੰਸ ਜਿਹੜੀ ਆ ਉਹ ਵੀ ਕੀਤੀ ਹੈ। ਸੋ ਸਾਰੀ ਉਹਦੀ ਡਿਟੇਲ ਰਿਪੋਰਟ ਜਿਹੜੀ ਆ ਤੁਹਾਡੇ ਲਈ ਅਸੀਂ ਕੁਝ ਬਰੀਫ ਚਲਕੀਆਂ ਇੱਥੇ ਪੇਸ਼ ਕਰ ਰਹੇ ਹਾਂ, ਬਾਕੀ ਚੈਨਲ ਵਾਈ ਦੇ ਉੱਤੇ ਸਾਰੀ ਰਿਪੋਰਟ ਪੇਸ਼ ਕੀਤੀ ਜਾਏਗੀ।
ਆਪ ਦੇਖ ਰਹੇ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੀ ਆਸਟਰੀਆ ਯਾਤਰਾ, ਜਹਾਂ ਪਰ ਉਨ੍ਹੋਨੇ ਆਸਟਰੀਆ ਕੇ ਰਾਸ਼ਟਰਪਤੀ ਅਲੈਗਜ਼ੈਂਡਰ ਵਾਨ ਡੇਰ ਬੇਲਨ ਸੇ ਮੁਲਾਕਾਤ ਕੀ।
ਇਸ ਮੁਲਾਕਾਤ ਦੇ ਸਮੇਂ ਉਹਨਾਂ ਦੇ ਨਾਲ ਇੰਡੀਆ ਦੇ ਐਕਸਟਰਨਲ ਅਫੇਅਰਸ ਮਿਨਿਸਟਰ ਜੈਸ਼ੰਕਰ ਵੀ ਤੁਹਾਨੂੰ ਜਿਹੜੇ ਆ ਉਹ ਨਜ਼ਰ ਆ ਰਹੇ ਨੇ ਔਰ ਅਸੀਂ ਜ਼ਿਕਰ ਕਰ ਦਈਏ ਕਿ ਜਿੱਥੇ ਇਸ ਰਿਪੋਰਟ ਦੇ ਵਿੱਚ ਜਿਹੜੀ ਡਿਟੇਲ ਰਿਪੋਰਟ ਆ ਉੱਥੇ ਕੀ ਕੁਝ ਹੋਇਆ ਉਹ ਵੀ ਤੁਹਾਨੂੰ ਨਾਲ ਸ਼ੇਅਰ ਕਰ ਰਹੇ ਹਾਂ।
40 ਸਾਲ ਕੇ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਨੇ ਆਸਟਰੀਆ ਦਾ ਦੌਰਾ ਕੀਆ ਹੈ, ਇਹ ਵੀ ਸੁਖਦ ਸਹਿਯੋਗ ਹੈ ਕਿ ਯਾਤਰਾ ਉਸ ਸਮੇਂ ਹੋ ਰਹੀ ਹੈ ਜਬ ਹਮਾਰੇ ਆਪਸੀ ਸੰਬੰਧੋ ਕੇ 75 ਸਾਲ ਪੂਰੇ ਹੋਈ ਹੈ। ਫ੍ਰੈਂਡ, ਲੋਕਤੰਤਰ ਔਰ ਰੂਲ ਆਫ ਲਾ ਜੈਸੇ ਮੂਲਿਓ ਮੈਂ ਸਾਂਝਾ ਵਿਸ਼ਵਾਸ ਹਮਾਰੇ ਸੰਬੰਧੋ ਕੀ ਮਜ਼ਬੂਤ ਨੀਂਹ ਹੈ। ਆਪਸੀ ਵਿਸ਼ਵਾਸ ਔਰ ਸ਼ੇਅਰਡ ਇੰਟਰੈਸਟ ਸੇ ਹਮਾਰੇ ਰਿਸ਼ਤੋਂ ਕੋ ਬਲ ਮਿਲਤਾ ਹੈ।
ਇਸ ਤੋਂ ਬਾਅਦ ਗੱਲ ਕਰਦੇ ਹੈਗੇ ਕਿ ਇੰਡੀਆ ਦੇ ਵਿੱਚ ਜੋ ਹਾਲ ਹੀ ਦੇ ਵਿੱਚ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਔਰ ਉਸ ਦੇ ਉੱਤੇ ਰਿਐਕਸ਼ਨ ਜਿਹੜੀਆਂ ਨੇ ਉਹ ਵੀ ਨਜ਼ਰ ਆ ਰਹੀਆਂ ਨੇ। ਅਸੀਂ ਜ਼ਿਕਰ ਕਰ ਦਈਏ ਕਿ ਇੰਡੀਆ ਦੇ ਵਿੱਚ ਜਿਹੜਾ ਇੱਕ ਸੁਪਰੀਮ ਕੋਰਟ ਦਾ ਫੈਸਲਾ ਆਇਆ ਹੈਗਾ ਕਿ ਜਿਹੜੀਆਂ ਮੁਸਲਿਮ ਮਹਿਲਾਵਾਂ ਹੈਗੀਆਂ ਨੇ ਉਹਨਾਂ ਨੂੰ ਐਲੀਮਨੀ ਉਹ ਜਿਹੜੀ ਆ ਉਹ ਦਿੱਤੇ ਜਾਣ ਦੇ ਉੱਤੇ ਸੁਪਰੀਮ ਕੋਰਟ ਦਾ ਫੈਸਲਾ, ਇਹਦੇ ਉੱਤੇ ਹੁਣ ਜਿਹੜਾ ਰਿਐਕਸ਼ਨ ਹੈਗਾ ਮੁਸਲਿਮ ਕਲੈਰਿਕਸ ਦਾ ਉਹ ਕੀ ਕਹਿ ਰਹੇ ਨੇ, ਪਹਿਲਾਂ ਜਰਾ ਉਹ ਵੀ ਸੁਣ ਲੈਂਦੇ ਹਾਂ, ਫਿਰ ਪੂਰੀ ਡਿਟੇਲ ਰਿਪੋਰਟ ਵੀ ਤੁਹਾਡੇ ਲਈ ਸ਼ੇਅਰ ਕਰਾਂਗੇ। ਕਿਉਂਕਿ ਜਿਹੜੀਆਂ ਡਿਵੋਰਸ ਮੁਸਲਿਮ ਮਹਿਲਾਵਾਂ ਨੇ, ਯਾਦ ਰੱਖ ਤੇ ਪਹਿਲਾਂ ਟ੍ਰਿਪਲ ਤਲਾਕ ਹੋਇਆ ਕਰਦਾ ਸੀਗਾ, ਸੋ ਇੰਡੀਆ ਨੇ ਉਹ ਟ੍ਰਿਪਲ ਤਲਾਕ ਜਿਹੜਾ ਉਹ ਮੋਦੀ ਸਾਹਿਬ ਨੇ ਖਤਮ ਕਰ ਦਿੱਤਾ, ਕਿਉਂਕਿ ਉਹਨਾਂ ਦਾ ਕਹਿਣਾ ਸੀਗਾ ਕਿ ਜਦੋਂ ਟ੍ਰਿਪਲ ਤਲਾਕ ਜਿਹੜਾ ਹੈ ਉਹ ਸਾਊਦੀ ਅਰੇਬੀਆ ਚ ਨਹੀਂ ਹੈ, ਟ੍ਰਿਪਲ ਤਲਾਕ ਪਾਕਿਸਤਾਨ ਚ ਨਹੀਂ ਹੈ, ਤਾਂ ਫਿਰ ਇੰਡੀਆ ਦੇ ਵਿੱਚ ਇਹ ਟ੍ਰਿਪਲ ਤਲਾਕ ਦਾ ਕੀ ਕੰਸੈਪਟ ਹੈ ਕਿ ਸਿਰਫ 3 ਵਾਰ ਚਾਹੇ ਤੁਸੀਂ ਫੋਨ ਦੇ ਉੱਤੇ ਹੀ ਤਲਾਕ 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 ਕਹਿ ਦੋ ਔਰ ਮਾਮਲਾ ਖਤਮ, ਲੇਕਿਨ ਔਰ ਉਸ ਤੋਂ ਬਾਅਦ ਫਿਰ ਜਿਹੜੀ ਮੁਸਲਿਮ ਮਹਿਲਾਵਾਂ ਸੀਗੀਆਂ ਉਹ ਐਲੂਮੀਨੀ ਲਈ ਉਹਨਾਂ ਨੂੰ ਮਿਲਦਾ ਕੁਛ ਨਹੀਂ ਸੀਗਾ ਔਰ ਮਾਮਲਾ ਇੱਕ ਵਾਰੀ ਸੁਪਰੀਮ ਕੋਰਟ ਚ ਵੀ ਗਿਆ, ਉੱਥੇ ਵੀ ਜਿਹੜਾ ਉਸ ਸਮੇਂ ਰਾਜੀਵ ਗਾਂਧੀ ਸਾਹਿਬ ਸੀਗੇ ਦੇਸ਼ ਦੇ ਪ੍ਰਧਾਨ ਮੰਤਰੀ, ਲੇਕਿਨ ਉੱਥੇ ਵੀ ਸ਼ਾਹਬਾਨੋ ਕੇਸ ਜੇ ਤੁਹਾਨੂੰ ਯਾਦ ਹੋਵੇ ਤੇ ਉੱਥੇ ਵੀ ਫੈਸਲਾ ਜਿਹੜਾ ਹੈ ਸੁਪਰੀਮ ਕੋਰਟ ਨੇ ਸ਼ਾਹਬਾਨੋ ਦੇ ਹੱਕ ਦੇ ਵਿੱਚ ਦਿੱਤਾ ਸੀ, ਲੇਕਿਨ ਪ੍ਰਧਾਨ ਮੰਤਰੀ ਸਾਹਿਬ ਨੇ ਨਵਾਂ ਕਾਨੂੰਨ ਲਿਆ ਕੇ ਮੁਸਲਿਮ ਮਹਿਲਾਵਾਂ ਨੂੰ ਕੋਈ ਫਾਇਦਾ ਨਹੀਂ ਦਿੱਤਾ। ਹੁਣ ਸੁਪਰੀਮ ਕੋਰਟ ਨੇ ਟ੍ਰਿਪਲ ਤਲਾਕ ਖਤਮ ਹੋਣ ਤੋਂ ਬਾਅਦ ਐਲੀਮਨੀ ਦੀ ਗੱਲ ਜਿਹੜੀ ਉਹ ਕੀਤੀ ਹੈਗੀ ਹੈ, ਸੋ ਇਹਦੇ ਤੇ ਮੁਸਲਿਮ ਮਹਿਲਾਵਾਂ ਦੇ ਤਾਂ ਬਿਆਨ ਤੁਸੀਂ ਸੁਣ ਹੀ ਰਹੇ ਹੋਗੇ, ਉਹ ਤਾਂ ਬੜੀਆਂ ਖੁਸ਼ ਨੇ ਕਿ ਠੀਕ ਹੈ ਇੰਡੀਆ ਦੇ ਸੁਪਰੀਮ ਕੋਰਟ ਨੇ ਮੁਸਲਿਮ ਮਹਿਲਾਵਾਂ ਦੇ ਹੱਕ ਦੇ ਵਿੱਚ ਬਿਆਨ ਦਿੱਤਾ, ਲੇਕਿਨ ਇਹਦੇ ਉੱਤੇ ਹੁਣ ਜਿਹੜਾ ਮੁਸਲਿਮ ਕਲੈਰਿਕਸ ਕੀ ਕਹਿ ਰਹੇ ਨੇ ਜਿਹੜਾ ਅੱਜ ਦਾ ਬੜਾ ਫੈਸਲਾ ਸੁਪਰੀਮ ਕੋਰਟ ਦਾ ਆਇਆ ਉਹ ਵੀ ਤੁਹਾਡੇ ਲਈ ਸ਼ੇਅਰ ਕਰ ਰਹੇ ਹਾਂ।
ਲਾਜ਼ਮੀ ਬਾਤ ਹੈ ਕਿ ਇਸ ਕੇ ਅੰਦਰ ਘਰ ਬਰਬਾਦ ਹੋਣੇ ਤੋਂ ਬਚੇਂਗੇ, ਇਹ ਗੈਰ ਫਿਤਰੀ ਅਮਲ ਹੈ।
इट्स अननेचुरल अप्रोच.
मुझे लगता है कि सुप्रीम कोर्ट को इस अपने फैसले पर नजरसानी करने की जरूरत है, रिव्यू करने की जरूरत है.
जिसे सुप्रीम कोर्ट ने किया है कि इंडियन सेक्शन 125 जिहड़ा है वो सारिया महिलावां दे उत्ते अप्लाई हुंदा है. सो मुस्लिम महिलावां जिहड़ियां जिन्हां नूं डिवोर्स दिता जांदा है उन्हां दे नाल वितकरा क्यों? सो सुप्रीम कोर्ट ने कहा है कि सब महिलावां ते अप्लाई होएगा. सो ये जो हुण सब महिलावां ते अप्लाई होने लगा है ते इहदे उत्ते कुछ जिहड़े क्लैरिक्स ने बहुत घट तदाद उन्होंने इस फैसले का स्वागत किया है, लेकिन ज्यादातर जिहड़े क्लैरिक्स ने कहते कि नहीं ये अननेचुरल है, यह सही नहीं है, महिलावां नूं इस तरह ठीक है, तुसी बाकी हिंदू सिख क्रिश्चियन महिलावां नूं जो देना है वो दो, लेकिन नहीं ये मुस्लिम महिलावां नूं नहीं, ये अननेचुरल है. और कुछ क्लैरिक्स ने कहा है कि इन्हू दोबारा तो रिव्यू किया जाना चाहिए, सुप्रीम कोर्ट नूं ऐदा नहीं करना चाहिए. सुप्रीम कोर्ट ने फैसला सुनाता है कि सब महिलावां बराबर ने, फिर चाहे मुस्लिम महिला होवे, जे मुस्लिम महिला नूं भी दिता गया डिवोर्स ते एलिमनी दो सैक्शन 125 ये लागू सब ते करो, बराबर ही ना करो. जी
बात तलाक के रेशो में कमी आई, अब ये कानून आ गया.
हुण क्लरिक साहब कह रहे ने कि देखो जी पहला ट्रिपल तलाक खत्म हो गया, उस तो बाद तलाक घट गए ने, क्योंकि पहला ते ट्रिपल तलाक बड़ा आसान काम सीगा, सिंपली कोई भी तीन बार तलाक तलाक कहिंदा सीगा ते मामला खत्म हो जांदा सी. तो हुण ओहदे विच काफी कमी आई हैगी है, क्योंकि सिर्फ तीन बार तलाक तलाक कहण तो हुण छुटकारा नहीं होगा, क्योंकि पता सीगा कि एलिमनी देनी पै सकती है, लेकिन कानूनी जामा भी इन्हू पहनाना जरूरी सीगा. तो हुण सुप्रीम कोर्ट दे विच मामला चला गया, सुप्रीम कोर्ट ने कहता जी बिल्कुल ठीक है, ये तलाक दे रहे हो तो फिर एलिमनी भी दो, वो क्लेम करनगे मेंटेनेंस, मेंटेनेंस जिहड़ी है चाहे महिला मुस्लिम है उन्हू भी हक है, वो भी जिहड़ी है मेंटेनेंस क्लेम कर सकती है.
लाजमी बात है कि इसके अंदर घर बर्बाद होने से बचेंगे, जो लोग गुस्से के अंदर तैश के अंदर तलाक दे देते हैं या झगड़ा कर लेते हैं या अपनी मर्दानगी दिखाते हैं और उसके अंदर बड़ा घर बर्बाद हो जाता है, अब उस फैसलों के अंदर कमी आएगी. और देश की अदालत है, अच्छा फैसला है, हम जो राष्ट्रहित में हो हम उस फैसले का सम्मान करते हैं और इसके अंदर औरत जो है वो सुरक्षित होगी, महिला सुरक्षित होगी और महिलाओं को उनका हक मिलेगा.
कि शाहबानों का जो मुकदमा सुप्रीम कोर्ट ने फैसला किया था 1985 में, उसके खिलाफ पत्ता बोर्ड ने मूवमेंट चलाया और एक नया कानून भी वजूद में आया, लेकिन उस कानून के इंटरप्रिटेशन को जाहिर है हायर जुडिशरी करती है, सुप्रीम कोर्ट करता है. तो उस वक्त से ही सुप्रीम कोर्ट ने कह दिया था कि जो लोग चाहेंगे अंडर सीआरपीसी 125 125 के अंतर्गत रिलीफ, तो उनको रिलीफ दिया जाएगा. इसमें मुस्लिम कम्युनिटी भी एग्जम्प्टेड नहीं है, मुस्तसरा नहीं है, अवैध नहीं है. और जुडिशरी का आमतौर पे ये रवैया रहा है या ऐसी मान्यता रही है हर जुडिशरी पे कि जो धार्मिक क्वालिफिकेशंस हैं या महिलाओं के अधिकार के लिए धार्मिक गारंटी है वो पर्याप्त नहीं है, ऐसी मान्यता अदालतों में रही है. वो सिर्फ इस्लाम के ताल्लुक से नहीं, और धर्म के ताल्लुक से भी. तो वो जो मानसिकता है जुडिशरी की वो भी इसमें काम करती है. जहां तक बात इस तरह के रिसेंट हालिया फैसलों का सवाल है, इसमें हमें यही कहना है कि जो हमारी बहनें तलाक हो जाने या किसी वजह से खुला या अलग हो जाने को इस्लामी शरीयत इस्लामी कानून के तहत फैसला चाहती हैं, वो दारुल कज़ा के जरिए उस फैसले पर पहुंचे, ये उनके लिए बेहतर है. और जो बहनें हमारी समझती हैं कि मुल्क की अदलिया से उन्हें इंसाफ मिल सकता है या 125 सीआरपीसी के तहत उन्हें भरत भूषण की
डिटेल रिपोर्ट जी है चैनल वाइज उत्ते देख सकोगे. सानू इशारा हो रहा है कि एक रिकॉर्डेड ब्रेक असी लेन जा रहे हैं, रिकॉर्डेड ब्रेक के बाद खबरों का सिलसिला इसी तरह जारी है.
यू आर लिसनिंग टू रेडियो वाइज 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਿਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ, ਜਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਤੁਹਾਨੂੰ ਜੋ ਅਕਾਊਂਟਸ, ਮੋਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ ਦੇ ਨਾਲ 20 ਸਾਲਾਂ ਦੇ ਭਰੋਸੇ ਦੀ ਮਿਸਾਲ ਹੈ।
ICICI ਬੈਂਕ ਕੈਨੇਡਾ, ਇੰਡੀਅਨ ਐਟ ਹਾਰਟ ਐਂਡ ਗਲੋਬਲ ਇਨ ਰੀਚ। ICICI bank.ca ਤੇ ਵਿਜ਼ਿਟ ਕਰੋ ਜਾਂ ICICI ਬੈਂਕ GTA ਤੇ ਜ਼ਰੂਰ ਆਓ।
ਮੇਰਾ ਮਿਸ਼ਨ
ਹੈ UN ਕੇ ਕਲਾਈਮੇਟ ਗੋਲਸ ਕੋ ਐਡਵਾਂਸ ਕਰਨਾ,
ਗਲੋਬਲ ਲਿੰਕ ਕ੍ਰੀਏਟ ਕਰਨਾ,
ਟੈਕਨੋਲੋਜੀ ਨੂੰ ਗਲੋਬਲ ਲੈਂਗੁਏਜ ਬਣਾਉਣਾ।
ਐਲਬੋਮਾ ਯੂਨੀਵਰਸਿਟੀ ਸਪੈਸ਼ਲ ਮਿਸ਼ਨ ਹੁਣ ਬ੍ਰੈਂਪਟਨ ਵਿੱਚ। ਐਲਬੋਮਾ ਯੂਨੀਵਰਸਿਟੀ ਇੱਕ ਵੈਲਕਮਿੰਗ, ਇਨਕਲੂਸਿਵ, ਸੇਫ ਤੇ ਰਿਸਪੈਕਟਫੁਲ ਲਰਨਿੰਗ ਕਮਿਊਨਿਟੀ ਬਣਾਉਣ ਦੀ ਕਮਿਟਮੈਂਟ ਹੈ। ਇੱਕ ਇਹੋ ਜਿਹਾ ਇੰਸਟੀਟਿਊਸ਼ਨ ਜੋ ਸਟੂਡੈਂਟ, ਸਟਾਫ ਤੇ ਵਿਜ਼ਿਟਰਸ ਨੂੰ ਦੁਨੀਆ ਦੇ ਹਰ ਹਿੱਸੇ ਤੋਂ ਸਿੱਖਣ ਦਾ ਮੌਕਾ ਦਿੰਦਾ ਹੈ। ਇਹੀ ਹੈ ਜੋ ਐਲਬੋਮਾ ਯੂਨੀਵਰਸਿਟੀ ਨੂੰ ਸਪੈਸ਼ਲ ਬਣਾਉਂਦਾ ਹੈ। ਤੁਹਾਡਾ ਸਪੈਸ਼ਲ ਮਿਸ਼ਨ ਕੀ ਹੈ ਇਹ ਜਾਣਨ ਲਈ ਅੱਜ ਹੀ ਵਿਜ਼ਿਟ ਕਰੋ ElgomaU.ca ਤੇ।
This ad for Fizz is only 25 seconds long, but we had to pay for 30. Those leftover 5 seconds shouldn't just disappear, right? It's kind of like what happens to your unused mobile data at the end of each month. Except at Fizz, your unused data from the end of the month rolls over, so you can use it the next month. Hey, you paid for it, so keep it. Try the other side. Get started at fizz.ca. If you need some time to think it over, here's 5 seconds. Certain conditions apply. Details at fizz.ca.
You are listening to WTOR 770 AM, Youngstown, Toronto.
ਬ੍ਰੈਂਪਟਨ ਸੜਕਾਂ, ਫੁੱਟਪਾਥਾਂ ਅਤੇ ਬੱਸ ਸਟਾਪ ਦੇ ਸਰਦੀਆਂ ਦੇ ਰੱਖ ਰਖਾਵ ਦੇ ਕੰਟਰੈਕਟ ਦਾ ਨਵੀਕਰਨ ਕਰਨ ਜਾ ਰਿਹਾ ਅਤੇ ਇਹ ਜਾਣਨਾ ਚਾਹੁੰਦਾ ਹੈ ਕਿ ਸ਼ਹਿਰ ਦੇ ਨਿਵਾਸੀ ਇਨ੍ਹਾਂ ਸੇਵਾਵਾਂ ਦਾ ਭੁਗਤਾਨ ਕਰਨ ਲਈ ਤਿਆਰ ਹਨ। ਪਰਿਣਾਮ ਸਰੂਪ ਨਿਵਾਸੀਆਂ ਦੇ ਲਈ ਟੈਕਸ ਵੱਧ ਸਕਦੇ ਨੇ, ਪਰ ਸਾਰਿਆਂ ਪਰਿਵਾਰਾਂ ਨੂੰ ਇਹ ਸੇਵਾ ਦਾ ਲਾਭ ਨਹੀਂ ਮਿਲ ਸਕਦਾ। ਸਾਰੇ ਫੁੱਟਪਾਥਾਂ ਨੂੰ ਸਾਫ਼ ਕਰਨ ਲਈ ਸਾਲਾਨਾ $2.6 million ਦਾ ਖਰਚਾ ਆਉਂਦਾ ਹੈ। $12 ਹਰ ਪਰਿਵਾਰ ਨੂੰ ਇਨ ਟੈਕਸ ਕੋਸਟ ਐਵਰੇਜ ਪਵੇਗਾ। ਡਰਾਈਵੇ ਤੋਂ ਬਰਫ਼ ਸਾਫ਼ ਕਰਨ ਲਈ ਇਸ ਦੀ ਕੀਮਤ $19.6 million ਪ੍ਰਤੀ ਸਾਲ ਹੋਵੇਗੀ। ਤੇ ਆਪਣੇ ਸੁਝਾਵ ਦੇਣ ਲਈ ਅੱਜ ਹੀ ਵਿਜ਼ਿਟ ਕਰੋ
ਅਲਹੁਦਾ ਇੰਸਟੀਟਿਊਟ ਕੈਨੇਡਾ ਪੇਸ਼ ਕਰਤਾ ਹੈ ਵੈਸਟਰਨ ਕੈਨੇਡਾ ਟੂਰ 2024 ਵਿਦ ਡਾਕਟਰ ਫਰਦ ਹਾਸ਼ਮੀ ਐਂਡ ਡਾਕਟਰ ਇਦਰੀ ਜ਼ੁਬੈਰ। ਇਹ ਟੂਰ 29th ਆਫ ਜੂਨ ਸੈਟਰਡੇ ਕੇ ਦਿਨ ਕੈਲਗਰੀ ਸੇ ਸ਼ੁਰੂ ਹੋਗਾ ਔਰ 14 ਜੁਲਾਈ ਸੰਡੇ ਕੇ ਦਿਨ ਸਨੇ ਵੈਂਕੂਵਰ ਪਰ ਖਤਮ ਹੋਗਾ। ਇਸ ਟੂਰ ਕੀ ਮੁਕੰਮਲ ਮਾਲੂਮਾਤ ਕੇ ਲਿਏ ਕਾਲ 647-388-4595।
ਇਹ ਸੰਦੇਸ਼ ਜਰਾ ਧਿਆਨ ਨਾਲ ਸੁਣੋ। ਗੌਰਮੈਂਟ ਗ੍ਰਾਂਟ ਬੱਚਿਆਂ ਅਤੇ ਪਰਿਵਾਰਾਂ ਵਾਸਤੇ ਉਪਲਬਧ ਹੈ। ਅਗਰ ਤੁਹਾਡੀ ਇਨਕਮ $60,000 ਤੋਂ ਘੱਟ ਹੈ ਤੇ ਤੁਹਾਡੇ ਬੱਚੇ 12 ਸਾਲ ਤੋਂ ਘੱਟ ਉਮਰ ਦੇ ਹਨ ਤਾਂ ਤੁਹਾਨੂੰ ਗੌਰਮੈਂਟ ਤੋਂ $12,000 ਤੋਂ ਲੈ ਕੇ $60,000 ਤੱਕ ਦੀ ਗ੍ਰਾਂਟ ਮਿਲ ਸਕਦੀ ਹੈ। ਇਹ ਪੈਸਾ ਤੁਹਾਡੇ ਅਕਾਊਂਟ ਵਿੱਚ 3 ਹਫ਼ਤਿਆਂ ਦੇ ਅੰਦਰ ਅੰਦਰ ਆ ਸਕਦਾ ਹੈ। ਇਹ ਗੌਰਮੈਂਟ ਗ੍ਰਾਂਟ ਸਰਵਿਸ ਓਨਟੈਰੀਓ, ਅਲਬਰਟਾ ਅਤੇ BC ਵਿੱਚ ਉਪਲਬਧ ਹੈ। ਹੋਰ ਜਾਣਕਾਰੀ ਲਈ ਸ਼ਾਵੇਜ ਦੇ ਨਾਲ 647-769-0241 647-769-0241।
इस सैटरडे जुलाई 20th को दोपहर 12 बजे से लेकर 4 बजे तक हमारे साथ जुड़े जब वाई मीडिया की टीम टास्क को ब्राम्पटन पे लाइव ब्रॉडकास्ट करेगी, जो कि 338 क्वीन स्ट्रीट ईस्ट पर है, मेजर इंटरसेक्शन क्वीन स्ट्रीट ईस्ट और हाईवे 410। पूरे जुलाई हमारे बाय वन गेट वन हाफ प्राइस ऑफर के साथ शानदार डील्स का फायदा उठाए, जो कि क्लियरेंस आइटम्स पर लागू होती है और कई तरह के प्रोडक्ट्स पर है, जैसे कि घर के जरूरी सामान, रेफ्रिजरेशन, कुकिंग अप्लायंसेज, आउटडोर केयर, लॉन्ड्री सॉल्यूशंस एंड और भी बहुत कुछ। इन एक्सक्लूसिव डिस्काउंट्स को मिस ना करें और जुलाई 20th को हमें विजिट करें इन खास ऑफर्स का फायदा उठाने के लिए। साथ ही आप शानदार इनाम भी जीत सकते हैं। अधिक जानकारी के लिए वाई मीडिया को 416-475-5000 पर कॉल करें, दैट इज 416-475-5000 पर।
समर आ गई है ते कैनेडा दे विच मैं मेलियां नू बहुत मिस कर रही हूं। पानी पूरी, आलू टिक्की चाट, दही पल्ला मेनू किथे खान नू मिलनगे?
बिल्कुल भी टेंशन ना लवो, हुण तुहानू चिंता करन दी जरूरत ही नहीं। स्टैंडर्ड स्वीट्स माल्टन तुहाडे लई लेके आए ने ऑल समर लॉन्ग मेला। हर दिन तुसी स्वाद ले सकदे हो पानी पूरी, आलू टिक्की चाट, पापड़ी, दही पल्ले, खोए वाली कुल्फी, हर चीज दे लाइव स्टेशन मिलेंगे तुहानू। वीकेंड दे उते स्पेशल स्टैंडर्ड स्वीट्स माल्टन तुहाडे लई लेके आए ने लाइव डोसा स्टेशन। जी बिल्कुल, डोसा भी खा सकते हो। मंडे टू फ्राइडे 5 बजे तो लेके 10 बजे तक, सैटरडे संडे स्पेशल 12 बजे तो लेके 11 बजे तक। अनलिमिटेड लाइव स्टेशन मिलेंगे तुहानू स्टैंडर्ड स्वीट्स माल्टन ते स्टार्टिंग नाउ एवरी सिंगल डे जस्ट फॉर 9.99 पर पर्सन। ते तुसी सारे फ्लेवर्स इंडिया दे टेस्ट कर सकदे हो। जल्दी जल्दी पहुंचो 2877 डेरी रोड ईस्ट फॉर अ गुड टाइम। कॉल कर सकदे हो 905-612-8381 ते। वंस अगेन स्टैंडर्ड स्वीट्स माल्टन 905-612-8381 ते, लोकेटेड एट इंटरसेक्शन ऑफ डेरी एंड एयरपोर्ट।
रेमिंगटन होम्स ने अनाउंस करता है रिलीज ऑफ 3-स्टोरी टाउन एट द ब्राइट साइड एट मेफील्ड विलेज इन ब्रैम्पटन। चाहे तुसी न्यू होम बायर हो या फिर इन्वेस्टमेंट पर्पसेस ले बाय करना चाहते हो, ता ए होम ऑफर करदे ने सारी कन्वीनियंस जो कि तुसी एक्सपेक्ट कर सकते हो फ्रॉम रेमिंगटन होम। तुहाडी पसंद नु ध्यान च रखदे आ, अप टू 2200 स्क्वेयर फीट लिविंग स्पेस, डबल कार गराज अते स्पेशियस इंटीरियर एंड एक्सटीरियर लिविंग एरियाज डिजाइन किए गए हैं। What not to love about the bright side, right? Conveniently located है 410 दे नेड़े and सारे family दे convenience लई parks, shopping plazas, schools and recreation areas भी हैं। और जानकारी लई visit करो remingtonhomes.com, that is remingtonhomes.com।
You can listen to the headlines anywhere, but we bring you the story behind the headlines by Group Editor and CEO Yudhir Jaswal, only on South Asian Pulse. Call Yudhir Jaswal 647-272-8182 or visit SouthAsianDaily.com. South Asian
ਮੀਟਾ ਗਰੁੱਪ ਨੂੰ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸਵਾਗਤ ਹੈ। ਔਰ ਕ੍ਰਿਕਟ ਦੀ ਅਪਡੇਟ ਅਸੀਂ ਤੁਹਾਨੂੰ ਹੁਣੇ ਸ਼ੇਅਰ ਕਰਾਂਗੇ। ਇੰਡੀਆ ਨੇ ਜਿੱਤ ਹਾਸਲ ਕਰ ਲਈ ਹੈ 23 ਰਨਾਂ ਦੇ ਨਾਲ ਜਿੱਤ ਹਾਸਲ ਹੋਈ ਹੈ। ਹਾਲਾਂਕਿ ਆਖਰੀ ਓਵਰ ਦੇ ਵਿੱਚ ਥੋੜੇ ਤੇਜ਼ ਤਰਾਰ ਬੱਲੇਬਾਜ਼ੀ ਜਿਹੜੀ ਹੈ ਉਹ ਜ਼ਿੰਬਾਬਵੇ ਦੁਆਰਾ ਜ਼ਰੂਰ ਕੀਤੀ ਗਈ ਹੈ, ਬਟ ਫਾਈਨਲੀ ਇੰਡੀਆ ਵਨ ਦ ਗੇਮ। ਸੋ ਇਹਦੀ ਅਪਡੇਟ ਡਿਟੇਲ ਰਿਪੋਰਟ ਮੈਂ ਦੁਬਾਰਾ ਤੋਂ ਜਿਹੜੀ ਹੈ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗਾ। ਔਰ ਹੋਰ ਜਿਹੜੀਆਂ ਕੁਛ ਲੋਕਲ ਨਿਊਜ਼ ਨੇ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਰੁੱਖ ਕਰਦੇ ਸਿੱਧਾ ਹੈਡਲਾਈਨਸ ਪਾਰਟ 3 ਵੱਲ। ਕਰਦੇ ਹੈਗੇ ਆ ਇੰਟਰਨੈਸ਼ਨਲ ਸਟੂਡੈਂਟਸ ਬਾਰੇ। ਕੈਨੇਡਾ ਦੀ ਫੈਡਰਲ ਸਰਕਾਰ ਕਈ ਤਰ੍ਹਾਂ ਦੇ ਨਵੇਂ ਐਲਾਨ ਕਰ ਰਹੀ ਹੈ। ਕੈਨੇਡਾ ਦੀ ਫੈਡਰਲ ਸਰਕਾਰ ਨੇ ਕਿਹਾ ਹੈਗਾ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਅਸੀਂ ਇੱਥੇ ਤੇ ਲੈ ਕੇ ਆ ਰਹੇ ਹਾਂ ਔਰ ਜਿਹੜੀਆਂ ਕਾਲਜਸ ਜਾਂ ਯੂਨੀਵਰਸਿਟੀਜ਼ ਦੇ ਵਿੱਚ ਉਹ ਐਡਮਿਸ਼ਨ ਲੈ ਰਹੇ ਨੇ, ਸੋ ਜੇ ਕਾਲਜ ਔਰ ਯੂਨੀਵਰਸਿਟੀ ਇਸ ਗੱਲ ਦਾ ਖਿਆਲ ਰੱਖੇਗੀ ਕਿ ਠੀਕ ਹੈ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਏ ਨੇ, ਉਨ੍ਹਾਂ ਨੇ ਐਨਰੋਲ ਕੀਤਾ ਔਰ ਪੜ੍ਹਾਈ ਕਰ ਰਹੇ ਨੇ, ਕਾਲਜ ਆ ਰਹੇ ਨੇ ਬਕਾਇਦਾ ਲਗਾਤਾਰ, ਤੇ ਫਿਰ ਤੇ ਠੀਕ ਹੈ। ਪਰ ਜਿਹੜੇ ਸਟੂਡੈਂਟਸ ਇੱਥੇ ਲੈਂਦੇ ਨੇ ਐਡਮਿਸ਼ਨ ਔਰ ਫਿਰ ਪਹੁੰਚਦੇ ਨਹੀਂ ਆ, ਕਾਲਜ ਮਿਸ ਕਰਦੇ ਹੈਗੇ ਆ, ਉਹਨਾਂ ਦੇ ਬਾਰੇ ਯੂਨੀਵਰਸਿਟੀਜ਼ ਔਰ ਕਾਲਜ ਲਈ ਇਹ ਲਾਜ਼ਮੀ ਹੋਏਗਾ ਕਿ ਉਹ ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਰਿਪੋਰਟ ਕਰਨ। ਔਰ ਜੇ ਕੋਈ ਕਾਲਜ ਜਾਂ ਯੂਨੀਵਰਸਿਟੀ ਫੈਡਰਲ ਇਮੀਗ੍ਰੇਸ਼ਨ ਡਿਪਾਰਟਮੈਂਟ ਨੂੰ ਰਿਪੋਰਟ ਨਹੀਂ ਕਰੇਗੀ ਤਾਂ ਫਿਰ ਉਹਨਾਂ ਨੂੰ ਜਿਹੜੇ ਵੀਜ਼ਾਜ਼ ਨੇ ਉਹਨਾਂ ਯੂਨੀਵਰਸਿਟੀਜ਼ ਔਰ ਕਾਲਜਿਜ਼ ਨੂੰ ਮਿਲਣੇ ਬੰਦ ਹੋ ਜਾਣਗੇ। ਕਿਉਂਕਿ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਜਾ ਰਹੇ ਸੀਗੇ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਉਂਦੇ ਨੇ ਉਹ ਫਿਰ ਐਂਟਰੀ ਤਾਂ ਹੋ ਜਾਂਦੀ ਉਹਨਾਂ ਦੀ, ਉਸ ਤੋਂ ਬਾਅਦ ਫੈਡਰਲ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਇੱਥੇ ਆਇਆ ਉਹ ਇੱਥੇ ਪੜ੍ਹਾਈ ਕਰ ਰਿਹਾ ਹੈ, ਕਾਲਜ ਗਿਆ ਜਾਂ ਮਿਸ ਕਰ ਰਿਹਾ ਜਾਂ ਡਰੋਪ ਕੀਤਾ ਹੋਇਆ। ਸੋ ਇਹ ਸਾਰੀ ਜਾਣਕਾਰੀ ਜਿਹੜੀ ਹੈ ਹੁਣੇ ਰਿਪੋਰਟ ਕਰਨੀ ਪਏਗੀ। ਇਹਦੀ ਡਿਟੇਲ ਜਾਣਕਾਰੀ ਜਿਹੜੀ ਹੈ ਸਾਡੇ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਸਾਹਿਬ ਨੇ ਮੀਡੀਆ ਦੇ ਨਾਲ ਜਿਹੜੀ ਹੈ ਉਹ ਸਾਂਝੀ ਕਰ ਰਹੇ ਨੇ। ਅਸੀਂ ਇੱਥੇ ਵੀ ਜ਼ਰੂਰ ਜ਼ਿਕਰ ਕਰ ਦਈਏ ਕਿ ਆਟਵਾ ਦਾ ਕਹਿਣਾ ਹੈ ਕਿ ਅਸੀਂ ਸਿਰਫ ਜਿਹੜੇ ਇੰਟਰਨੈਸ਼ਨਲ ਵੀਜ਼ਾ ਪਰਮਿਟ ਜਾਂ ਸਟੱਡੀ ਪਰਮਿਟ ਇਸ਼ੂ ਕਰਦੇ ਹਾਂ ਉਹ ਸਿਰਫ ਡੈਜ਼ੀਗਨੇਟਿਡ ਲਰਨਿੰਗ ਇੰਸਟੀਟਿਊਸ਼ਨ ਨੂੰ ਹੀ ਮਿਲਦੇ ਨੇ ਹੁਣ। ਔਰ ਇਹਨੂੰ ਰੈਗੂਲੇਟ ਕੌਣ ਕਰਦੀ ਹੈ? ਪ੍ਰੋਵਿੰਸ ਕਰਦੀ ਹੈ। ਪ੍ਰੋਵਿੰਸ ਵੀ ਕਹਿੰਦੀ ਹੈ ਕਿ ਜਿਹੜੇ ਡੈਜ਼ੀਗਨੇਟ ਕਾਲਜ ਜਾਂ ਯੂਨੀਵਰਸਿਟੀ ਹੋਏਗੀ ਉਹੀ ਆਥੋਰਾਈਜ਼ ਨੇ ਇੰਟਰਨੈਸ਼ਨਲ ਸਟੂਡੈਂਟ ਨੂੰ ਲੈ ਕੇ ਆਉਣ ਦੇ, ਹਰੇਕ ਕੋਈ ਕਾਲਜ ਨੂੰ ਨਹੀਂ ਇਹ ਮੌਕਾ ਅਸੀਂ ਦੇ ਰਹੇ ਹਾਂ। ਹੁਣ ਇਸ ਮਾਮਲੇ ਚ ਅਸੀਂ ਦੱਸ ਦਈਏ ਕਿ 2023 ਦੀ ਜੇ ਪਿਛਲੇ ਸਾਲ ਦੀ ਅਸੀਂ ਗੱਲ ਕਰੀਏ ਤੇ ਪਿਛਲੇ ਸਾਲ ਕਿੰਨੇ ਸਟੱਡੀ ਵਰਕ ਪਰਮਿਟ ਇਸ਼ੂ ਹੋਏ ਸੀਗੇ? 1 ਮਿਲੀਅਨ। ਔਰ ਅਸੀਂ ਸਾਰੇ ਜਾਣਦੇ ਹਾਂ ਕਿ ਜੇ ਤੁਸੀਂ 2012 ਚਲੇ ਜਾਓ, 2014 ਚਲੇ ਜਾਓ, 2015 ਉਸ ਵੇਲੇ 2.5 ਲੱਖ, 3 ਲੱਖ, 3.5 ਲੱਖ ਸਟੂਡੈਂਟ ਆਇਆ ਕਰਦੇ ਸੀ। ਸੋ ਕਿੱਥੇ 3.5 ਲੱਖ ਸਟੂਡੈਂਟ ਜਾਂ 3.5 ਲੱਖ ਸਟੱਡੀ ਪਰਮਿਟ 2015 ਦਿੱਤੇ ਜਾ ਰਹੇ ਸੀ, 2 ਲੱਖ 2.5 ਲੱਖ, ਲੇਕਿਨ ਹੁਣ 1 ਮਿਲੀਅਨ ਜਿਹੜੇ ਸਟੱਡੀ ਪਰਮਿਟ ਪਿਛਲੇ ਸਾਲ ਇਸ਼ੂ ਕੀਤੇ ਗਏ ਨੇ। ਇਸ ਵਾਰ ਥੋੜੀ ਜਿਹੀ ਉੱਤੇ ਕਟੌਤੀ ਲਗਾਈ ਜਾ ਰਹੀ ਹੈ, ਥੋੜਾ ਜਿਹਾ ਕੈਪ ਲਗਾਇਆ ਜਾ ਰਿਹਾ, ਇਹ ਪਹਿਲਾਂ ਐਲਾਨ ਹੋ ਚੁੱਕਾ ਹੈਗਾ, ਔਰ ਹੁਣ ਹੋਰ ਜ਼ਿਆਦਾ ਸਖਤੀ ਕੀਤੀ ਜਾ ਰਹੀ ਹੈ ਕਿ ਜੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਥੇ ਪੜ੍ਹਾਈ ਵਾਸਤੇ ਵੀਜ਼ਾ ਮਿਲਿਆ ਤੇ ਫਿਰ ਉਹ ਇੱਥੇ ਪੜ੍ਹਾਈ ਹੀ ਕਰਨ ਆਉਣ। ਔਰ ਇਸ ਤੋਂ ਬਾਅਦ ਅਸੀਂ ਗੱਲ ਕਰਨਾ ਚਾਹਾਂਗੇ ਕਿ ਜਿਹੜਾ ਮੈਚ ਹੋਣੀ ਖਤਮ ਹੋਇਆ, ਜਰਾ ਮੈਂ ਉਹਦੀ ਵੀ ਰਿਪੋਰਟ ਤੁਹਾਡੇ ਲਈ ਪੇਸ਼ ਕਰ ਦਵਾਂ। ਇੰਡੀਆ ਔਰ ਜ਼ਿੰਬਾਬਵੇ ਦੇ ਵਿੱਚ ਇਹ ਤੀਸਰਾ T20 ਮੁਕਾਬਲਾ ਸੀਗਾ, ਇਸ ਦੇ ਵਿੱਚ ਇੰਡੀਆ ਨੇ 23 ਰਨਾਂ ਦੇ ਨਾਲ ਜਿੱਤ ਹਾਸਲ ਕਰ ਲਈ ਹੈ। ਜ਼ਿੰਬਾਬਵੇ ਦੀ ਜਿਹੜੀ ਸਾਰੀ ਟੀਮ ਹੈਗੀ ਹੈ ਸਿਰਫ 159 ਰਨਸ ਹੀ ਬਣਾ ਸਕੀ ਹੈ ਇਨ ਦੇਅਰ ਅਲੋਟਿਡ 20 ਓਵਰਸ, 159 ਫਾਰ 6, ਦੈਟਸ ਦਾ ਸਕੋਰ, ਫਾਈਨਲ ਸਕੋਰ ਫਾਰ ਜ਼ਿੰਬਾਬਵੇ। ਇੰਡੀਆ ਹੈਡ ਸਕੋਰ 182 ਫਾਰ 4 ਵਿਕਟਸ। ਇੰਡੀਆ ਹੈਜ਼ ਵਨ ਦਾ ਮੈਚ ਬਾਏ 23 ਰਨਸ, ਭਾਰਤ ਨੇ 23 ਰਨਾਂ ਦੇ ਨਾਲ ਜਿੱਤ ਕੇ ਇੰਡੀਆ ਨੇ ਸੀਰੀਜ਼ ਦੇ ਵਿੱਚ 2-1 ਦੇ ਨਾਲ ਹੁਣ ਲੀਡ ਲੈ ਲਈ ਹੈ। ਕਾਲਰਸ ਵੀ ਬੜੇ ਇੰਤਜ਼ਾਰ ਕਰ ਰਹੇ ਨੇ, ਸੋ ਉਹਨਾਂ ਦੇ ਵਿਚਾਰ ਵੀ ਅਸੀਂ ਵਾਰੀ ਵਾਰੀ ਲੈ ਲਈਏ ਕਿ ਉਹ ਕਹਿਣਾ ਚਾਹੁੰਦੇ ਨੇ ਉਹਨਾਂ ਦੀਆਂ ਖਬਰਾਂ। ਔਰ ਉਸ ਤੋਂ ਬਾਅਦ ਵਰਿੰਦਰ ਜੀ ਵੀ ਨਾਲ ਜੁੜ ਚੁੱਕੇ ਨੇ, ਸੋ ਉਹਨਾਂ ਦੇ ਨਾਲ ਵੀ ਗੱਲ ਕਰਾਂਗੇ ਥੋੜੀਆਂ। ਪੰਜਾਬ ਦੇ ਵਿੱਚ ਕਾਫੀ ਸਾਰੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਇੱਕ ਤੇ ਸ਼ੰਭੂ ਬਾਰਡਰ ਦੇ ਉੱਤੇ ਅੱਜ ਫੈਸਲਾ ਆ ਗਿਆ ਹੈਗਾ ਪੰਜਾਬ ਹਰਿਆਣਾ ਹਾਈਕੋਰਟ ਦਾ, ਜਿਹਦੇ ਚ ਉਹਨਾਂ ਨੇ ਕਿਹਾ ਕਿ ਬਾਰਡਰ ਦੋਨੋਂ ਖੋਲ ਦਿੱਤੇ ਜਾਣ, ਉਹ ਵੀ ਗੱਲ ਕਰਾਂਗੇ। ਔਰ ਨਾਲ ਹੀ ਜਿਹੜਾ ਸ਼ੁਭਕਰਨ ਸਿੰਘ ਹੈਗਾ ਉਹਦੀ ਮੌਤ, 21 ਸਾਲ ਦਾ ਸ਼ੁਭਕਰਨ ਸਿੰਘ ਜੇ ਤੁਹਾਨੂੰ ਯਾਦ ਹੋਏ, ਯੰਗ ਨੌਜਵਾਨ, ਉਹਦੀ ਮੌਤ ਉਹ ਕਹਿੰਦੇ ਜੀ ਸ਼ਾਰਟਗਨ ਦੀ ਗੋਲੀ ਦੇ ਨਾਲ ਹੋਈ ਔਰ ਪੁਲਿਸ ਸ਼ਾਰਟਗਨ ਦਾ ਇਸਤੇਮਾਲ ਨਹੀਂ ਕਰਦੀ। ਸੋ ਉਹਦੇ ਬਾਰੇ ਵੀ ਰਿਪੋਰਟਸ ਹੋਰ ਆ ਰਹੀਆਂ, ਉਹ ਸ਼ੇਅਰ ਕਰਾਂਗੇ। ਫਿਰ ਕਿਸਾਨ ਕਹਿੰਦੇ ਨੇ ਕਿ ਅਸੀਂ ਜਦੋਂ ਇਹ ਬਾਰਡਰ ਖੋਲਣ ਦੇ ਆਦੇਸ਼ ਤਾਂ ਹੁਣ ਆ ਹੀ ਗਏ ਨੇ ਪੰਜਾਬ ਹਰਿਆਣਾ ਹਾਈਕੋਰਟ ਵੱਲੋਂ, ਤਾਂ ਕਹਿੰਦੇ ਜੀ ਅਸੀਂ 16 ਜੁਲਾਈ ਨੂੰ ਮੀਟਿੰਗ ਕਰਾਂਗੇ, ਉਹ ਚ ਫੈਸਲਾ ਕਰਾਂਗੇ। ਫਿਰ ਜਿਹੜੀ ਜਲੰਧਰ ਪੱਛਮੀ ਦੀ ਜਿਹੜੀ ਜਿਮਨੀ ਚੋਣ ਹੈਗੀ ਆ ਉਹਦੇ ਬਾਰੇ ਕੀ ਰਿਪੋਰਟ ਆ ਉਹ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸਾਰੇ ਕੈਂਡੀਡੇਟਸ ਨੂੰ ਅੱਜ ਅਸੀਂ ਦੇਖ ਰਹੇ ਸੀ, ਤੁਸੀਂ ਚੈਨਲ ਵਾਈਜ਼ ਦੇ ਦੇਖ ਹੀ ਰਹੇ ਹੋ, ਸਾਰੇ ਵੋਟਾਂ ਪਾਉਣ ਜਾ ਰਹੇ ਸੀ। ਮੈਂ ਵਰਿੰਦਰ ਜੀ ਤੋਂ ਡਿਟੇਲ ਮੈਸੇਜ ਲੈਣਾ ਕਿ ਕੀ ਲੱਗਦਾ ਜੀ ਕਿਹੜੀ ਪਾਰਟੀ ਜਿੱਤੇਗੀ। ਖੁਦ ਚੀਫ ਮਿਨਿਸਟਰ ਸਾਹਿਬ ਨੇ ਆ ਕੇ ਜਲੰਧਰ ਡੇਰੇ ਲਾ ਲਏ ਨੇ, ਔਰ ਫਿਰ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਸਾਹਿਬ ਜਿਹੜੇ ਨੇ ਉਹਨਾਂ ਨੂੰ ਸਵਾਲ ਖੜੇ ਕੀਤੇ ਜਾ ਰਹੇ ਨੇ ED ਦੁਆਰਾ ਸ਼ਰਾਬ ਘੁਟਾਲੇ ਮਾਮਲੇ ਚ ਕਿ ਜੀ 42 ਕਰੋੜ ਰੁਪਿਆ ਗੋਆ ਦੀ ਇਲੈਕਸ਼ਨ ਚ ਦਿੱਤਾ ਗਿਆ। ਮੈਂ ਇੱਥੇ ਦੱਸਵਾਂ ਕਿ ਉਹ ਮਨਾ ਕਰ ਰਹੇ ਨੇ ਲਗਾਤਾਰ। ਸਾਡੇ ਪ੍ਰੀਮੀਅਰ ਸਾਹਿਬ ਵੀ ਅੱਜ ਪ੍ਰੈਸ ਕਾਨਫਰੰਸ ਕਰ ਰਹੇ ਨੇ, ਪ੍ਰੀਮੀਅਰ ਸਾਹਿਬ ਨੇ ਨਾਲ ਉਹਨਾਂ ਦੇ ਫਾਈਨੈਂਸ ਮੰਤਰੀ ਸਾਹਿਬ ਨੇ, ਸੋ ਕੀ ਕਹਿ ਰਹੇ ਨੇ ਉਹ ਵੀ ਮੈਂ ਹੁਣੇ ਤੁਹਾਡੇ ਨਾਲ ਸ਼ੇਅਰ ਕਰਾਂਗਾ। ਹਾਂਜੀ, ਕਾਲਰਸ ਬੜੇ ਇੰਤਜ਼ਾਰ ਕਰ ਰਹੇ ਨੇ, ਉਹਨਾਂ ਦੇ ਵਿਚਾਰ ਵੀ ਨਾਲ ਦੇ ਨਾਲ ਲੈਂਦੇ ਚਲੇ ਜਾਈਏ। ਅਨਿਲ ਜੀ, ਆਪਕਾ ਬਹੁਤ ਬਹੁਤ ਸਵਾਗਤ ਹੈ, ਵੈਲਕਮ ਸਰ।
ਯੁੱਧ ਜੀ, ਜੈ ਸ਼੍ਰੀ ਰਾਮ ਜੀ। ਮੈਂ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤਾ ਹੂੰ। ਯੈਸ ਵੀ ਸਪੋਰਟ ਜੀ।
ਜੈ ਸ਼੍ਰੀ ਰਾਮ ਜੀ, ਹਮ ਵੀ ਸਮਸਤ ਮਾਨਵਤਾ ਕੇ ਮੰਗਲ ਕੀ ਕਾਮਨਾ ਕਰਤੇ ਹੈਂ। ਯੈਸ ਵੀ ਸਪੋਰਟ ਸਰ, ਪਲੀਜ਼।
ਹਾਂ ਯੁੱਧਵੀਰ ਜੀ, ਥੋੜਾ ਸਾ ਇੱਕ ਟਿੱਪਣੀ ਹੈ, ਇਸ ਵਿਸ਼ੇ ਕੋ ਮੈਂ ਆਪਕੇ ਲਿਏ ਭਵਿਸ਼ਯ ਮੇ ਚਰਚਾ ਕੇ ਲਿਏ ਦੇ ਰਹਾ ਹੂੰ। ਹਮ ਜੀਵਨ ਕੋ ਜੀਨੇ ਕੀ ਜੋ ਇੱਕ ਅਵਧੀ ਹੋਤੀ ਹੈ ਯਾ ਇੱਕ ਪ੍ਰਥਾ ਹੋਤੀ ਹੈ, ਉਸਕੋ ਹਮ ਉਠਾ ਕੇ ਕਿਆ ਕਰਤੇ ਹੈ, ਧਰਮੋ ਕੇ ਸਾਥ ਜੋੜ ਦੇਤੇ ਹੈ। ਜੀਵਨ ਜੀਨੇ ਕੀ ਜੋ ਪ੍ਰਕਿਰਿਆ ਹੈ ਉਸਕੋ ਹਮ ਜੀਵਨ ਜਾਣਨੇ ਕੀ ਪ੍ਰਕਿਰਿਆ ਸੇ ਅਲੱਗ ਕਰ ਦੇਤੇ ਹੈ। ਜੀਵਨ ਕੋ ਜਾਨਣਾ ਹਮ ਯਹਾਂ ਕਿਉਂ ਹੈ, ਯਹ ਵਿਸ਼ੇ ਧਰਮ ਕਹਾ ਜਾਤਾ ਹੈ। ਹਮ ਰੋਜ਼ ਕਿਆ ਖਾਤੇ ਹੈ ਪੀਤੇ ਹੈ, ਯਹ ਇੱਕ ਅਲੱਗ ਵਿਸ਼ਾ ਹੈ, ਇਸਕੇ ਲਈ ਈਸ਼ਵਰ ਨੇ ਹਮੇ ਬੁੱਧੀ ਦੀ ਹੈ। ਤੋ ਇਸਕੇ ਮੈਂ ਇਹ ਵਿਸ਼ੇ ਖਾਲੀ ਆਪਕੋ ਚਰਚਾ ਕੇ ਲਈ ਇੰਗਿਤ ਕਰ ਰਹਾ ਹੂੰ, ਇਸਸੇ ਜ਼ਿਆਦਾ ਕੁਛ ਨਹੀਂ ਹੈ। ਅਭੀ ਆਪਨੇ ਇੱਕ ਛਾਤਰੋਂ ਕੇ ਬਾਰੇ ਮੈਂ ਸਮਾਚਾਰ ਦਿਆ, ਦੇਖੋ ਬਾਤ ਇਹ ਹੈ, ਸਭ ਕੁਛ ਲੁਟਾ ਕੇ ਹੋਸ਼ ਮੇ ਆਏ ਤੋ ਕਿਆ ਹੁਆ, ਸਾਰਾ ਕੁਛ ਤੋ ਗੜਬੜ ਕਰ ਦਿਆ। 2-3 ਮਿਲੀਅਨ ਬਿਲੀਅਨ ਕੇ ਗਾੜੀਆਂ ਚੋਰੀ ਹੋ ਗਏ, ਆਜ ਤੱਕ ਸਰਕਾਰ ਨਹੀਂ ਜਾਗੀ, ਅਭੀ ਵੀ ਸੁਪਤ ਅਵਸਥਾ ਕੇ ਅੰਦਰ ਹੈ, ਠੀਕ ਹੈ ਜੀ। ਔਰ ਇਤਨਾ ਕੁਛ ਸਾਰਾ ਕੁਛ ਕਰਨੇ ਕੇ ਬਾਅਦ ਆਜ ਇਹ ਨਿਯਮ ਬਣਾ ਰਹੇ ਹੈ, ਤੋ ਇਹ ਪ੍ਰਸ਼ਾਸਨਿਕ ਤੰਤਰ ਕੀ ਸ਼ਮਤਾਓ ਕੇ ਉਪਰ ਬਹੁਤ ਬੜਾ ਪ੍ਰਸ਼ਨ ਚਿੰਨ ਹੈ। ਰਾਜਨੀਤਿਕ ਲੋਕ ਤੋ ਅਗਰ ਇਸ ਸਥਿਤੀ ਮੇ ਨਹੀਂ ਆਤੇ, ਹਮਾਰੇ ਪ੍ਰਸ਼ਾਸਨ ਕੇ ਅੰਦਰ ਬੈਠੇ ਹੈ, ਉਨਕੇ ਉਪਰ ਪ੍ਰਸ਼ਨ ਚਿੰਨ ਹੈ ਕਿ ਇਹ ਸਭ ਕਿਉਂ ਹੋ ਗਿਆ। ਤੋ ਕੁੱਲ ਮਿਲਾ ਕੇ ਆਪਣੇ ਸਮਾਚਾਰ ਦਿਆ ਹੈ, ਇਹ ਇੱਕ ਆਪਣੀ ਇੱਕ ਖੋਈ ਹੋਈ ਜ਼ਮੀਨ ਕੋ ਪਾਣੇ ਕੀ ਪ੍ਰਕਿਰਿਆ ਹੈ, ਇੱਛਾ ਨਹੀਂ ਹੈ ਰਾਜਨੀਤਿਕ ਤੰਤਰ ਕੀ, ਜੋ ਮੇਰੀ ਆਪਣੀ ਜੋ ਵਿਚਾਰ ਹੈ ਇਹ ਹੈ। ਅਬ ਤੁਸੀਂ ਬਾਤ ਦੇਖਿਏ, ਅੱਜ ਆਪਣਾ ਯੂਕਰੇਨ ਕੇ ਬਾਰੇ ਬਾਤ ਕਰ ਰਹੇ ਥੇ, ਐਸਾ ਹੋਤਾ ਹੈ ਕਿ ਇੱਕ ਐਸਾ ਵਿਅਕਤੀ ਜਿਸਨੇ ਆਪਣੀ ਮੂਰਖਤਾਓਂ ਕੇ ਕਾਰਨ ਸਮਸਤ ਰਾਸ਼ਟਰ ਕੋ ਨਸ਼ਟ ਕਰ ਡਾਲਾ, ਵੋ ਵਿਅਕਤੀ ਇੱਕ ਮਹਾਨ ਵੈਸ਼ਵਿਕ ਵਿਅਕਤੀ ਕੇ ਉੱਪਰ ਇੱਕ ਟਿੱਪਣੀ ਕਰ ਰਹਾ ਹੈ, ਵੋ ਆਪਣੇ ਸਵਯਂ ਕੇ ਚਰਿੱਤਰ ਕਾ ਪਰਿਚਾ ਦੇ ਦੇ। ਪਹਿਲੇ ਤੋਂ ਜ਼ਿਆਦਾ ਜਾਂ ਬਿਹਤਰ ਇਹ ਰਹੇਗਾ, ਮੋਦੀ ਜੀ ਕੋ ਸਭ ਕੋ ਸਾਧਨਾ ਆਤਾ ਹੈ, ਉਨਕੋ ਯੇ ਵੀ ਸਾਧਨਾ ਆਤਾ ਹੈ ਕਿ ਅਮਰੀਕਾ ਕੈਸੇ ਸਦੇਗਾ, ਉਹਨੇ ਯੇ ਵੀ ਸਾਧਨਾ ਆਤਾ ਹੈ ਕਿ ਰੂਸ ਕੈਸੇ ਸਦੇਗਾ, ਉਹਨੇ ਯੇ ਵੀ ਸਾਧਨਾ ਆਤਾ ਹੈ ਪਸ਼ਚਿਮ ਕੈਸੇ ਸਦੇਗਾ। ਇਹ ਕੋਈ ਤੁਲਨਾ ਨਹੀਂ ਹੈ, ਉਸ ਵਿਅਕਤੀ ਕੀ ਟਿੱਪਣੀ ਇੱਕ ਮਹਾਨ ਵਿਅਕਤੀ ਕੇ ਉੱਪਰ, ਇੱਕ ਯੁੱਗ ਪੁਰਸ਼ ਕੇ ਉੱਪਰ ਕੋਈ ਮਾਇਨੇ ਨਹੀਂ ਰੱਖਦੀ, ਵੋ ਆਪਣੀ ਹੀ जो समस्याएं हैं उनसे बाहर आने की कोशिश कर रहा है वो नहीं आ पाएगा जब तक इसको नहीं छेड़ेगा। अच्छा एक चीज और बताइए, जो आप सारा जो आज का जो तंत्र देख रहे हैं, इस तंत्र के अंदर जो शस्त्रों को आगे प्रचलित किया जा रहा है, उसका आगे आगे व्याख्यान किया जा रहा है, उसको बढ़ाने की प्रक्रिया बनाई जा रही है, तो ये जो बाकी जो राष्ट्र नेटो के जो बाकी के राष्ट्र हैं, क्या किसी के पास भी इतनी बुद्धि नहीं है कि इन शस्त्रों को सीमित करने की बात भी कर सके? वे अमेरिका तो व्यापार कर रहा है, बड़ी बड़ा साधारण सा विषय है, वो तो व्यापार कर रहा है, आप उसके व्यापार के अंदर कैसे संलग्न हो सकते हैं? इन सब चीजों के ऊपर हम विचार क्यों नहीं करते हैं? वो तो आपकी जीडीपी का 2% सबका मांग रहा है, हमने हमारे कैनेडा ने तो आज तक नहीं दिया, ठीक है, हम 1 समथिंग ट्रिलियन का कर्जा चढ़ा के बैठ गए लेकिन वो तो नहीं दे पाए हम आज तक। तो ये कुछ मैंने आपको ज्वलंत तो विषय आपके सामने समक्ष रखे हैं, मैं जरा आपकी टिप्पणियां जानना चाहता हूँ कि आपके सक्षम विचार क्या है।
देखो पहली चीज तो जी तुम गल की है कि धर्म दे बारे तुसी गल कीती है कि और दूसरा तुसी क्या है कि सानू सारयां नू जिहड़ा जानना चाहिदा है एक वखरा विषय हुंदा है कि असी इस धरती दे उत्ते क्यों आए हां। सो मेरे अगेन दिस इज माई पर्सनल एंड हम्बल ओपीनियन, जिथे धर्म खत्म हो जांदा ना उत्थों उत्थे स्पिरिचुअलिटी फिर स्टार्ट हुंदी है। और दूसरी चीज यह है कि सानू ये तीन चीजा जिहड़ियां ने ਉਹ ਹਮੇਸ਼ਾ ਤੋਂ ਹੀ ਜਾਣਨ ਦੀ ਇੱਛਾ ਰਹੀ ਹੈ ਔਰ ਹਰੇਕ ਦਾ ਇਹਦੇ ਬਾਰੇ ਆਪਣਾ ਆਪਣਾ ਵਿਚਾਰ ਹੈ, ਧਰਮ ਵੀ ਇਹਦੇ ਬਾਰੇ ਕੁਝ ਦੱਸਦਾ ਹੈ, ਅਸੀਂ ਸਭ ਦੀ ਰਿਸਪੈਕਟ ਕਰਦੇ ਹਾਂ ਜੋ ਵੀ ਵਿਚਾਰ ਹੈ ਔਰ ਆਪਣੇ ਲੈਵਲ ਦੇ ਉੱਤੇ ਵੀ ਅਸੀਂ ਇਹਨੂੰ ਸੋਚ ਸਕਦੇ ਹਾਂ। ਤਿੰਨ ਚੀਜ਼ਾਂ ਇਹ ਹਮੇਸ਼ਾ ਤੋਂ ਇਨਸਾਨ ਦੀ ਜਾਣਨ ਦੀ ਇੱਛਾ ਰਹੀ ਹੈ। ਪਹਿਲੀ ਚੀਜ਼ ਇਸ ਬ੍ਰਹਿਮੰਡ ਦੇ ਬਾਰੇ, ਇਸ ਯੂਨੀਵਰਸ ਦੇ ਬਾਰੇ, ਕਿਉਂਕਿ ਸਾਡੇ ਕੋਲ ਕੋਈ ਡੈਫੀਨੇਟਿਵ ਆਨਸਰ ਨਹੀਂ ਹੈ। ਮੈਂ ਜਿੰਨੀ ਵੀ ਸਟੱਡੀ ਕੀਤੀ, ਹੋ ਸਕਦਾ ਮੇਰੀ ਨਿਗਾਹ ਚ ਨਾ ਆਈ ਹੋਵੇ, ਨਾ ਤੇ ਕੋਈ ਧਰਮ ਦੱਸ ਸਕਿਆ ਸਾਨੂੰ, ਕੋਈ ਧਰਮ ਨਹੀਂ ਦੱਸ ਸਕਿਆ। ਹਾਂ ਠੀਕ ਹੈ, ਉਹ ਸਾਰੇ ਬਿਲੀਵ ਹੈ, ਉਹਦਾ ਕੋਈ ਪ੍ਰੂਫ ਥੋੜੀ, ਔਰ ਬਿਲੀਵ ਹੈ ਜ਼ੀਰੋ ਵੈਲਿਊ। ਜਦੋਂ ਸੱਚਾਈ ਹੋ ਜਾਂਦੀ ਨਾ, ਬਿਲੀਵ ਦੀ ਵੈਲਿਊ ਜ਼ੀਰੋ ਹੈ, ਉਹ ਤਾਂ ਜੋ ਮਰਜ਼ੀ ਬਿਲੀਵ ਕਰੀ ਜਾਈਏ, ਬਿਲੀਵ ਤੇ ਵੀ ਕਰ ਸਕਦੇ ਹਾਂ ਕਿ ਜਿਹੜਾ ਸੈਲਫੋਨ ਹੈ ਜੀ ਇਹ ਰੱਬ ਹੈ। ਹੁਣ ਜੇ ਬੰਦਾ ਬਿਲੀਵ ਕਰਦਾ ਉਹ ਕਹਿੰਦਾ ਜੀ ਮੇਰਾ ਬਿਲੀਵ ਹੈ ਜੀ, ਮੇਰਾ ਧਰਮ ਮੈਨੂੰ ਸਿਖਾ ਰਿਹਾ, ਮੈਂ ਨਵਾਂ ਧਰਮ ਸ਼ੁਰੂ ਕਰ ਰਿਹਾ ਕੱਲ ਤੋਂ, ਕਿਹੜਾ ਧਰਮ ਹੈ? ਮੇਰੇ ਧਰਮ ਦਾ ਨਾਮ ਐਪਲ ਰਿਲੀਜਨ, ਮੈਨੂੰ ਕੋਈ ਰੋਕ ਸਕਦਾ ਕੋਈ? ਜੇ ਮੈਂ ਅੱਜ ਐਜ਼ ਅ ਜਰਨਲਿਸਟ ਕਿਸੇ ਨੂੰ ਪੁੱਛਾਂ, ਇੱਕ ਬੰਦਾ ਕਹੇ ਜੀ ਮੇਰਾ ਨਵਾਂ ਧਰਮ ਕੱਲ ਤੋਂ ਸ਼ੁਰੂ ਹੋ ਰਿਹਾ, ਜੇ ਹਿੰਦੂ ਧਰਮ ਹੈ, ਇਸਲਾਮ ਹੈ, ਇੰਨੇ ਧਰਮ ਹੈ, ਮੇਰਾ ਧਰਮ ਐਪਲ ਧਰਮ ਹੈ ਕੱਲ ਤੋਂ, ਐਪਲ ਫੋਨ ਹੈ ਜੀ ਮੇਰੇ ਲਈ ਇਹ ਰੱਬ ਹੈ, ਮੈਂ ਇਹਨੂੰ ਰੱਬ ਨੂੰ ਮੰਨਣਾ, ਤੇ ਉਹਦਾ ਬਿਲੀਫ ਹੈ, ਕੋਈ ਕਾਨੂੰਨ ਉਹਨੂੰ ਰੋਕ ਨਹੀਂ ਸਕਦਾ, ਉਹ ਤੇ ਉਹਦਾ ਬਿਲੀਫ ਹੋ ਗਿਆ। ਇਸੇ ਤਰ੍ਹਾਂ ਸਵਾਲ ਜਦ ਅਸੀਂ ਇਸ ਯੂਨੀਵਰਸ ਦਾ ਕਰਦੇ ਹਾਂ, ਯੂਨੀਵਰਸ ਦੇ ਬਾਰੇ ਕੋਈ ਡੈਫੀਨੇਟਿਵ ਆਨਸਰ ਨਾ ਸਾਇੰਸ ਦੇ ਸਕੀ ਹੈ, ਡੈਫੀਨੇਟਿਵ ਆਨਸਰ ਨਹੀਂ ਹੈ। ਟੋਟਲ ਪਲੈਨਟ ਕਿੰਨੇ ਹੈ, ਕਿੰਨੇ ਸਟਾਰਸ ਨੇ, ਕਿੱਥੇ ਦੀ ਸ਼ੁਰੂਆਤ ਹੈ, ਕਿੱਥੇ ਦੀ ਖਤਮ ਹੈ, ਬਾਉਂਡਰੀਜ਼ ਕੀ ਨੇ ਇਹਦੀਆਂ, ਸਾਨੂੰ ਬਾਉਂਡਰੀਜ਼ ਹੀ ਨਹੀਂ ਪਤਾ। ਜੇ ਅਸੀਂ ਕਹੀਏ ਕਿ ਜੀ ਠੀਕ ਹੈ, ਅੱਜ ਅਸੀਂ ਇੱਥੇ ਫਰਜ਼ ਕਰ ਲਓ ਅਸੀਂ ਕੋਈ ਐਸਾ ਸਪੇਸ ਕ੍ਰਾਫਟ ਬਣਾ ਲਈਏ ਜਿਹਦੀ ਸਪੀਡ ਬੜੀ ਜ਼ਬਰਦਸਤ ਹੈ, ਹੁਣ ਤਾਂ ਦੇਖੋ ਸਾਨੂੰ ਇੱਕ ਪਲੈਨਟ ਤੋਂ ਦੂਜੇ ਪਲੈਨਟ ਤੇ ਜਾਣ ਲਈ 8-9 ਸਾਲ ਲੱਗ ਜਾਣੇ, 8-9 ਪਲੈਨਟ ਜੀ ਅਸੀਂ ਜੇ ਜਾਣਾ ਹੋਵੇ ਅਸੀਂ ਗਏ ਥੋੜੀ ਹਾਂ। ਕੈਨ ਵੀ ਟਰੈਵਲ ਫਰੋਮ ਹੇਅਰ ਟੂ ਸੈਟਰਨ ਟੂ ਜੁਪੀਟਰ ਟੂ ਐਨੀ ਅਦਰ ਪਲੈਨਟ? ਨੋ, ਹਿਊਮਨ ਬੀਂਗ ਤਾਂ ਗਿਆ ਹੀ ਨਹੀਂ, ਸਾਡਾ ਤਾਂ ਇੱਥੇ ਚੰਦ ਤੇ ਜਾ ਕੇ ਮਾਮਲਾ ਖਤਮ ਹੋ ਗਿਆ, ਅਸੀਂ ਸਿਰਫ ਮੂਨ ਤੱਕ ਗਏ ਹਾਂ। ਸੋ ਸਾਨੂੰ ਨਾ ਬਾਉਂਡਰੀਜ਼ ਪਤਾ ਹੈ, ਨਾ ਗਿਣਤੀ ਪਤਾ ਹੈ, ਸਾਨੂੰ ਇਸ ਯੂਨੀਵਰਸ ਬਾਰੇ ਕੋਈ ਆਨਸਰ, ਡੈਫੀਨੇਟਿਵ ਆਨਸਰ ਨਹੀਂ ਹੈ ਸਾਡੇ ਕੋਲ। ਨੰਬਰ ਵਨ, ਨਾ ਧਰਮ ਕੋਲ ਹੈ, ਨਾ ਰਿਲੀਜਨ, ਨਾ ਸਾਇੰਸ ਕੋਲ ਹੈ। ਨੰਬਰ ਵਨ, ਠੀਕ ਹੈ, ਕੋਈ ਹੈ ਤਾਂ ਕੋਈ ਦੱਸੋ ਜੀ, ਕਿਸੇ ਨੇ ਕੋਈ ਸਾਬਿਤ ਕੀਤਾ ਹੋਵੇ। ਨੰਬਰ ਟੂ, ਦੂਸਰਾ ਸਵਾਲ, ਰੱਬ ਹੈ ਕਿ ਨਹੀਂ ਹੈ? ਰੱਬ ਹੈ ਕਿ ਨਹੀਂ ਹੈ, ਇਹਦਾ ਡੈਫੀਨੇਟਿਵ ਆਨਸਰ ਕੋਈ ਨਹੀਂ ਹੈ, ਨਾ ਸਾਇੰਸ ਕੋਲ ਹੈ, ਨਾ ਧਰਮ ਕੋਲ ਹੈ। ਠੀਕ ਹੈ ਨੀ, ਆਪਣਾ ਵਿਸ਼ਵਾਸ ਹੈ, ਮੇਰਾ ਵੀ ਵਿਸ਼ਵਾਸ ਹੈ, ਮੇਰਾ ਵਿਸ਼ਵਾਸ ਹੈ ਬਿਲਕੁਲ ਹੈ ਜਿਹੜਾ, ਔਰ ਮੇਰਾ ਵਿਸ਼ਵਾਸ ਹੈ ਕਿ ਜਿਹੜਾ ਪਿਆਰ ਵਰਤ ਰਿਹਾ, ਮੇਰਾ ਵਿਸ਼ਵਾਸ ਹੈ ਕਿ ਜਿਹੜਾ ਲਵ ਹੈ, ਜੇ ਮਹਿਸੂਸ ਕਰਨਾ ਕਿ ਰੱਬ ਹੈ, ਉਹ ਤਾਂ ਮੇਰਾ ਵਿਸ਼ਵਾਸ ਹੈ ਨਾ। ਬਟ ਜੇ ਮੈਨੂੰ ਕੋਈ ਕੱਲ ਨੂੰ ਕੋਈ ਸਾਇੰਸਦਾਨ, ਕੋਈ ਮੈਂ ਸਾਇੰਟਿਸਟ ਦੇ ਸਾਹਮਣੇ ਜਾਵਾਂਗਾ ਤਾਂ ਮੈਂ ਸਾਬਿਤ ਨਹੀਂ ਕਰ ਸਕਦਾ, ਮੈਂ ਵੀ ਨਹੀਂ ਕਰ ਸਕਦਾ। ਠੀਕ ਹੈ, ਉਹ ਮੇਰਾ ਵਿਸ਼ਵਾਸ ਹੈ ਕਿ ਬਿਲਕੁਲ ਰੱਬ ਹੈ, ਮੇਰੇ ਮੁਤਾਬਿਕ ਹੈ, ਜਿਹੜਾ ਪਿਆਰ ਹੈ ਸਾਡਾ ਆਪਸੀ ਪਿਆਰ ਹੈ। ਠੀਕ ਨਹੀਂ, ਐਂਡ ਮੇਰਾ ਆਪਣਾ ਜ਼ਾਤੀ ਵਿਸ਼ਵਾਸ ਹੈ। ਖੈਰ ਮੈਂ ਆਪਣੇ ਵਿਸ਼ਵਾਸ, ਮੈਂ ਆਪਣੇ ਓਪੀਨੀਅਨ ਨੂੰ ਜਰਾ ਥੋੜਾ ਪਿੱਛੇ ਰੱਖਾਂ, ਕਿਉਂਕਿ ਗੱਲ ਮੁੱਦੇ ਦੀ ਫਿਰ ਮੁੱਦੇ ਦੇ ਸਟਿਕ ਰਹਿੰਦੇ ਹਾਂ। ਠੀਕ ਹੈ, ਬਿਕੋਜ਼ ਆਈ ਪਰਸਨਲੀ ਬਿਲੀਵ ਦੈਟ ਯੈਸ, ਦੇਰ ਇਜ਼ ਨੋ ਅਦਰ ਪਰਪਜ਼ ਆਫ ਲਾਈਫ। ਤੁਸੀਂ ਕਿਹਾ ਵੀ ਇਨਸਾਨ ਇਸ ਦੁਨੀਆਂ 'ਚ ਕਿਉਂ ਆਇਆ, ਟੂ ਫੋਰ ਸ਼ੇਅਰਿੰਗ, ਫੋਰ ਗਿਵਿੰਗ, ਫੋਰ ਲਵ, ਟੂ ਸ਼ੇਅਰ ਲਵ, ਪਿਆਰ ਦੇਣਾ, ਪਿਆਰ ਲੈਣਾ, ਇਸ ਲਈ ਆਇਆ। ਹੋਰ ਇਨਸਾਨ ਕਿਸ ਲਈ ਆਇਆ? ਇੱਕ ਦੂਸਰੇ ਲਈ ਕੋਈ ਮਦਦ ਕਰਨੀ, ਕੋਈ ਮੁਸਕੁਰਾਹਟ ਪੇਸ਼ ਕਰਨੀ, ਕੋਈ ਕੰਮ ਆਸਾਨ ਕਰ ਦੇਣਾ? ਮੇਰੇ ਖਿਆਲ ਨਾਲ ਤਾਂ ਇਸ ਲਈ ਆਏ ਅਸੀਂ ਧਰਤੀ ਤੇ। ਹੋਰ ਘਰ ਕੋਠੀਆਂ ਬਣਾਉਣਾ ਤਾਂ ਨਹੀਂ ਮਕਸਦ ਹੋ ਸਕਦਾ, ਆਹ ਗੱਡੀ ਖਰੀਦ ਲੈਣਾ ਤਾਂ ਮਕਸਦ ਨਹੀਂ ਹੋ ਸਕਦਾ, ਈਵਨ ਪੜ੍ਹਾਈ ਕਰ ਲੈਣਾ ਵੀ ਮਕਸਦ ਨਹੀਂ ਹੋ ਸਕਦਾ। ਉਹਨੂੰ ਵੀ ਮੈਂ, ਜੇ ਮੈਂ ਪੜ੍ਹ ਕੇ ਆਪਣੇ ਲਈ ਕੋਈ ਫਾਇਦੇ ਦਾ ਕੰਮ ਕਰ ਲਿਆ, ਉਹ ਤਾਂ ਮੇਰੇ ਫਾਇਦੇ ਦੀ ਗੱਲ ਹੋ ਗਈ। ਉਹ ਮਤਲਬ ਕਿ ਜੇ ਇੱਕ ਲਾਈਫ ਹੈ ਤਾਂ ਉਹਦਾ ਬੜਾ ਮਕਸਦ ਕੀ ਹੋਏਗਾ? ਔਰ anyways, there is no definitive answer ki rab hai ki nahi hai. Theek hai. Teesri cheez which we are all intrigued about is ki assi ki hai sada is tarti te honda ki maqsad hai, soul hai ki nahi hai. Kuch tarham kehnde hai ki nahi hai. Kuch tarham kehnde hai soul vargi koi cheez nahi hai. Bahut tarham e kehnda hai ki soul nahi hai. Kuch tarham kehnde hai bilkul soul hai. Ki dwara assi is tarti te aavange, janam maran da chakkar hai ki nahi hai. Dwara is tarti te aavange, reincarnation hoega ki punarjanam hoega ki hoega. ਉਹਦਾ ਵੀ ਕੋਈ ਡੈਫੀਨੇਟਿਵ ਆਨਸਰ ਨਹੀਂ ਹੈ ਸਾਡੇ ਕੋਲ ਠੀਕ ਹੈ ਸੋ ਇਹ ਚੀਜ਼ਾਂ ਬਿਲਕੁਲ ਡਿਸਕਸ ਕਰਨੀਆਂ ਚਾਹੀਦੀਆਂ ਫੋਰ ਅਕੈਡਮਿਕ ਡਿਸਕਸ਼ਨ ਇਹ ਕਰ ਸਕਦੇ ਹਾਂ ਬਾਕੀ ਐਵਰੀ ਵਨ ਕੈਨ ਫਾਈਂਡ ਦੇ ਓਨ ਆਨਸਰ ਤਾਂ ਜ਼ਰੂਰੀ ਨਹੀਂ ਹੈ ਕਿ ਕਿਸੇ ਦੇ ਆਨਸਰ ਦੇ ਨਾਲ ਅਸੀਂ ਸਹਿਮਤ ਹੋਈਏ ਸੋ ਆਪਣੀ ਆਪਣੀ ਰਿਸਰਚ ਕਰੋ ਧਰਮ ਦੇ ਆਧਾਰ ਦੇ ਉੱਤੇ ਉਹ ਅਸੀਂ ਕਰ ਸਕਦੇ ਹਾਂ ਦੂਸਰਾ ਤੁਹਾਡਾ ਆ ਗਿਆ ਕਿ ਯੈਸ ਮੋਦੀ ਸਾਹਿਬ ਦਾ ਬੜਾ ਬੋਲਡ ਮੂਵ ਹੈ ਇੰਡੀਆ ਦਾ ਬੜਾ ਬੋਲਡ ਮੂਵ ਹੈ ਮੈਂ ਇਹ ਗੱਲ ਜ਼ਰੂਰ ਕਹਾਂਗਾ ਜਿੱਥੇ ਬੋਲਡ ਹੈ ਹੁਣ ਇਹਦਾ ਨੁਕਸਾਨ ਹੋਏਗਾ ਕਿ ਫਾਇਦਾ ਹੋਏਗਾ ਆਉਣ ਵਾਲਾ ਸਮੇਂ ਦੱਸੇਗਾ ਕਿ ਜਿੱਥੇ ਨੈਟੋ ਸਮਿਟ ਹੋ ਰਿਹਾ ਔਰ ਇੰਡੀਆ ਰਸ਼ੀਆ ਦੇ ਨਾਲ ਜਾ ਕੇ ਜੱਫੀਆਂ ਪਾ ਰਿਹਾ ਉੱਥੇ ਔਰ ਉੱਥੇ ਜਾ ਕੇ ਉੱਥੇ ਅਵਾਰਡ ਲੈ ਰਹੇ ਆ ਵਪਾਰ ਵਧਾ ਰਹੇ ਆ ਉਹ ਬੜਾ ਬੋਲਡ ਔਰ ਸਟਰੋਂਗ ਮੂਵ ਹੈ ਦੇਖੋ ਜੇ ਤੇ ਸਿੱਧੀ ਪੈ ਗਈ ਜਿਹਨੂੰ ਪੰਜਾਬੀ ਚ ਕਹਿੰਦੇ ਨਾ ਜੇ ਤੇ ਸਹੀ ਹੋ ਗਿਆ ਕੰਮ ਫਿਰ ਤੇ ਬੱਲੇ ਬੱਲੇ ਇੰਡੀਆ ਦੀ ਹਜੇ ਤੱਕ ਤਾਂ ਇੱਦਾਂ ਹੀ ਲੱਗ ਰਿਹਾ ਕਿ ਮੈਂ ਅਮਰੀਕਾ ਦੇ ਬਿਆਨ ਦੇ ਇੰਤਜ਼ਾਰ ਕਰ ਰਿਹਾ ਸੀ ਅੱਜ ਮੈਂ ਸੁਣਾਏ ਵੀ ਆ ਅਮਰੀਕਾ ਦੇ ਬਿਆਨ ਤੇ ਬੜੇ ਸਿੰਪਲ ਜੇ ਆਏ ਨੇ ਇਸ ਮਾਮਲੇ 'ਚ ਤੁਸੀਂ ਦੇਖ ਲਿਆ ਕਿ ਠੀਕ ਹੈ ਜੀ ਉਹ ਰਸ਼ੀਆ ਨੂੰ ਹਾਲਾਂਕਿ ਉਹ ਕਹਿੰਦੇ ਜੀ ਅਸੀਂ ਰਸ਼ੀਆ ਨੂੰ ਆਈਸੋਲੇਟ ਕਰਦੇ ਤਾਂ ਉਹ ਵੀ ਨਹੀਂ ਹੋਇਆ ਇੰਡੀਆ ਦੇ ਖਿਲਾਫ਼ ਕੋਈ ਬਿਆਨ ਨਹੀਂ ਦਿੱਤਾ ਮੈਂ ਪੈਂਟਾਗਨ ਦਾ ਬਿਆਨ ਵੀ ਤੁਹਾਨੂੰ ਸੁਣਾਤਾ ਹੈ ਸਟੇਟ ਡਿਪਾਰਟਮੈਂਟ ਦਾ ਵੀ ਤੁਹਾਨੂੰ ਸੁਣਾ ਦਿੱਤਾ ਹੈ ਵਾਈਟ ਹਾਊਸ ਦੇ ਸਪੋਕਸਪਰਸਨ ਦਾ ਵੀ ਅਸੀਂ ਸੁਣਾਤਾ ਬਿਆਨ ਸੋ ਕੋਈ ਵੀ ਬਿਆਨ ਮੈਨੂੰ ਹਜੇ ਤੱਕ ਇੰਡੀਆ ਦੇ ਖਿਲਾਫ਼ ਨਜ਼ਰ ਨਹੀਂ ਆਇਆ ਉਹਨਾਂ ਨੇ ਐਪਰੀਸ਼ੀਏਟ ਕੀਤਾ ਕਿ ਠੀਕ ਹੈ ਜੀ ਇੰਡੀਆ ਦੀ ਪੁਰਾਣੀ ਦੋਸਤੀ ਹੈ ਰਸ਼ੀਆ ਦੇ ਨਾਲ ਉਹ ਜਾ ਰਹੇ ਆ ਠੀਕ ਹੈ ਉਸ ਕੀ ਹਾਂ ਰਸ਼ੀਆ ਦੇ ਖਿਲਾਫ਼ ਤੜਾਤੜ ਬਿਆਨ ਆ ਰਹੇ ਨੇ ਆਖਰੀ ਪੁਆਇੰਟ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬਿਲਕੁਲ ਮੈਂ ਇਹਦੇ ਨਾਲ ਬਿਲਕੁਲ ਡਿਸਐਗਰੀ ਕਰਦਾ ਹਾਂ ਇਹ 2% ਜਿਹੜਾ ਨੈਟੋ ਦਾ ਬਜਟ ਕਰਨਾ ਨੋ ਵੀ ਡੋ ਨਾਟ ਐਗਰੀ ਵਿਦ ਦੈਟ ਅਸੀਂ ਨੈਟੋ ਦੇ ਕਹਿਣ ਦੇ ਉੱਤੇ ਕਿਉਂ ਕਰੀਏ ਜੇ ਕੈਨੇਡਾ ਨੂੰ ਸੂਟ ਕਰਦਾ ਤੇ ਕਰੇ ਦੂਸਰੀ ਚੀਜ਼ ਆ ਜਿਹੜਾ ਹੁਣ ਦਰਜਨਾ ਹੀ ਇੱਕ ਦੋ ਨਹੀਂ ਜੀ ਦਰਜਨਾ ਏਅਰ ਡਿਫੈਂਸ ਸਿਸਟਮ ਯੂਕਰੇਨ ਨੂੰ ਪਕੜਾਓ ਇਹ ਤੇ ਅੱਜ ਦੇ ਜੇ ਅੱਜ ਕੋਈ ਭੰਗੜੇ ਪਾ ਰਿਹਾ ਅੱਜ 10 ਜੁਲਾਈ ਨੂੰ ਜੇ ਕੋਈ ਭੰਗੜੇ ਪਾ ਰਿਹਾ ਜਿਹਨੂੰ ਸਭ ਤੋਂ ਵੱਧ ਚਾਅ ਚੜਿਆ ਤੇ ਉਹ ਅਮਰੀਕਾ ਦੇ ਵਿੱਚ ਆਰਮਸ ਲੌਬੀ ਹੈ ਹਥਿਆਰ ਬਣਾਉਣ ਵਾਲਿਆਂ ਦੀ ਲੌਬੀ ਹੈ ਉਹ ਕਹਿੰਦੇ ਵਾਹ ਬੱਲੇ ਬੱਲੇ ਲੋਕਾਂ ਕੋਲ ਖਾਣ ਨੂੰ ਰੋਟੀ ਨਹੀਂ ਹੈ ਫੂਡ ਬੈਂਕਾਂ ਦੇ ਲਾਈਨਾਂ ਲੱਗੀਆਂ ਹੋਈਆਂ ਅਮਰੀਕਾ ਦੇ ਵਿੱਚ ਵੀ ਤੇ ਕੈਨੇਡਾ 'ਚ ਵੀ ਦੋਨੋਂ ਜਗ੍ਹਾ ਹੀ ਤੇ ਲੀਡਰ ਸਾਡੇ ਕਹਿ ਰਹੇ ਕਿ ਜੀ ਬਿਲੀਅਨਸ ਆਫ ਡਾਲਰ ਦੇ ਹਥਿਆਰ ਬਣਾ ਕੇ ਤੇ ਉੱਥੇ ਭੇਜੋ ਇੱਕ ਦੋ ਨਹੀਂ ਜੀ ਦਰਜਨਾ ਏਅਰ ਡਿਫੈਂਸ ਸਿਸਟਮ ਬਣਾਓ ਇਹਨਾਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਸਾ ਖਵਾਓ ਤੇ ਭੇਜੋ ਉੱਥੇ ਯੂਕਰੇਨ ਦੇ ਵਿੱਚ ਲੜੋ ਤੇ ਉੱਥੇ ਬੰਦਿਆਂ ਨੂੰ ਮਾਰੋ ਆਪ ਮਾਰੋ ਬੰਦਿਆਂ ਨੂੰ ਮਾਰੋ ਇਹ ਪਤਾ ਨਹੀਂ ਇਹ ਲੀਡਰਸ਼ਿਪ ਹੈ ਇਹ ਲੀਡਰਸ਼ਿਪ ਹੈ 32 ਕੰਟਰੀਆਂ ਹੋ ਤੁਸੀਂ ਇਹ ਤੇ ਕੀ ਕਹਾਂ ਸਰ ਹੁਣ ਕੋਈ ਸਖਤ ਸ਼ਬਦ ਨਹੀਂ ਮੈਂ ਇਸਤੇਮਾਲ ਕਰਨਾ ਚਾਹੁੰਦਾ ਸ਼ਰਮਨਾਕ ਗੱਲ ਹੈ ਇਸ ਤੋਂ ਵੱਡਾ ਸ਼ਰਮਨਾਕ ਫੈਸਲਾ ਕੋਈ ਹੋ ਨਹੀਂ ਸਕਦਾ ਜੇ ਇੱਕ ਮੈਂ ਫਿਰ ਹੀ ਦੁਬਾਰਾ ਕਹਿ ਦਵਾਂ ਜੇ ਇੱਕ ਕੋਈ ਸੈਕਸ਼ਨ ਹੈ ਤਾਂ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਮੋਟਾ ਪਹਿਲਾਂ ਹੀ ਮੋਟਾ ਪੈਸਾ ਦੇਖੋ 3 ਹੀ ਚੀਜ਼ਾਂ 'ਚ ਪੈਸੇ ਨੇ ਠੀਕ ਹੈ ਨਹੀਂ ਸਭ ਨੂੰ ਪਤਾ ਹੈ ਫੋਲੋ ਦਾ ਮਨੀ ਉਹ ਜਰਨਲਿਜ਼ਮ ਦੀ ਪੁਰਾਣੀ ਕਹਾਵਤ ਹੈ ਨਾ ਠੀਕ ਨੇ ਇੱਕ ਤੇ ਆ ਜਿਹੜੀਆਂ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਠੀਕ ਹੈ ਇੱਕ ਆ 3 ਹੀ ਚੀਜ਼ਾਂ 'ਚ ਪੈਸਾ ਦੂਸਰਾ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਔਰ ਅੱਜ ਤੇ ਮੈਂ ਕਹਿੰਦਾ ਉਹ ਤੇ ਮਤਲਬ ਇੰਨੀਆਂ ਖੁਸ਼ ਹੋਣਗੀਆਂ ਉਹ ਹਥਿਆਰ ਬਣਾਉਣ ਵਾਲੀਆਂ ਕੰਪਨੀਆਂ ਕਿ ਬੱਲੇ ਬੱਲੇ ਕਰਾ ਦਿੱਤੀ ਹੈ ਜੀ ਇਹਨਾਂ ਨੇ ਕਿੰਨੀ ਮਾੜੀ ਗੱਲ ਹੈ ਤੁਸੀਂ ਔਰ ਅੱਧੀਆਂ 1-2 ਕੰਟਰੀ ਪੋਲੈਂਡ ਤਾਂ ਕਹਿ ਜੀ 2% ਵੀ ਕਿਉਂ ਕਰਨਾ 3% ਕਰ ਦਿਓ ਕੈਨੇਡਾ ਦੀ ਤੁਸੀਂ ਗੱਲ ਕਰ ਰਹੇ ਸੀ ਅਸੀਂ ਪਲਾਨ ਲੈ ਕੇ ਗਏ ਅਸੀਂ 2% ਤੇ ਨਹੀਂ ਪਹੁੰਚਾਂਗੇ ਜੇ ਅਸੀਂ 1.76% ਦਾ ਪਲਾਨ ਲੈ ਕੇ ਗਏ ਹਾਂ ਫਿਰ ਵੀ ਉੱਥੇ ਦਬਕੇ ਪੈ ਰਹੇ ਨੇ ਫਿਰ ਵੀ ਉੱਥੋਂ ਦਬਕੇ ਪੈ ਰਹੇ ਨੇ ਕਿ ਤੁਸੀਂ 1.76 2% ਨਹੀਂ ਜੀ 2% ਖਰਚ ਕਰੋ ਵੀ ਅਸੀਂ ਖਰਚ ਕਰਾਂਗੇ ਆਪਣੀ ਮੈਂ ਉਸ ਗੱਲ ਦੇ ਹੱਕ ਚ ਆ ਕਿ ਠੀਕ ਹੈ ਸਾਨੂੰ ਆਪਣੀ ਕੈਨੇਡੀਅਨ ਆਰਮੀ ਮਾਡਰਨਾਈਜ਼ ਕਰਨੀ ਚਾਹੀਦੀ ਹੈ ਬਟ ਇਹ ਕੀ ਕੰਮ ਹੋਇਆ ਉੱਥੇ ਹਥਿਆਰ ਬਣਾਓ ਉਹ ਯੂਕਰੇਨ ਨੂੰ ਭੇਜ ਦਿਓ $405 ਮਿਲੀਅਨ ਜਿਹੜੇ ਪਹਿਲਾਂ ਦਿੱਤੇ ਆ ਉਹ ਏਅਰ ਡਿਫੈਂਸ ਸਿਸਟਮ ਨੂੰ ਉਹ ਤਾਂ ਅਜੇ ਤੱਕ ਪਹੁੰਚਿਆ ਨਹੀਂ ਉੱਥੇ ਕੋਈ ਸਵਾਲ ਪੁੱਛਣ ਵਾਲਾ ਹੈ ਇੱਥੇ ਇਹਨਾਂ ਲੋਕਾਂ ਨੂੰ ਆ 2 ਹਫ਼ਤੇ ਪਹਿਲਾਂ ਤੱਕ ਵੀ ਉਹ ਯੂਕਰੇਨ ਦੇ ਡਿਫੈਂਸ ਮਿਨਿਸਟਰ ਕਹਿ ਰਹੇ ਸੀਗੇ ਕਿ ਜਿਹੜਾ ਕੈਨੇਡਾ ਨੇ ਵੀ $405 ਮਿਲੀਅਨ ਲਗਾਇਆ ਸੀ ਦੇਖੋ ਮੈਂ ਬਾਰ ਬਾਰ ਇੱਕ ਗੱਲ ਕਹਿ ਰਿਹਾ ਮਦਦ ਕਰੋ ਉੱਥੇ ਜੋ ਇੰਡੀਆ ਨੇ ਕੀਤਾ ਇੰਡੀਆ ਨੇ ਬਿਲਕੁਲ ਠੀਕ ਕੀਤਾ ਇੰਡੀਆ ਨੇ ਕੋਈ ਹਥਿਆਰ ਥੋੜੀ ਦਿੱਤਾ ਯੂਕਰੇਨ ਨੂੰ ਇੰਡੀਆ ਨੇ ਕਿਹਾ ਜੀ ਮੈਡੀਕਲ ਸਪਲਾਈ ਲੈ ਲਓ ਇੰਡੀਆ ਨੇ ਕਿਹਾ ਮੈਡੀਕਲ ਸਪਲਾਈ ਲੈ ਲਓ ਤੁਹਾਨੂੰ ਕੋਈ ਵੈਕਸੀਨ ਚਾਹੀਦੀ ਹੈ ਕੋਈ ਹੋਰ ਮੈਡੀਕਲ ਏਡ ਚਾਹੀਦੀ ਅਸੀਂ ਦੇ ਦਿਆਂਗੇ ਤੁਹਾਨੂੰ ਠੀਕ ਹੈ ਕੋਈ ਹਥਿਆਰ ਨਹੀਂ ਦੇ ਰਹੇ ਅਸੀਂ ਕਿਉਂ ਹਥਿਆਰ ਚੱਕ ਚੱਕ ਦੇਈ ਜਾ ਰਹੇ ਹਾਂ ਕੈਨੇਡਾ ਨੂੰ ਗੱਲ ਕਰਨੀ ਚਾਹੀਦੀ ਹੈ ਹਾਂਜੀ ਅਸੀਂ ਨੈਟੋ ਤੇ ਸਿਗਨੇਟਰੀ ਹਾਂ ਤਾਂ ਕਹੋ ਠੀਕ ਹੈ ਲੇਕਿਨ ਗੱਲ ਤਾਂ ਕਰੋ ਕਿ ਭਾਈ ਇਸ ਨੂੰ ਹੁਣ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰੀਏ ਕਿ ਤੁਸੀਂ ਹੋਰ ਰਸ਼ੀਆ ਨੂੰ ਆਈਸੋਲੇਟ ਅੱਜ ਪੱਤਰਕਾਰ ਨੇ ਸੁਣ ਲਿਆ ਨਾ ਉਹ ਰਸ਼ੀਆ ਨੂੰ ਆਈਸੋਲੇਟ ਕਰਦਾ ਕਹਿੰਦੇ ਕਾਹਦੇ ਆਈਸੋਲੇਟ ਕੀਤੇ ਵਰਲਡ ਦੀ ਲਾਰਜੈਸਟ ਡੈਮੋਕ੍ਰੇਸੀ ਦਾ ਲੀਡਰ ਤੇ ਉੱਥੇ ਜਾ ਰਿਹਾ ਇਹਨਾਂ ਨੇ ਕੀ ਆਈਸੋਲੇਸ਼ਨ ਕੀਤੀ ਕੁਛ ਵੀ ਨਹੀਂ ਸੋ ਐਨੀਵੇਜ਼ ਇਹ ਹੈ ਜੀ ਸਾਰਾ ਮਾਮਲਾ। ਗੁਰਦੇਵ ਸਿੰਘ ਜੀ ਤੁਸੀਂ ਆਉਂਦੇ ਰਹੋ, ਗੋ ਅਹੈਡ ਬਰੀਫ ਚਾਂ ਜੀ।
ਹਾਂਜੀ ਭਾਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ
ਸਰ ਜੀ, ਪਹਿਲਾਂ ਤੇ ਵਧਾਈਆਂ, ਤੁਹਾਡਾ ਕੱਲ ਪ੍ਰੋਗਰਾਮ ਦੇਖਿਆ ਟੀਵੀ ਤੇ, ਲੜਕੇ ਯੰਗ ਤੇ ਬਹੁਤ ਵਧੀਆ ਐਕਸਪਲੇਨ ਕਰ ਰਹੇ ਸੀ ਸਪੋਰਟਸ ਬਾਰੇ ਤੇ ਮੈਨੂੰ ਬੜਾ ਆਨੰਦ ਆ ਰਿਹਾ ਸੀ ਤੇ ਬਹੁਤ ਵਧੀਆ ਲੱਗਾ ਪ੍ਰੋਗਰਾਮ ਸਰ ਜੀ ਤੁਹਾਡਾ ਕੱਲ।
ਥੈਂਕ ਯੂ, ਮੈਂ ਹੱਥ ਜੋੜ ਕੇ ਗੁਰਦੇਵ ਸਿੰਘ ਜੀ ਤੁਹਾਡਾ ਵੀ ਔਰ ਸਾਰਿਆਂ ਦਾ ਸ਼ੁਕਰੀਆ ਅਦਾ ਕਰਦਾ। ਕੱਲ ਇਸ ਟੀਮ ਨੂੰ ਲੀਡ ਕਰ ਰਹੇ ਸੀਗੇ ਸ਼ੁਭੀ, ਲੀਡ ਕਰ ਰਹੇ ਸੀਗੇ ਬਲਦੀਪ, ਲੀਡ ਕਰ ਰਹੇ ਸੀ ਔਰ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਨੌਲੇਜ ਦਿੱਤੀ ਇਹਦੇ ਬੱਚੇ ਜਿਹੜੇ ਆ, ਸੋ ਸਾਨੂੰ ਵੀ ਲੱਗਦਾ ਹੈ ਕਿ ਮੈਂ ਸ਼ੁਭੀ ਨੂੰ ਹਮੇਸ਼ਾ ਹੀ ਕਹਿੰਦਾ ਹੁੰਦਾ ਕਿ ਹੁਣ ਕੰਮ ਤੁਸੀਂ ਵਾਈ ਮੀਡੀਆ ਦੀ ਯੂਥ ਬ੍ਰਿਗੇਡ ਤੁਸੀਂ ਸੰਭਾਲੋ। ਸੋ ਬਹੁਤ ਵਧੀਆ ਨੌਲੇਜ ਇਹਨਾਂ ਨੂੰ, ਦੇਖੋ ਸਪੈਨਿਸ਼ ਪ੍ਰੀਮੀਅਰ ਲੀਗ, ਇੰਗਲਿਸ਼ ਪ੍ਰੀਮੀਅਰ ਲੀਗ, ਬੜੀ ਇਨਡੈਪਥ ਨੌਲੇਜ ਆ ਇਹਨਾਂ ਨੂੰ। ਸੋ ਬਹੁਤ ਮਜ਼ਾ ਆਇਆ ਸਾਰਿਆਂ ਨੂੰ। ਸੋ ਥੈਂਕ ਯੂ ਤੁਹਾਡਾ ਗੁਰਦੇਵ ਸਿੰਘ ਜੀ, ਹੱਥ ਜੋੜ ਕੇ ਧੰਨਵਾਦ।
ਸਰ ਜੀ ਵਨ ਕੁਐਸਚਨ ਆ, ਕਾਲਰ ਕਹਿ ਰਹੇ ਸੀ, ਕੱਲ ਵੀ ਕਹਿ ਰਹੇ ਸੀ ਵੀ ਹੁਣ 10 ਸਾਲਾਂ ਚ ਮੋਦੀ ਸਾਹਿਬ ਨੇ ਇੰਨਾ ਕਰ ਲਿਆ, ਰਸ਼ੀਆ ਨਾਲ ਇੰਨਾ ਵੱਧ ਗਿਆ ਪਿਆਰ, ਤੇ ਕੀ ਗੱਲ ਪਹਿਲੋਂ ਨੀ ਸੀ ਪਿਆਰ 1971 ਚ ਨੀ ਜਦੋਂ ਰਸ਼ੀਆ ਨੇ ਕਿਹਾ? ਮੈਂ ਆਪਣੇ ਮੂੰਹ ਨੀ ਕਹਿਣਾ ਚਾਹੁੰਦਾ, ਤੁਸੀਂ ਦੱਸਿਓ ਕਾਂਗਰਸ ਵੇਲੇ ਰਸ਼ੀਆ ਦਾ ਜਿਆਦਾ ਪਿਆਰ ਸੀ ਕਿ ਹੁਣ ਜਿਆਦਾ ਪਿਆਰ ਵਧਿਆ ਕਿ ਮੋਦੀ ਸਾਹਿਬ ਨੇ ਬਣਾਇਆ? ਇਹਨਾਂ ਦੇ ਵਾਜਪਾਈ ਨੂੰ ਵੀ ਪਿੱਛੇ ਛੱਡ ਦਿੱਤਾ ਜੀ, ਉਹਨਾਂ ਨੂੰ ਵੀ 10 ਸਾਲਾਂ ਚ ਕੱਢ ਦਿੱਤਾ, 10 ਸਾਲ ਮੋਦੀ ਸਾਹਿਬ ਦੇ ਹੀ ਗਿਣਾਏ ਜੀ। ਤੇ ਇਹਦੇ ਵਿੱਚ ਵੇਖ ਲੋ ਇਸ ਤਰ੍ਹਾਂ ਨਾ ਇਹ ਚ ਆ ਕੇ ਤੁਸੀਂ ਬੋਲਦੇ, ਦੁਨੀਆਂ ਜਿਹੜੀ ਆ ਬੜੀ ਸਿਆਣੀ ਆ। ਰਸ਼ੀਆ ਤੇ ਇੰਡੀਆ ਨਾਲ ਉਦੋਂ ਵੀ ਇੰਨਾ ਸਟਰੋਂਗ ਸੀ, ਪੂਰੀ ਦੁਨੀਆਂ ਨਾਲ ਲੜ ਪੈਂਦਾ ਸੀ। 71 ਲਾ ਲੋ, 65 ਲਾ ਲੋ, ਜਦੋਂ ਅਮੈਰੀਕਾ ਕਹਿੰਦਾ ਸੀ ਮੈਂ ਕਿੰਨਾ ਜੰਗੀ ਵੇਲੇ ਭੇਜਾਂ, ਕਹਿੰਦਾ ਫਿਰ ਮੈਂ ਵੀ ਮੈਦਾਨ ਚ ਆਊਂਗਾ ਕੋਈ ਵੀ ਆਇਆ ਤੇ। ਇਹ ਮੇਰੀ ਗੱਲ ਸੱਚੀ ਹੈ ਕਿ ਝੂਠੀ ਹੈ ਜੀ?
ਬਿਲਕੁਲ ਸੱਚੀ ਹੈ, ਮੈਂ ਤੁਹਾਡੀ ਗੱਲ ਨੂੰ ਹੋਰ ਅੱਗੇ ਵਧਾ ਦਿੰਦਾ। ਸਹੀ ਕਹਿ ਰਹੇ ਹੋ ਤੁਸੀਂ, 65 ਔਰ 71 ਹੀ ਨਹੀਂ, 99 ਜਦੋਂ ਕਾਰਗਿਲ ਜੰਗ ਹੋਈ ਹੈ ਉਦੋਂ ਵੀ ਰਸ਼ੀਆ ਨੇ ਮਦਦ ਕੀਤੀ ਔਰ ਅੱਜ ਵੀ ਰਸ਼ੀਆ ਜਿਹੜਾ ਜੀ 60% ਦੇ ਆਸ ਪਾਸ ਸਾਡੇ ਜਿਹੜੇ ਹਥਿਆਰ ਨੇ ਉੱਥੋਂ ਆਉਂਦੇ ਨੇ ਰਸ਼ੀਆ। ਠੀਕ ਹੈ, ਅੱਜ ਦੇਖੋ ਇੱਕ ਸਮੇਂ ਸੀਗਾ ਕਿ ਰਸ਼ੀਆ ਨੇ ਇੰਡੀਆ ਨੂੰ ਅਨਾਜ ਵੀ ਦਿੱਤਾ ਹੈਗਾ। ਅੱਜ ਚਲੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਇੰਡੀਆ ਰਸ਼ੀਆ ਨੂੰ ਅਨਾਜ ਦੇ ਰਿਹਾ, ਇੰਡੀਆ ਕਿਉਂਕਿ ਇੰਡੀਅਨ ਇਕਾਨਮੀ ਅੱਜ ਜ਼ਿਆਦਾ ਸਟਰੋਂਗ ਹੈ, ਇੰਡੀਆ ਅੱਜ ਰਸ਼ੀਆ ਨੂੰ ਸਪੋਰਟ ਕਰਦਾ। ਸੋ ਵਿਚ ਇਜ਼ ਫਾਈਨ, ਦੋਸਤੀ ਤਾਂ ਰਸ਼ੀਆ ਦੇ ਨਾਲ ਬਹੁਤ ਬਹੁਤ ਪੁਰਾਣੀ ਹੈ, ਹਮੇਸ਼ਾ ਬੜਾ ਵਧੀਆ ਸੰਬੰਧ ਰਹੇ ਰਸ਼ੀਆ ਦੇ ਨਾਲ ਇੰਡੀਆ ਦੇ ਜੀ।
ਹਾਂਜੀ, ਬਾਕੀ ਇਹ ਮੈਂ ਗੱਲ ਕਰਨ ਲੱਗਿਆ, ਕਹਿਣਾ ਚਾਹੀਦਾ ਵੀ ਖਾਲੀ 10 ਸਾਲਾਂ ਚ ਕਿੰਨਾ ਨਜ਼ਾਰੇ ਆਉਣ ਲੱਗੇ ਆ, ਤੇ ਉਹ ਗੱਲ ਗਲਤ ਡਿਸਐਗਰੀ ਕਰਦੇ ਆ। ਪਹਿਲਾਂ ਤੋਂ ਹੀ ਪਿਆਰ ਬਹੁਤ ਜ਼ਿਆਦਾ ਬਣਿਆ ਸੀ, ਉਹ ਤਾਂ ਬੀਜੇਪੀ ਦਾ ਨਾਮ ਹੀ ਨਹੀਂ ਸੀ ਹੁੰਦਾ। ਤੇ ਜਦਵੀਰ ਜੀ ਇੰਨਾ ਕੋਈ ਸਵਾਲ ਪੁੱਛੋ ਅਨਿਲ ਜੀ ਕੋ, ਵੀ ਇਹ ਮੰਦਿਰ ਦਾ ਏਡਾ ਪਵਿੱਤਰ ਸਥਾਨ, ਅਸੀਂ ਸਾਰੇ ਆ ਕੇ ਜੈ ਸ੍ਰੀ ਰਾਮ ਵੀ ਕਹਿੰਦੇ ਆ, ਤੇ ਉਹ ਬਣਾਉਣ ਲੱਗੇ ਆ, ਤੇ ਕੀ ਗੱਲ ਲੀਕ ਕਿਉਂ ਹੋ ਜੇ, ਪਨਾਲਿਆਂ ਵਾਂਗੂ ਪਾਣੀ ਕਿਉਂ ਵਗੇ? ਇੰਨੀ ਪਵਿੱਤਰ ਜਗ੍ਹਾ, ਉਹ ਵੀ ਜਿੱਥੇ ਮਹਾਰਾਜ ਦੀ ਮੂਰਤੀ ਰੱਖੀ ਹੋਵੇ ਜਿਸ ਤਰ੍ਹਾਂ ਕ੍ਰਿਸ਼ਨ ਮਹਾਰਾਜ ਦੀ, ਤੇ ਉੱਥੋਂ ਤੱਕ ਲੀਕ ਜਾਵੇ, ਇਹਦਾ ਜ਼ਿੰਮੇਵਾਰ ਕੌਣ ਹੈ ਜੀ?
ਠੀਕ ਹੈ ਜੀ, ਉਹਨਾਂ ਆਉਣਗੇ ਤੇ ਹੁਣ ਫਿਰ ਉਹਨਾਂ ਨਾਲ ਗੱਲ ਕਰ ਲਾਂਗੇ ਇਸ ਬਾਰੇ। ਠੀਕ ਹੈ ਜੀ,
ਓਕੇ, ਥੈਂਕ ਯੂ ਸਰ।
ਥੈਂਕ ਯੂ, ਥੈਂਕ ਯੂ। ਹਾਂਜੀ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ ਜੀ, ਕੀ ਹਾਲ ਹੈ? ਠੀਕ ਹੈ,
ਸਤਿ ਸ੍ਰੀ ਅਕਾਲ ਜਦਵੀਰ ਜੀ, ਕੀ ਹਾਲ ਚਾਲ ਜੀ, ਠੀਕ ਠਾਕ ਹੋ?
ਬਹੁਤ ਮਿਹਰਬਾਨੀ ਜੀ ਮਨਸੂਰ ਚੀਮਾ ਵੀਰ ਜੀ, ਤੁਹਾਡਾ ਬੜੇ ਭਰਾਵਾਂ ਦਾ ਪਿਆਰ ਹੈ, ਪਰਮਾਤਮਾ ਦਾ ਸ਼ੁਕਰ ਹੈ। ਪਲੀਜ਼
ਜਦਵੀਰ ਜੀ, ਬਹੁਤਾ ਲੰਬਾ ਨੀ ਜਾਂਦੇ ਧਰਮਾਂ ਤੇ, ਖੁਦਾ ਰੱਬ ਦੇ ਬਾਰੇ ਤੁਹਾਨੂੰ ਦੱਸ ਦਿੰਦੇ ਆ। ਤੁਹਾਡਾ ਕੀ ਖਿਆਲ ਹੈ ਕਿ ਹਜ਼ਰਤ ਬਾਬਾ ਗੁਰੂ ਨਾਨਕ ਰਹਿਮਤੁਲਾ ਜਿਹੜੇ ਸਨ ਉਹ ਸੱਚੇ ਖੁਦਾਤਾ ਦੇ ਇਨਸਾਨ ਸਨ?
ਬਿਲਕੁਲ, ਜੋ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਲਿਖੀ ਹੈ ਔਰ ਜੋ ਗੁਰੂ ਨਾਨਕ ਦੇਵ ਜੀ ਨੇ ਕਹੀ ਹੈ ਉਹ ਇੱਕ ਗੱਲ ਬਿਲਕੁਲ ਸੱਚ ਹੈ। ਬਾਕੀ ਮੇਰੀ ਬੇਨਤੀ ਹੈ ਕਿ ਅਸੀਂ ਸਿਰਫ ਸਪਿਰਚੁਅਲਿਟੀ ਦੀ ਗੱਲ ਹੋ ਰਹੀ ਸੀਗੀ, ਅਸੀਂ ਧਰਮ ਦੇ ਵਿੱਚ ਕੀ ਹੋ ਕਿਹਾ ਨਹੀਂ ਕਿਹਾ ਉਹਦੇ ਵੱਲ ਨਹੀਂ ਜਾਵਾਂਗੇ, ਉਹ ਡਿਸਕਸ਼ਨ ਨਹੀਂ
ਕਰਾਂਗੇ। ਉਹਦੇ ਵਿਚ ਨਹੀਂ ਜਾਵਾਂਗੇ, ਲੇਕਿਨ ਅਸੀਂ ਧਰਮ ਦੇ ਬਾਰੇ ਅਸੀਂ ਇਹ ਗੱਲ ਕਰਦੇ ਆ ਕਿ ਜਦੋਂ ਸਾਨੂੰ ਇਸ ਇੱਕ ਚੀਜ਼ ਨੂੰ ਮੰਨਦੇ ਆ, ਅਸੀਂ ਤਾਂ ਮੰਨਦੇ ਆ ਸਾਡੇ ਜਮਾਤ ਅਹਿਮਦ ਇਹ ਅਮਾਨ ਹੈ ਕਿ ਕਿੱਦਾਂ ਕਿ ਨਾਲ ਜਿਹੜੇ ਹਜ਼ਰਤ ਬਾਬਾ ਗੁਰੂ ਨਾਨਕ ਰਹਿਮਤੁਲਾ ਹਾਂ ਉਹ ਬਲੀ ਅੱਲਾ ਸਨ, ਅੱਲਾਹ ਤਾਲਾ ਦਾ ਬਲੀ ਇੱਕ ਹੁੰਦਾ ਹੈ, ਅੱਲਾਹ ਤਾਲਾ ਤੋਂ ਬਾਅਦ ਇੱਕ ਬਲੀ ਹੁੰਦਾ ਜ਼ਮੀਨ ਤੇ ਆਪਣਾ ਬੰਦਾ ਭੇਜਦਾ, ਉਹ ਜੋ ਗੱਲ ਕਰਦਾ ਉਹ ਖੁਦਾ ਤਾਲਾ ਦੀ ਤਰਫੋਂ ਕਰਦਾ ਹੈ। ਤੇ ਉਹ ਜਦੋਂ ਕਹਿੰਦੇ ਨੇ ਅਸੀਂ ਉਹਨਾਂ ਨੂੰ ਆਨੇ ਆ ਕਿ ਉਹ ਠੀਕ ਨੇ, ਉਹ ਸੱਚੇ ਨੇ, ਤਾਂ ਫਿਰ ਉਹਨਾਂ ਜਦੋਂ ਕਹਿਤਾ ਖੁਦਾ ਤਾਲਾ ਹੈ ਵੇ ਰੱਬ ਹੈ ਵੇ, ਸਾਡੀ ਤੁਹਾਡੀ ਕੀ ਜ਼ਰੂਰਤ ਹੈ ਕਿ ਅਸੀਂ ਨਾ ਕਹੀਏ ਕਿ ਰੱਬ ਨਹੀਂ ਹੈ?
ਗੁੱਡ ਕੁਸ਼ਚਨ। ਦੇਖੋ ਐਸਾ ਹੈ ਕਿ ਹਰੇਕ ਧਰਮ ਦੀ ਅਸੀਂ ਰਿਸਪੈਕਟ ਕਰਦੇ ਹਾਂ, ਲੇਕਿਨ ਖੁਦ ਬੁੱਧ ਜੀ ਨੇ ਵੀ ਇਹੀ ਕਿਹਾ ਹੈਗਾ, ਉਹ ਵੀ ਧਾਰਮਿਕ ਲੀਡਰ ਨੇ ਔਰ ਗੁਰੂ ਨਾਨਕ ਦੇਵ ਜੀ ਨੇ ਵੀ ਇਹੀ ਸਿਖਾਇਆ। ਮੈਂ ਦੋਨਾਂ ਦੀ ਗੱਲ ਕਰ ਦਿੰਦਾ ਜੇ ਹੁਣ ਤੁਸੀਂ ਉਹ ਗੱਲ ਕਰ ਹੀ ਰਹੇ ਹੋ। ਪਹਿਲਾਂ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਦਿੰਦੇ ਹਾਂ, ਜਦੋਂ ਉਸ ਸਮੇਂ ਜਿਹੜੇ ਇਸਟੈਬਲਿਸ਼ਡ ਨੋਰਮ ਸੀਗੇ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੇ ਉਹਦੇ ਤੇ ਵੀ ਸਵਾਲ ਖੜੇ ਕੀਤੇ। ਠੀਕ ਹੈ, ਅੱਜ ਦੇ ਤਕਾਜ਼ੇ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਨੇ ਸਵਾਲ ਖੜੇ ਕੀਤੇ ਕਿ ਜਿਹੜਾ ਅਸੀਂ ਆਹ ਚੀਜ਼ਾਂ ਫੋਲੋ ਕਰ ਰਹੇ ਹਾਂ ਕੀ ਇਹ ਠੀਕ ਨੇ ਕਿ ਗਲਤ ਨੇ, ਗੁਰੂ ਨਾਨਕ ਦੇਵ ਜੀ ਨੇ ਵੀ ਉਸ ਸਮੇਂ ਵੀ ਜਿਹੜੇ ਇਸਟੈਬਲਿਸ਼ ਰਿਲੀਜਨ ਸੀਗੇ ਚਾਹੇ ਉਹ ਹਿੰਦੂਇਜ਼ਮ ਸੀਗਾ ਚਾਹੇ ਇਸਲਾਮ ਸੀਗਾ, ਗੁਰੂ ਨਾਨਕ ਦੇਵ ਜੀ ਨੇ ਹਿੰਦੂਇਜ਼ਮ ਔਰ ਇਸਲਾਮ ਦੀਆਂ ਕਈ ਇਸਟੈਬਲਿਸ਼ ਚੀਜ਼ਾਂ ਤੇ ਸਵਾਲ ਖੜੇ ਕਰ ਦਿੱਤੇ ਜੋ ਲੋਕ ਹਜ਼ਾਰਾਂ ਸਾਲਾਂ ਤੋਂ ਮੰਨਦੇ ਆ ਰਹੇ ਸੀਗੇ ਕਿ ਸੱਚ ਹੈ, ਪਰ ਗੁਰੂ ਨਾਨਕ ਦੇਵ ਜੀ ਨੇ ਕਿਹਾ ਜੀ ਮੈਂ ਨਹੀਂ ਮੰਨਦਾ, ਉਹਨਾਂ ਨੇ ਸਵਾਲ ਖੜੇ ਕੀਤੇ ਉਹਦੇ ਉੱਤੇ। ਉਹਨਾਂ ਨੇ ਜਾ ਕੇ ਵਾਰਾਣਸੀ ਦੇ ਵਿੱਚ ਜਦੋਂ ਜਿੱਥੇ ਹਿੰਦੂ ਪੰਡਿਤ ਸੀਗੇ ਉੱਥੇ ਸਵਾਲ ਖੜੇ ਕੀਤੇ ਉਹਨਾਂ ਨੇ, ਔਰ ਉਹਨਾਂ ਨੇ ਵਿਚਾਰਾਂ ਦੇ ਨਾਲ ਗੱਲ ਕੀਤੀ। ਉਹਨਾਂ ਨੇ ਜਾ ਕੇ ਮੱਕੇ ਦੇ ਵਿੱਚ ਮਸਜਿਦ ਦੇ ਸਾਹਮਣੇ ਉਹਨਾਂ ਨੇ ਪੈਰ ਕਰ ਦਿੱਤੇ। ਉਹਨਾਂ ਨੇ ਕਿਹਾ ਜੀ ਇੱਥੇ ਸਾਡੇ ਮਸਜਿਦ ਹੈ, ਤੁਸੀਂ ਇੱਧਰ ਪੈਰ ਨਹੀਂ ਕਰ ਸਕਦੇ। ਉਹ ਕਹਿੰਦੇ ਜੀ ਮੇਰੇ ਪੈਰ ਉਸ ਤਰਫ ਕਰ ਦੋ ਜਿੱਥੇ ਅੱਲਾ ਨਹੀਂ ਹੈਗਾ। ਅੱਲਾ ਦੀ ਮੌਜੂਦਗੀ ਤਾਂ ਹਰ ਜਗ੍ਹਾ ਤੇ ਹੈ, ਰੱਬ ਦੀ ਮੌਜੂਦਗੀ, ਖੁਦਾ ਦੀ ਮੌਜੂਦਗੀ ਤਾਂ ਹਰ ਜਗ੍ਹਾ ਦੇ ਉੱਤੇ ਹੈਗੀ ਹੈ ਤੇ ਸਾਡੀ। ਉਹਨਾਂ ਨੇ ਇਸੇ ਤਰ੍ਹਾਂ ਮਹਾਤਮਾ ਬੁੱਧ ਜੀ
ਨੂੰ ਮੰਨਦੇ ਹਨ, ਅੱਲਾਹ ਤਾਲਾ ਨੂੰ ਮੰਨਦੇ ਹਨ, ਖੁਦਾ ਤਾਲਾ ਨੂੰ ਮੰਨਦੇ ਹਨ, ਅੱਲਾਹ ਹੈ ਨਾ, ਅੱਲਾਹ ਦੇ ਬਲੀ ਅੱਲਾਹ ਸਨ, ਉਹ ਸਦੀ ਦੇ ਬਲੀ ਅੱਲਾਹ ਸਨ। ਸਦੀ ਦੇ ਵਿੱਚ ਇੱਕ ਬਲੀ ਅੱਲਾਹ ਹੁੰਦਾ, ਉਹ ਸਦੀ ਦੇ ਵਿੱਚ ਇੱਕ ਬਲੀ, ਸਦੀ ਜਿਹੜੀ ਉਹ 100 ਸਾਲ ਦੀ ਹੁੰਦੀ ਹੈ। ਤੇ ਦੂਸਰਾ ਸਾਇੰਸ ਦੇ ਬਾਰੇ ਵੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਸਾਇੰਸ ਦੇ ਬਾਰੇ ਨੋਬਲ ਨਾਮ ਯਾਫਤਾ ਡਾਕਟਰ ਅਬਦੁਲ ਸਲਾਮ ਨੇ ਵੀ ਇਹ ਸਾਬਤ ਕਰ ਦਿੱਤਾ ਸੀ ਖੁਦਾ ਤਾਲਾ ਹੈ, ਅੱਲਾਹ ਹੈ, ਜਿਹਨੇ ਨੋਬਲ ਨਾਮ ਲਿਆ ਸੀ ਸਾਇੰਸ ਦੇ ਵਿੱਚ, ਸਾਇੰਸ ਦੇ ਵਿੱਚ ਉਹਨੇ ਸਾਬਤ ਕਰਤਾ ਸੀ।
ਦੇਖੋ ਡਾਕਟਰ ਅਬਦੁਲ ਸਲਾਮ ਸਾਹਿਬ ਨੋਬੇਲ ਪ੍ਰਾਈਜ਼ ਵਿਨਰ ਨੇ, ਲੇਕਿਨ ਕਿਆ ਉਹਨਾਂ ਨੇ ਸਾਬਿਤ ਕੀਤਾ ਕਿ ਰੱਬ ਹੈ ਸਾਇੰਟੀਫਿਕਲੀ? ਮੈਂ ਤੁਹਾਡੇ ਨਾਲ ਹਾਂ। ਮੈਂ ਤੇ ਦੇਖੋ ਜਿਹੜਾ ਪਿਆਰ, ਤੁਸੀਂ ਕਿੱਥੇ ਪਾਕਿਸਤਾਨ ਜਨਮ ਹੋਇਆ, ਮੈਂ ਕਿੱਥੇ ਇੰਡੀਆ ਜਨਮ ਹੋਇਆ, ਇੱਥੇ ਆ ਕੇ ਸਾਡਾ ਇੰਨਾ ਪਿਆਰ ਹੈ, ਔਰ ਤੁਹਾਡੇ ਨਾਲ ਹੀ ਕਈ ਹੋਰ ਸਾਡੇ ਭੈਣਾਂ ਭਰਾਵਾਂ ਨਾਲ ਇੰਨਾ ਪਿਆਰ ਹੈ ਇੱਥੇ। ਇਹੀ ਮੇਰੇ ਮੁਤਾਬਿਕ, ਅਗੇਨ ਹਰੇਕ ਦੀ ਆਪਣੀ ਆਪਣੀ ਡੈਫੀਨੇਸ਼ਨ ਹੈ ਰੱਬ ਦੀ, ਮੇਰੇ ਮੁਤਾਬਿਕ ਇਹੀ ਹੈ ਜਿਹੜਾ ਲਵ ਹੈ ਨਾ, ਇਟਸ ਐਨ ਐਕਸਪ੍ਰੈਸ਼ਨ ਆਫ ਗੋਡ। ਗੋਡ ਨੇ ਹੋਰ ਕਿੱਦਾਂ ਆਉਣਾ? ਜੇ ਮੈਂ ਕਹਾਂ ਜੀ ਆ ਸਾਹਮਣੇ, ਨਹੀਂ ਬਿਲਕੁਲ ਹੈ, ਤੁਸੀਂ ਰੱਬ ਦਾ ਹੀ ਰੂਪ ਮੇਰੇ ਲਈ, ਤਾਂ ਤੁਸੀਂ ਗੱਲ ਕਰ ਰਹੇ ਹੋ ਗੁਰੂ ਨਾਨਕ ਦੇਵ ਜੀ ਦੀ, ਮੇਰੇ ਲਈ ਤਾਂ ਤੁਸੀਂ ਵੀ ਸਾਰਾ, ਮੇਰੇ ਲਈ ਤਾਂ ਸਾਰੀ ਕਾਇਨਾਤ ਜਿਹੜੀ ਹੈ, ਇੱਕ ਇੱਕ ਜਿਹੜਾ ਸਪੀਸੀਜ਼ ਹੈ, ਇਹ ਮੇਰੇ ਲਈ ਤਾਂ ਸਭ ਰੱਬ ਦਾ ਹੀ ਰੂਪ ਹੈ। ਮੈਂ ਤੁਹਾਨੂੰ
ਇਹ ਬਹੁਤ ਅਸੀਂ ਜਾਂਦੇ ਨੇ ਉਸ ਪਾਸੇ, ਬਹੁਤ ਲੰਬੀ ਬਹਿਸ ਹੋ ਜਾਣੀ, ਇੱਕ ਇੱਕ ਧਰਮ ਦੇ ਬਾਰੇ ਦੱਸੀਏ ਤੇ ਬਹੁਤ ਲੰਬੀ ਬਹਿਸ ਹੋ ਜਾਂਦੀ ਹੈ। ਠੀਕ ਹੈ, ਤੁਸੀਂ ਜੋ ਕਿਹਾ, ਬਹਰਹਾਲ ਤੁਸੀਂ ਇਹ ਚੀਜ਼ ਨੂੰ ਮੰਨੋ ਕਿ ਅੱਲਾਹ ਤਾਲਾ ਹੈ, ਖੁਦਾ ਤਾਲਾ ਹੈ, ਠੀਕ ਹੈ। ਦੂਸਰਾ ਮੈਂ ਦੱਸਣਾ ਚਾਹੁੰਦਾ ਵਾ, ਆਪਣਾ ਜਦ ਵੀਰ ਜੀ, ਆਪਣਾ ਕੋਲ ਪਾਰਕਿੰਗ ਰੂਮ 12-14 ਪਾਰਕਿੰਗਾਂ ਖਾਲੀ ਨੇ ਇਸ ਟਾਈਮ, ਡੇਅਰੀ ਐਂਡ ਟੋਪ ਰੂਮ ਤੇ ਟਰੈਕਟਰ ਟ੍ਰੇਲੇ ਦੀਆਂ ਪਾਰਕਿੰਗਾਂ ਖਾਲੀ ਨੇ। ਕਿਸੇ ਨੂੰ ਵੀ ਡੇਅਰੀ ਐਂਡ ਟੋਪ ਰੂਮ ਤੇ ਪਾਰਕਿੰਗ ਚਾਹੀਦੀ ਹੋਵੇ, ਪ੍ਰਾਈਮ ਲੋਕੇਸ਼ਨ ਜੇ, ਫੋਨ ਨੰਬਰ ਜੇ 6478871442, 6478871442। ਜਦੋਂ ਜੇ ਕਿਸੇ ਨੂੰ ਪਾਰਕਿੰਗ ਚਾਹੀਦੀ ਹੋਵੇ ਤਾਂ ਮੈਨੂੰ ਕਾਲ ਕਰ ਸਕਦਾ, ਟਾਈਟਲ ਦੇ ਚਾਹੀਦੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਮਨਸੂਰ ਜੀ, ਥੈਂਕ ਯੂ। ਮੈਂ ਬਸ ਇੰਨੀ ਗੱਲ ਕਹਿ ਦਿੰਦਾ ਕਿ ਦੇਖੋ, ਵਿਦ ਯੂ ਰਿਸਪੈਕਟ ਨਾ, ਅਸੀਂ ਇਸ ਚੀਜ਼ ਦਾ ਬੜਾ ਖਿਆਲ ਰੱਖਣਾ ਹੈ ਕਿ ਜਿਹੜੇ ਸਾਡੇ ਨੋਟੇਬਲ ਸਾਇੰਟਿਸਟ ਨੇ ਨਾ, ਉਹਨਾਂ ਦੀ ਜਿਹੜੀ ਸਾਇੰਸ ਦੇ ਵਿੱਚ, ਜਿਸ ਤਰ੍ਹਾਂ ਹੁਣ ਅਸੀਂ ਤੇ ਇਹਨਾਂ ਦੇ ਬਾਰੇ, ਫਿਰ ਮੈਂ ਇਹਨਾਂ ਦੀ ਵੀਡੀਓਜ਼ ਦੇਖੀਆਂ, ਇਹਨਾਂ ਦੇ ਬਾਰੇ ਡਾਕੂਮੈਂਟਰੀ ਵੀ ਆਈ ਸੀਗੀ, ਉਹ ਵੀ ਦੇਖੀ ਡਾਕਟਰ ਅਬਦੁਲ ਸਲਾਮ ਸਾਹਿਬ ਬਾਰੇ। ਸੋ ਉਹਨਾਂ ਦੀ ਜਿਹੜੀ ਕੰਟਰੀਬਿਊਸ਼ਨ ਹੈਗੀ ਹੈ ਨਾ, ਸੋ ਉਹਦੇ ਵਿੱਚ ਹੀ ਅਸੀਂ ਗੱਲ ਕਰ ਸਕਦੇ ਹਾਂ। ਉਹਨਾਂ ਦੀ ਜ਼ਬਰਦਸਤ ਕੰਟਰੀਬਿਊਸ਼ਨ ਹੈਗੀ ਹੈ ਇਲੈਕਟ੍ਰੋਵੀਕ ਯੂਨੀਫਿਕੇਸ਼ਨ ਦੇ ਵਿੱਚ, ਉਹਨਾਂ ਦੀ ਕੰਟਰੀਬਿਊਸ਼ਨ ਦੇ ਬਾਰੇ ਅਸੀਂ ਗੱਲ ਕਰ ਸਕਦੇ ਹਾਂ। ਉਹਨਾਂ ਦੀ ਹੋਰ ਜਿਹੜੀ ਜਿਹੜੀ ਚੀਜ਼ ਦੀ ਰਿਸਰਚ ਹੈ, ਕਿਸੇ ਵੀ ਚੀਜ਼ ਦੀ ਹੋ ਸਕਦੀ ਹੈ, ਹਿਗਸ ਮਕੈਨਿਜ਼ਮ ਬਾਰੇ ਉਹਨਾਂ ਦੀ ਰਿਸਰਚ, ਅੱਜ ਤੱਕ ਕਈ ਚੀਜ਼ਾਂ ਗੱਲ ਹੁੰਦੀ ਹੈ, ਕੁਆਂਟਮ ਮਕੈਨਿਕਸ ਬਾਰੇ ਜੋ ਉਹਨਾਂ ਦੀ ਰਿਸਰਚ, ਅੱਜ ਤੱਕ ਉਹਦੇ ਬਾਰੇ ਗੱਲ ਹੁੰਦੀ ਹੈ, ਅਟੋਮਿਕ ਰਿਸਰਚ ਬਾਰੇ ਗੱਲ ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ ਤੇ ਡਾਕਟਰ ਅਬਦੁਲ ਸਲਾਮ ਸਾਹਿਬ ਦੇ ਨਾਲ ਜੁੜੀਆਂ। ਨੋਬੈਲ ਪ੍ਰਾਈਜ਼ ਵੀ ਉਹਨਾਂ ਨੂੰ ਮਿਲਿਆ ਇਨ ਦਾ ਫੀਲਡ ਆਫ ਫਿਜ਼ਿਕਸ, ਠੀਕ ਹੈ। ਲੇਕਿਨ ਕੀ ਉਹਨਾਂ ਨੇ ਰੱਬ ਦੀ ਹੋਂਦ ਨੂੰ ਹੀ ਸਾਬਿਤ ਕਰ ਦਿੱਤਾ ਸੀਗਾ, ਉਹ ਚੀਜ਼ ਫਿਰ ਅਸੀਂ ਕੋਈ ਐਸੀ ਚੀਜ਼ ਨਾ ਉਹਨਾਂ ਦੇ ਨਾਲ ਜੋੜ ਦਈਏ, ਫਿਰ ਉਹ ਬਾਕੀ ਚੀਜ਼ਾਂ ਤੇ ਵੀ ਕੁਸ਼ਚਨ ਖੜਾ ਨਾ ਹੋ ਜਾਵੇ ਕਿਤੇ, ਠੀਕ ਹੈ। ਸੋ ਇਸ ਕਾਰਨ ਇਸ ਚੀਜ਼ ਦਾ ਅਸੀਂ ਜ਼ਰੂਰ ਖਿਆਲ ਰੱਖਣਾ। ਬਾਕੀ ਮੈਂ ਫਿਰ ਦੁਬਾਰਾ ਕਹਿ ਦਵਾਂ, ਬਿਲੀਵ ਨੂੰ ਜ਼ਰੂਰੀ ਥੋੜੀ ਹੈ। ਦੇਖੋ, ਦੋ ਚੀਜ਼ਾਂ ਨੇ, ਜਿਸ ਚੀਜ਼ ਨੂੰ ਸਾਇੰਸ ਨਹੀਂ ਸਮਝ ਸਕੀ ਤਾਂ ਜ਼ਰੂਰੀ ਥੋੜੀ ਹੈ ਕੋਈ ਚੀਜ਼ ਐਗਜ਼ਿਸਟ ਨਹੀਂ ਕਰਦੀ। ਲੇਕਿਨ ਸਾਨੂੰ ਐਜ਼ ਅ ਜਰਨਲਿਸਟ ਫਿਰ ਉਹ ਪੱਖ ਜ਼ਰੂਰ ਰੱਖਣਾ ਪਏਗਾ। ਮੇਰਾ ਵਿਸ਼ਵਾਸ ਹੈ ਕਿ ਪਰਮਾਤਮਾ ਹੈ, ਲੇਕਿਨ ਮੈਂ ਕਹਿ ਦਵਾਂ ਜੀ ਸਾਇੰਸ ਨੇ ਵੀ ਸਾਬਿਤ ਕਰ ਦਿੱਤਾ, ਐਜ਼ ਅ ਜਰਨਲਿਸਟ ਵੀ ਨਹੀਂ ਮੈਂ ਕਹਿ ਸਕਦਾ, ਔਰ ਐਜ਼ ਐਨ ਇੰਜੀਨੀਅਰ, ਮੇਰਾ ਦੋ ਹੀ ਪ੍ਰੋਫੈਸ਼ਨ ਰਹੇ ਨੇ, ਪਹਿਲਾ ਐਜ਼ ਐਨ ਇੰਜੀਨੀਅਰ ਤੇ ਦੂਸਰਾ ਹੁਣ ਐਜ਼ ਅ ਜਰਨਲਿਸਟ। ਮੈਂ ਐਜ਼ ਐਨ ਇੰਜੀਨੀਅਰ ਵੀ ਨਹੀਂ ਕਹਿ ਸਕਦਾ ਤੇ ਐਜ਼ ਅ ਜਰਨਲਿਸਟ ਵੀ ਨਹੀਂ ਕਹਿ ਸਕਦਾ ਕਿ ਸਾਇੰਸ ਨੇ ਸਾਬਿਤ ਕਰ ਦਿੱਤਾ ਵੀ ਰੱਬ ਹੈ। ਨਹੀਂ, ਕਿਸੇ ਨੇ ਸਾਬਿਤ ਨਹੀਂ ਕੀਤਾ। ਉਹ ਜਿਹੜੀ ਕਹਾਣੀ ਵੀ ਆ ਜਾਂਦੀ ਹੈ ਕਈ ਵਾਰ ਜੀ, ਉਹ ਇੱਕ ਉਹਨਾਂ ਨੇ ਗਲਾਸ ਦਾ ਉਹ ਸ਼ੀਸ਼ਾ ਲਗਾਇਆ, ਬੰਦਾ ਬੈਠਾ ਸੀ, ਉਹ ਮਰਨ ਵਾਲਾ ਸੀ, ਬੰਦੇ ਦੀ ਡੈਥ ਹੋਈ, ਸ਼ੀਸ਼ੇ ਚ ਕਰੈਕ ਹੋ ਗਿਆ, ਇਹ ਸਭ ਝੂਠ ਹੈ, ਫਰੌਡ ਹੈ, ਫਰੇਬ ਹੈ, ਕਿਤੇ ਵੀ ਨਹੀਂ ਐਸਾ ਕੁਝ ਹੋਇਆ। ਫਿਰ ਇਹਨਾਂ ਨੇ ਨਵੀਂ ਥਿਊਰੀ ਕੱਢ ਦਿੱਤੀ ਸੀ ਉਹਨਾਂ ਨੇ ਜੀ, ਉਹ ਵੇਟ ਕੱਢ ਲਿਆ, ਸੋਲ ਦਾ ਵੇਟ ਕੱਢ ਲਿਆ ਬੰਦੇ ਦੇ ਮਰਨ ਤੋਂ ਪਹਿਲਾਂ, ਵੇਟ ਨਾਪਿਆ, ਔਰ ਫਿਰ ਉਹ ਸਭ ਫਿਰ ਝੂਠ ਹੈ, ਫਰੌਡ ਹੈ, ਕੁਛ ਨਹੀਂ ਐਸਾ ਹੋਇਆ। ਦੇਰ ਇਜ਼ ਨੋ ਸੱਚ ਥਿੰਗ। ਠੀਕ ਹੈ। ਹਾਂ ਮੈਂ ਫੇਰ ਦੁਬਾਰਾ ਉਹੀ ਗੱਲ ਕਰ ਦਵਾਂ ਕਿ ਜਿਹੜੀ ਚੀਜ਼ ਸਾਨੂੰ ਸਾਹਮਣੇ ਨਜ਼ਰ ਆ ਰਹੀ ਹੈ ਉਹਦੇ ਲਈ ਸਾਨੂੰ ਕਿਤੇ ਸਾਇੰਸ ਦੀ ਥਿਊਰੀ, ਹੁਣ ਮੈਨੂੰ ਇੱਕ ਬੰਦਾ ਸਾਇੰਟਿਸਟ ਕਹਿੰਦਾ ਜੀ ਤੁਹਾਡੇ ਪੇਰੈਂਟਸ ਤੁਹਾਨੂੰ ਪਿਆਰ ਕਰਦੇ, ਹਾਂਜੀ ਕਰਦੇ ਆ, ਅਸੀਂ ਸਾਬਿਤ ਕਰਕੇ ਦਿਖਾਓ ਇਹਦੇ ਚ ਕਿੱਦਾਂ ਸਾਬਿਤ ਕਰਦੀ ਇਹਦੇ ਚ ਕੋਈ, ਯੂ ਕੈਨ ਨਾਟ ਕੁਆਂਟੀਫਾਈ ਦੈਟ, ਉਹਨੂੰ ਕੁਆਂਟੀਫਾਈ ਕਰ ਸਕਦੇ ਹੋ ਕਿ ਪੇਰੈਂਟਸ ਦਾ ਕਿੰਨਾ ਪਿਆਰ ਹੈ ਬੱਚੇ ਲਈ? ਹੁਣ ਮਾਂ ਨੂੰ ਕਿਹਾ ਜਾਏ ਜੀ ਸਾਬਿਤ ਕਰੋ ਵੀ ਛੋਟਾ ਜਿਹਾ ਬੱਚਾ ਹੈ ਤੁਹਾਡਾ 2 ਸਾਲ ਦਾ, ਮਾਂ ਨੂੰ ਕਿਹਾ ਜਾਏ ਸਾਬਿਤ ਕਰਕੇ ਦਿਖਾਓ ਵੀ ਤੁਸੀਂ 2 ਸਾਲ ਦੇ ਬੱਚੇ ਨੂੰ ਪਿਆਰ ਕਰਦੇ ਹੋ, ਮਾਂ ਹੱਸੇਗੀ ਕਿਉਂਕਿ ਇਹ ਚ ਕੀ ਸਾਬਿਤ ਕਰਨ ਵਾਲੀ ਗੱਲ ਹੈ, ਨਾ ਉਹਨੂੰ ਜ਼ਰੂਰਤ ਹੈ ਮਾਂ ਨੂੰ ਕੋਈ ਸਾਬਿਤ ਕਰਨ ਦੀ, ਉਹ ਵਿਸ਼ਵਾਸ ਹੈ ਬਸ, ਠੀਕ ਹੈ ਨੀ। ਬਟ ਵੈਨ ਵੀ ਆਰ ਟਾਕਿੰਗ ਔਨ ਸਾਇੰਟਿਫਿਕ ਗਰਾਊਂਡ ਫਿਰ ਸਾਨੂੰ ਉਸ ਗੱਲ ਦਾ ਵੀ ਖਿਆਲ ਰੱਖਣਾ ਪੈਂਦਾ, ਠੀਕ ਹੈ। ਬਾਕੀ ਮੈਂ ਫਿਰ ਇਹੀ ਕਹਾਂਗਾ ਸਾਡੇ ਰੂਹ ਸਾਡੀ ਬਾਡੀ ਦੀਆਂ ਵੱਖਰੀਆਂ ਵੱਖਰੀਆਂ ਖੁਰਾਕਾਂ ਹੋ ਸਕਦੀਆਂ ਨੇ, ਜਿਹੜੀ ਸਾਡੀ ਫਿਜ਼ੀਕਲ ਬਾਡੀ ਹੈ, ਠੀਕ ਹੈ, ਸਾਡੀ ਜਿਹੜੀ ਫਿਜ਼ੀਕਲ ਬਾਡੀ ਹੈ ਉਹਦੀਆਂ ਵੱਖਰੀਆਂ ਵੱਖਰੀਆਂ ਖੁਰਾਕਾਂ ਹੋ ਸਕਦੀਆਂ, ਰੋਟੀ ਖਾ ਲਈਏ, ਪਾਣੀ ਪੀ ਲਈਏ, ਠੀਕ ਹੈ, ਵਿਟਾਮਿਨ ਹੈ, ਪ੍ਰੋਟੀਨ ਹੈ, ਇਹ ਸਾਰੀ ਸਾਡੀ ਬਾਡੀ ਲਈ ਹੈ। ਬਟ ਰੂਹ ਦੀ ਕੀ ਖੁਰਾਕ ਹੈ? ਵਟ ਇਜ਼ ਦ ਫੂਡ ਫਾਰ ਸੋਲ? ਸੋਲ ਨੂੰ ਇਹ ਕੁਛ ਨਹੀਂ ਚਾਹੀਦਾ, ਸਾਹਮਣੇ ਟੀਵੀ ਹੈ ਮੇਰੇ ਸਾਹਮਣੇ ਇਸ ਵੇਲੇ, ਸੋਲ ਨੂੰ ਕਹੀਏ ਟੀਵੀ ਲੱਗਿਆ, ਰੂਹ ਨੂੰ ਸ਼ਾਂਤੀ ਮਿਲੇਗੀ? ਬਿਲਕੁਲ ਨਹੀਂ ਮਿਲੇਗੀ। ਕਹੀ ਸਾਹਮਣੇ ਮੇਰੇ ਸਾਹਮਣੇ ਐਪਲ ਦਾ ਫੋਨ ਹੈ, ਆਈਪੈਡ ਪਿਆ ਮੇਰੇ ਸਾਹਮਣੇ, ਸਾਹਮਣੇ ਲੈਪਟਾਪ ਪਿਆ ਮੇਰੇ, ਇਹ ਚੀਜ਼ਾਂ ਜਾਂ ਕੋਈ ਸਟੂਡੀਓ ਹੈ, ਕੋਈ ਕਾਰ ਹੈ, ਕੋਈ ਗੱਡੀ ਹੈ, ਗੱਡੀ ਬਾਹਰ ਖੜੀ, ਉਹ ਇਹਦੇ ਨਾਲ ਰੂਹ ਨੂੰ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਰੂਹ ਦੀ ਖੁਰਾਕ ਸਿਰਫ ਔਰ ਸਿਰਫ ਇੱਕ ਹੈ, ਜਿੱਦਾਂ ਸਾਡਾ ਬ੍ਰੇਨ ਹੈ ਨਾ, ਬ੍ਰੇਨ ਦੀ ਖੁਰਾਕ ਗਲੂਕੋਸ ਹੈ, ਮਿੱਠਾ, ਸਾਡਾ ਜਿਹੜਾ ਬ੍ਰੇਨ ਹੈ ਇਹਦੀ ਮੇਜਰ ਖੁਰਾਕ ਗਲੂਕੋਸ ਹੈ, ਮਿੱਠਾ ਹੈ। ਜੇ ਗਲੂਕੋਸ ਨਾ ਮਿਲੇ ਤਾਂ ਬ੍ਰੇਨ ਨਹੀਂ ਚੱਲਦਾ, ਠੀਕ ਹੈ, ਬਹੁਤ ਜ਼ਿਆਦਾ ਵੀ ਨਹੀਂ ਹੋਣਾ ਚਾਹੀਦਾ, ਉਹਦੇ ਨਾਲ ਵੀ ਬੈਲੈਂਸ ਰੱਖਣਾ, ਤੇ ਬਾਡੀ ਨੂੰ ਸਾਡੇ ਲੂਣ ਵੀ ਚਾਹੀਦਾ, ਨਮਕ ਵੀ ਚਾਹੀਦਾ, ਠੀਕ ਹੈ, ਗਲੂਕੋਸ। ਇਸੇ ਤਰ੍ਹਾਂ ਰੂਹ ਦੀ ਖੁਰਾਕ ਸਿਰਫ ਇੱਕ ਹੈ, ਹੋਰ ਕੋਈ ਖੁਰਾਕ ਨਹੀਂ ਹੈ, ਕੋਈ ਗੁੱਸਾ, ਕੋਈ ਜੈਲਸੀ, ਕੋਈ ਹੇਟਰੇਡ, ਕੋਈ ਰਿਵੈਂਜਫੁਲ ਫੀਲਿੰਗ, ਬਿਲਕੁਲ ਨਹੀਂ। ਇਹ ਤਾਂ ਰੂਹ, ਇਹ ਤਾਂ ਇੱਦਾਂ ਹੀ ਹੈ ਵੀ ਜਿੱਦਾਂ ਹੁਣ ਇੱਕ ਬੰਦੇ ਨੂੰ ਕਿਸੇ ਨੂੰ ਡਾਇਬਟੀਜ਼ ਹੈ ਤਾਂ ਉਹਨੂੰ ਕਹੋ ਜੀ ਕਿਲੋ ਮਿੱਠਾ ਰੋਜ਼ ਖਾ ਲਓ, ਇੱਕ ਬੰਦੇ ਨੂੰ ਡਾਇਬਟੀਜ਼ ਹੈ ਉਹਨੂੰ ਕਹੋ ਜੀ ਕਿਲੋ, ਇੱਕ ਕਿਲੋ ਰੋਜ਼ ਜਾਂ 2 ਪਾਉਂਡ ਰੋਜ਼ ਮਿੱਠਾ ਖਾ ਲਓ। ਇਸੇ ਤਰ੍ਹਾਂ ਰੂਹ ਨੂੰ ਕਿਸੇ ਨਾਲ ਜੈਲਸੀ, ਕੋਈ ਗੁੱਸਾ, ਕੋਈ ਨਫ਼ਰਤ, ਕੋਈ ਹੇਟਰੇਡ, ਕੋਈ ਰਿਵੈਂਜਫੁਲ ਫੀਲਿੰਗ, ਬਦਲਾ ਲੈਣਾ, ਇਹ ਤਾਂ ਰੂਹ ਨੂੰ ਟ੍ਰਬਲ ਕਰ ਰਹੀ ਹੈ। ਤਾਂ ਓਨਲੀ ਵਨ ਥਿੰਗ ਰੂਹ ਦੀ ਖੁਰਾਕ ਹੈ, ਦੈਟ ਇਜ਼ ਲਵ, ਪਿਆਰ, ਹੋਰ ਕੋਈ ਰੂਹ ਦੀ ਖੁਰਾਕ ਨਹੀਂ ਹੈ। ਔਰ ਉਹੀ ਤੁਹਾਨੂੰ ਰੱਬ ਪਿਆਰ ਜਿਹੜਾ, ਉਹੀ ਤੁਹਾਨੂੰ ਕਾਇੰਡਨੈਸ, ਕੰਪੈਸ਼ਨ, ਉਹੀ ਤੁਹਾਨੂੰ ਰੱਬ ਦੇ ਨਾਲ ਜੋੜਦਾ ਹੈ, ਕਿਉਂਕਿ ਰੱਬ ਦਾ ਐਕਸਪ੍ਰੈਸ਼ਨ ਹੀ ਉਹੀ ਹੈ। ਹਾਊ ਵਿਲ ਗੋਡ ਐਕਸਪ੍ਰੈਸ ਆਪਣੇ ਵਜੂਦ, ਕਿਸ ਤਰ੍ਹਾਂ ਹੈ, ਪਿਆਰ ਦੇ ਵਿੱਚ ਹੈ, ਚਾਹੇ ਮਾਂ ਦਾ ਪਿਆਰ ਹੈ, ਫਾਦਰ ਦਾ ਹੈ, ਸਿਬਲਿੰਗਸ ਦਾ, ਬੱਚਿਆਂ ਦਾ, ਸਟ੍ਰੇਂਜਰਸ ਦਾ, ਕਿਸੇ ਦਾ ਵੀ। ਬਹੁਤ ਵਾਰ ਤੁਸੀਂ ਬਹੁਤ ਲੋਕਾਂ ਨੂੰ ਮਿਲਦੇ ਹੋ, ਤੁਸੀਂ ਉਹਨਾਂ ਦੀ ਮਦਦ ਕਰਦੇ ਹੋ, ਕਿਉਂ ਕਰਦੇ ਹੋ? ਉਹੀ ਰੱਬ ਹੈ ਬਸ ਜੀ। ਖੈਰ ਨਦੀ ਬੱਗਾ ਸਾਹਿਬ ਤੁਸੀਂ ਆਉਂਦੇ ਹੋ ਜੀ, ਨਦੀ ਬੱਗਾ ਸਾਹਿਬ
ਯੂਦੀਨ ਭਾਈ ਸਤਿ ਸ੍ਰੀ ਅਕਾਲ। ਹਾਂਜੀ, ਤੇ ਮੈਂ ਸੁਣ ਰਿਹਾ ਸੀ ਬੜੇ ਧਿਆਨ ਨਾਲ, ਤੇ ਬਹੁਤ ਵਧੀਆ ਸਾਰੇ ਕਹਿ ਕੇ ਗਏ। ਬਟ ਜਿਦਾਂ ਇਹਦੇ ਵਿਚ ਮੈਂ ਆਪਣਾ ਬਿਲੀਫ ਇਹ ਆ ਭਾਈ, ਜਿਦਾਂ ਗੋਡ ਦੀ ਹੁਣ ਗੱਲ ਕਰ ਰਹੇ ਸੀ ਪਹਿਲਾਂ, ਭਾਈ ਬਿਲੀਫ ਤਾਂ ਹੀ ਸਰ ਜੀ ਬਣਦਾ ਜੇ ਗੋਡ ਮਤਲਬ ਰੱਬ ਆਪ ਨਾ ਬਿਲੀਫ ਜਿੱਥੇ ਉਹ ਮਤਲਬ ਮੇਹਰ ਹੁੰਦੀ ਹੈ ਨਾ, ਬਈ ਉਦੋਂ ਉਹ ਬਿਲੀਫ ਆਪੇ ਹੀ ਬਣ ਜਾਂਦਾ ਹੈ ਨਾ। ਸੋ ਇੱਦਾਂ ਮੈਂ ਤੁਹਾਨੂੰ ਪਰਸਨਲ ਐਕਸਪੀਰੀਅੰਸ ਲੱਗਦਾ ਵੀ 2-3 ਵਾਰੀ ਜਾਂ 3-4 ਵਾਰੀ ਦਾ ਹੋਇਆ ਭਾਈ, ਕੋਈ ਮੈਨੂੰ ਲੱਗ ਗਿਆ ਮੈਨੂੰ 100% ਹੋ ਗਿਆ ਸੀ ਕਿ ਮੇਰਾ ਹੁਣ ਆਹ ਕੰਮ, ਮੇਰਾ ਕੋਈ ਐਕਸੀਡੈਂਟ ਜਾਂ ਕੁਛ ਇੱਦਾਂ, ਐਕਸੀਡੈਂਟ ਦੀ ਕੁਛ ਨਾ ਕੁਛ ਮੇਰਾ ਗਲਤ ਹੋਣ ਲੱਗਾ ਹੈ ਨਾ। ਮੈਨੂੰ ਉਸ ਵੇਲੇ ਪੂਰਾ ਇੱਦਾਂ ਹੋ ਗਿਆ ਸੀ ਭਾਈ, ਹੁਣ ਡਰ ਨਾ ਕੰਮ ਖਤਮ ਹੋਣ ਕਹਾਣੀ, ਭਾਈ ਕੁਛ ਨਾ ਕੁਛ ਹੁਣ ਗਲਤ ਹੋਣ ਲੱਗਾ ਨਾ ਸਿਚੁਏਸ਼ਨ ਦੇ ਬੇਸਡ ਹੈ ਨਾ। ਤੇ ਬਟ ਉਸ ਵੇਲੇ ਉਹ ਰੱਬ ਨੇ ਕਿੱਦਾਂ ਵੀ ਦੇ, ਕਿਉਂਕਿ ਮੂੰਹ ਵਿੱਚ ਉਹਦਾ ਨਾਮ ਸੀ ਉਸ ਵੇਲੇ ਹੈ ਨਾ, ਤੇ ਉਹ ਮਿਲ ਕੇ ਮੈਨੂੰ ਇਹ ਪੂਰਾ ਵਿਸ਼ਵਾਸ ਹੋ ਗਿਆ ਵੀ ਹੁਣ ਗਲਤ ਹੋ ਗਿਆ, ਹੁਣ ਅੱਗੇ ਸਾਹਮਣੇ ਪਈ ਚੀਜ਼ ਮੈਂ ਵਿੱਚ ਵੱਜਾ ਉਹਦੇ ਹੈ ਨਾ। ਤੇ ਬਟ ਉਹ ਫਿਰ ਵੀ ਉਹ ਤੋਂ ਬਚ ਗਿਆ ਮੈਂ, ਕਿਉਂ ਬਚਿਆ ਵੀ ਉਸ ਵੇਲੇ ਉਹਦੀ ਮੇਹਰ ਸੀ ਨਾ, ਵੀ ਮੇਹਰ ਕਰਕੇ ਬਚਾ ਉਹ। ਇਸ ਕਰਕੇ ਮੈਂ ਇਹ ਕਹਿਣਾ ਚਾਹੁੰਦਾ ਭਾਈ ਜੀ, ਉਹਦਾ ਬਿਲੀਫ ਜਿਹੜਾ ਹੈ ਨਾ ਉਹ ਉਹੀ ਬਣਾਉਂਦਾ ਜੀ ਜਿੱਥੇ ਉਹਦੀ ਮੇਹਰ ਹੋਵੇ ਮੈਨੂੰ ਲੱਗਦਾ ਹੈ ਨਾ। ਸਾਡੇ ਵਰਗੇ ਬੰਦੇ ਤੇ ਵੀ ਜੇ ਉਹਦੀ ਮੇਹਰ ਹੋ ਜਾਵੇ ਮੈਂ ਤਾਂ ਬੜਾ ਸ਼ੁਕਰ ਗੁਜ਼ਾਰ ਹਾਂ ਵੀ ਹੈ ਨਾ। ਜਿਹੜਾ ਗ੍ਰੈਟੀਚਿਊਡ ਆ ਉਹ ਹੋਣਾ ਬਹੁਤ ਜ਼ਰੂਰੀ ਹੈ ਲਾਈਫ ਚ, ਫੋਰ ਐਵਰੀਥਿੰਗ, ਨੇਚਰ ਲਈ, ਫੋਰ ਐਵਰੀ ਪਰਸਨ ਨਾ, ਜਿਹਨੂੰ ਵੀ ਆਪਾਂ ਮਿਲਦੇ ਹਾਂ। ਤੇ ਬਸ ਇਹ ਆ ਬਈ ਜਾਂ ਗੁੱਡ ਵਾਈਬਸ ਆ ਉਹ ਡੈਫੀਨੇਟਲੀ ਮੈਟਰ ਕਰਦੀਆਂ ਕਰਦੀਆਂ ਆ, ਪਰ ਉਹੀ ਸੱਚਾਈ ਆ ਜੀ। ਹੁਣ ਕੱਲ ਤੁਹਾਡੇ ਜੀ ਉਹ ਆਏ ਸੀ ਬਲਦੀਪ ਸਾਹਿਬ, ਉਹਨਾਂ ਸ਼ੁਭੀ ਸਾਹਿਬ, ਉਹਨਾਂ ਨੇ ਦੇਖਿਆ ਜੀ ਪੂਰਾ ਆਪਾਂ, ਬਹੁਤ ਵਧੀਆ ਉਹਨਾਂ ਨੇ ਨਾ ਬੋਲੇ ਉਹ, ਤੇ ਬਹੁਤ ਵਧੀਆ ਉਹਨਾਂ ਨੇ ਨਾਲ ਨਾਲ ਹੋਰ ਆਪਣੀ ਜਿਹੜੀ ਨੌਲੇਜ ਵੀ ਉਹਨਾਂ ਨੇ ਆਪਣੀ ਸਾਊਂਡ ਨੌਲੇਜ ਉਹਨਾਂ ਨੇ ਹੈਗੀ ਜੀ ਉਹਨਾਂ ਨੂੰ ਉਹਦੇ ਸਪੋਰਟਸ ਬਾਰੇ, ਤੇ ਬੜਾ ਵਧੀਆ ਲੱਗਾ ਉਹਨਾਂ ਨੂੰ ਸੁਣ ਕੇ। ਬਸ ਤੁਹਾਨੂੰ ਕ੍ਰੈਡਿਟ ਤੁਹਾਨੂੰ ਜਾਂਦਾ ਕਿਉਂਕਿ ਤੁਸੀਂ ਉਹਨਾਂ ਨੂੰ ਓਪਰਚੁਨਿਟੀ ਦਿੱਤੀ ਹੈ ਨਾ। ਤੁਹਾਨੂੰ ਖਾਤੇ ਦੱਸਾਂ ਜਦੋਂ ਦੇ ਆਪਾਂ ਤੁਹਾਡੇ ਨਾਲ ਕਨੈਕਟ ਹੋਏ ਆ ਨਾ, ਅਸੀਂ ਜੋ ਦੂਰ ਬੈਠੇ ਸਮਝਦਾ ਤਾਂ ਸਾਨੂੰ ਸਾਡੀ ਲਾਈਫ ਚ ਚੇਂਜ ਆਉਣੀ ਸ਼ੁਰੂ ਹੋ ਗਈ। ਇਸ ਕਰਕੇ ਤਾਂ ਗੁੱਡ ਵਾਈਬ ਆ, ਹਨਾ, ਤੁਸੀਂ ਕਿੱਥੋਂ ਵੀ ਲਾਇਆ ਤੁਹਾਨੂੰ ਮਿਲਦਾ ਵੀ ਆ, ਬਸ ਆਪ ਮੇਹਰ ਰੱਖੇ ਤੇ ਬਰਕ ਚ ਕਰੰਟ ਤੋਂ ਕਰੰਟ ਤਾਂ ਜਾਂਦਾ ਪੂਰਾ ਉਹਦਾ, ਕਿ ਉਹ ਬੱਚਿਆਂ ਨੂੰ ਤੁਸੀਂ ਚਲੋ ਅਪਰਚੁਨਿਟੀ ਦਿੱਤੀ, ਨਹੀਂ ਤਾਂ ਹੋਰ ਵੀ ਦੇਖੋ ਵੀ ਇਸ ਵੇਲੇ, ਕੱਲ ਮੈਂ ਉੱਥੇ ਸ਼ਾਮੀ ਬੈਠਾ ਸੋਚਦਾ ਸੀ ਉਸ ਵੇਲੇ ਜਦੋਂ ਮੈਂ ਵਾਚ ਕਰ ਰਿਹਾ ਸੀ ਪ੍ਰੋਗਰਾਮ, ਤੇ ਕਿੰਨੇ ਕੁ ਹੋਰ ਪ੍ਰੋਗਰਾਮ ਇਸ ਵੇਲੇ ਜਿਹੜੇ ਸਾਊਥ ਏਸ਼ੀਅਨ ਆਪਣੇ ਚੱਲ ਰਹੇ ਆ, ਜਿੱਥੇ ਇਸ ਵੇਲੇ ਨਾਲ ਲਾਈਵ ਟੈਲੀਕਾਸਟ ਹੋ ਰਿਹਾ, ਹਾਂਜੀ, ਆਪਣੀ ਔਰ ਉਹ ਸਾਰੇ ਦੀ ਬੈਟਰਮੈਂਟ ਆ, ਸਪੋਰਟਸ ਦਾ ਨਾ ਨਾਲ ਕਿਸੇ ਨੂੰ ਕਨੈਕਟ ਕਰਨਾ ਨਾ, ਉਹ ਤਾਂ ਇੱਕ ਵਰਦਾਨ ਆ। ਜੁਦੀਪ ਜੀ, ਆਪਾਂ ਵੀ ਸ਼ੁਰੂ ਤੋਂ ਰਹੇ ਹਾਂ, ਫੁੱਟਬਾਲ ਵੀ ਖੇਲੇ, ਹਾਕੀ ਵੀ ਖੇਡ ਰਹੇ, ਕ੍ਰਿਕਟ ਵੀ, ਚਲੋ ਹਨਾ, ਬੜੀਆਂ ਜੀ ਖੇਲੇ ਆਪਾਂ, ਨੈਸ਼ਨਲ ਲੈਵਲ ਤੱਕ ਹਾਕੀ ਵੀ ਖੇਡਿਆ ਮੈਂ, ਬਟ ਕਹਿੰਦਾ ਮਤਲਬ ਵੀ ਇਹ ਸਪੋਰਟਸ ਨਾਲ ਕਨੈਕਟ ਕਰਨਾ ਬੱਚਿਆਂ ਨੂੰ ਤੁਸੀਂ ਜਿਹੜਾ ਕਰ ਰਹੇ ਤਾਂ ਬਹੁਤ ਵਧੀਆ, ਇੱਕ ਨਾ ਵੱਡੀ ਤੁਹਾਡੀ ਦੇਣ ਆ, ਦੱਸਾਂ ਤੁਹਾਨੂੰ ਮੈਂ ਕੈਨੇਡਾ ਜਿੰਨੀ ਦਾ ਕਿਹਨੂੰ ਇੱਥੇ ਪਿਆ ਆ ਵੀ ਕਿਲੋ ਅਸੀਂ ਲੋਕਾਂ ਨੂੰ ਹਨਾ ਵੀ ਕਿਸੇ ਦਾ ਇਹ ਭਲਾ ਹੀ ਆ, ਬਹੁਤ ਵੱਡਾ ਭਲਾ ਆ ਇਹ, ਤੇ ਤੁਸੀਂ ਗ੍ਰੇਟ ਜੋਬ ਕਰ ਰਹੇ ਆ, ਹਾਂਜੀ, ਪਰ ਰੱਬ ਮੇਹਰ ਰੱਖੇ, ਚੜ੍ਹਦੀ ਕਲਾ ਚ ਰਹੋ ਆਲਵੇਸ, ਤੇ ਕ੍ਰੈਡਿਟ ਤੁਹਾਨੂੰ ਚਾਹੀਦਾ ਸਾਰਾ, ਤੇ ਬੱਚਿਆਂ ਨੇ ਬਹੁਤ ਵਧੀਆ ਜੀ ਕੰਮ ਕੀਤਾ, ਬਸ ਕੀਪ ਇਟ ਅਪ, ਹਨਾ, ਆਉਣ ਵਾਲੇ ਜਿਹੜੇ ਇਵੈਂਟ ਹੋਣੇ ਆ ਸਾਰਿਆਂ ਚ ਇੱਦਾਂ ਹੀ ਬਸ ਤੁਸੀਂ ਕਰਦੇ ਹੀ ਆ ਆਲਰੇਡੀ ਬਹੁਤ ਵਧੀਆ, ਹਨਾ, ਇੰਡੀਆ ਪਾਕਿਸਤਾਨ ਦੀ ਤੁਸੀਂ ਮੈਮਰੀ ਬਣਾ ਦਿੱਤੀ, ਹਾਂਜੀ, ਪਹਿਲਾਂ ਕਿੱਥੇ ਇੱਥੇ ਇਵੈਂਟ ਦਾ ਹੋਇਆ ਸੀ, ਹਨਾ, ਜਦੋਂ ਮੈਚ ਹੋਇਆ ਇੰਡੀਆ ਪਾਕਿਸਤਾਨ ਦਾ, ਕਿਹਦਾ ਕੋਲ ਸਾਰੇ ਝੂਮ ਉੱਠੇ ਆਪਣੇ ਮੁਸਲਿਮ ਭਰਾ ਵੀ, ਹਨਾ, ਪਾਕਿਸਤਾਨ ਤੋਂ, ਤੇ ਉਸ ਵੇਲੇ ਕਿੰਨਾ ਵਧੀਆ ਲੱਗਾ ਉੱਥੇ, ਤੇ ਇੱਦਾਂ ਦੇ ਇਵੈਂਟ ਹੁੰਦੇ ਰਹਿਣ ਤਾਂ ਸਾਰਿਆਂ ਨੂੰ ਬਹੁਤ ਵਧੀਆ ਗੁੱਡ ਵਾਈਬ ਆਉਂਦੀਆਂ ਔਰ ਸਾਰੇ ਦੀ ਜ਼ਿੰਦਗੀ ਬੈਟਰ ਹੀ ਹੁੰਦੀ ਹੈ ਨਾ। ਥੈਂਕ ਯੂ ਸਰ ਜੀ, ਆਲ ਦਾ ਬੈਸਟ।
ਥੈਂਕ ਯੂ ਨਵਦੀਪ ਬੱਗਾ ਸਾਹਿਬ, ਪਹਿਲਾਂ ਤੇ ਹੱਥ ਜੋੜ ਕੇ ਤੁਹਾਡਾ ਧੰਨਵਾਦ, ਤੁਸੀਂ ਵੀ ਇੱਕ ਬਹੁਤ ਪਿਆਰੀ ਰੂਹ ਹੈਗੇ ਹੋ, ਔਰ ਨਵਦੀਪ ਬੱਗਾ ਸਾਹਿਬ ਜਿਸ ਤਰ੍ਹਾਂ ਤੁਸੀਂ ਕਿਹਾ ਹੀ ਆ, ਜਦੋਂ ਅਸੀਂ ਹਰੇਕ ਦੇ ਨਾਲ ਇੱਕ ਸੋਲ ਲੈਵਲ ਦੇ ਉੱਤੇ ਕਨੈਕਟ ਕਰਾਂਗੇ ਨਾ ਤਾਂ ਸਾਨੂੰ ਹਰੇਕ ਇਨਸਾਨ ਚ ਰੱਬ ਨਜ਼ਰ ਆਏਗਾ, ਹਰੇਕ ਇਨਸਾਨ ਨਾਲ ਸਾਨੂੰ ਪਿਆਰ ਹੋਏਗਾ। ਦੂਸਰਾ ਜਿਹੜਾ ਤੁਸੀਂ ਕਿਹਾ ਕ੍ਰੈਡਿਟ, ਚਲੋ ਹੱਥ ਜੋੜ ਕੇ ਤੁਹਾਡਾ ਧੰਨਵਾਦ, ਤੁਸੀਂ ਭਰਾਓ ਕ੍ਰੈਡਿਟ ਉਸ ਪ੍ਰਮਾਤਮਾ ਨੂੰ, ਕ੍ਰੈਡਿਟ ਤੁਹਾਨੂੰ ਸਾਰਿਆਂ ਨੂੰ, ਔਰ ਪ੍ਰਮਾਤਮਾ ਵੀ ਤੁਹਾਡੇ ਵਿੱਚ ਹੀ, ਪ੍ਰਮਾਤਮਾ ਨੇ ਵੀ ਕਿਸੇ ਦੇ ਵਿੱਚ ਆ ਕੇ ਹੀ ਸਾਨੂੰ ਜਿਹੜਾ ਜੀ ਉਹ ਪਿਆਰ ਦੇਣਾ, ਨਾ, ਠੀਕ ਹੈ ਨੀ, ਤੇ ਉਹ ਨਵਦੀਪ ਬੱਗਾ ਸਾਹਿਬ ਪ੍ਰਮਾਤਮਾ ਜਿਹੜਾ ਉਹ ਤੁਹਾਡੇ ਸਾਰਿਆਂ ਦੇ ਵਿੱਚ ਵੱਸ ਕੇ ਉਹ ਪਿਆਰ ਦਿੰਦਾ। ਬਾਕੀ ਜਿਹੜੇ ਯੂਥ ਨੂੰ ਸਪੋਰਟਸ ਨਾਲ, ਉਹ ਸਰ ਕਿਉਂਕਿ ਮੈਂ ਆਪਣੇ ਉੱਤੇ ਚੀਜ਼ ਦੇਖੀ ਹੈ ਕਿ ਦੋ ਚੀਜ਼ਾਂ ਦੇ ਕਾਰਨ ਜਿਹੜਾ ਦੋ ਤਰ੍ਹਾਂ ਦਾ ਬੇਸ ਬਣਿਆ ਉਹਦੇ ਨਾਲ ਕਈ ਚੀਜ਼ਾਂ ਤੋਂ ਬਚਾਅ ਰਹਿ ਗਿਆ। ਸੋ ਇੱਕ ਤੇ ਸ਼ਰਾਬ ਤੋਂ ਬਚਾਅ ਰਹਿ ਗਿਆ, ਕਿਸੇ ਵੀ ਤਰ੍ਹਾਂ ਦੀ ਡਰੱਗਸ ਤੋਂ, ਸਿਗਰਟ ਤੋਂ, ਵਰਨਾ ਜਿਸ ਕਾਲਜ ਅਸੀਂ ਪੜ੍ਹੇ ਹਾਂ ਸਾਡੇ ਕਾਲਜ ਦੇ ਵਿੱਚ ਸ਼ਰਾਬ ਨੂੰ ਤਾਂ ਡਰੱਗ ਗਿਣਿਆ ਨਹੀਂ ਸੀ ਜਾਂਦਾ। ਸਾਡੇ ਕਾਲਜ ਦੇ ਵਿੱਚ ਸ਼ਰਾਬ ਜੇ ਕੋਈ ਬੰਦਾ ਜਦੋਂ ਇਕੱਠੇ ਹੁੰਦੇ ਸੀਗੇ ਤੇ ਜੇ ਬੰਦਾ ਕੋਈ ਕਹਦੇ ਜੀ ਮੈਂ ਪੈਗ ਸ਼ੈਗ ਲਾਣੇ ਆ ਤੇ ਉਹ ਕਹਿੰਦਾ ਜੀ ਚਲੋ ਜੀ ਇੱਕ ਛੋਟਾ ਬੱਚਾ ਆ ਗਿਆ ਇਹਨੂੰ ਪੈਗ ਸ਼ੈਗ ਲਵਾਓ, ਤੇ ਸਾਡੇ ਵਰਗਾ ਬੰਦਾ ਜਾ ਕੇ ਜਦ ਉੱਥੇ ਧੋਨੀ ਸਾਹਿਬ ਵੀ ਤੁਹਾਨੂੰ ਪਤਾ ਉਹ ਵੀ ਕਹਿੰਦੇ ਸੀ ਵੀ ਦੋਧੀ ਪੀਂਦੇ ਸੀ, ਸਾਡੇ ਵਰਗਾ ਬੰਦਾ ਜਾ ਕੇ ਜਦ ਕਹਿ ਦੇਵੇ ਉੱਥੇ ਵੀ ਨਹੀਂ ਮੈਂ, ਔਰ ਮੈਂ ਹੁਣ ਆ ਕੇ ਕਿਉਂਕਿ ਵਾਈਫ ਨੇ ਨਾ ਦੋ ਕੱਪ ਚਾਹ ਪੀਂਦੇ, ਪਹਿਲਾਂ ਤਿੰਨ ਵੀ ਪੀ ਜਾਂਦੇ ਸੀ ਹੁਣ ਦੋ ਪੀਂਦੇ, ਇੱਕ ਇਹਨਾਂ ਨੇ ਦਿਨੇ ਪੀਣਾ ਇੱਕ ਸ਼ਾਮ ਨੂੰ। ਸੋ ਫਿਰ ਮੈਂ ਇਹਨਾਂ ਨੂੰ ਕੰਪਨੀ ਲਈ ਮੈਨੂੰ ਆਦਤ ਪੈ ਗਈ ਸ਼ਾਮ ਦੀ ਚਾਹ ਦੀ, ਠੀਕ ਹੈ, ਬੰਦੇ ਸੌ ਕਿੱਦਾਂ ਜਾਂਦੇ, ਮੈਂ ਕਿਹਾ ਬਸ ਹੁਣ ਕੰਪਨੀ ਲਈ ਇੱਕ ਚਾਹ, ਅਦਰਵਾਈਜ਼ ਮੈਂ ਚਾਹ ਦੇ ਵੀ ਨੇੜੇ ਨਹੀਂ ਸੀ ਲੱਗਦਾ। ਔਰ ਇਹ ਦੋ ਚੀਜ਼ਾਂ ਨੇ ਮੈਨੂੰ ਬਚਾਇਆ, ਸ਼ਰਾਬ ਤੋਂ, ਸਿਗਰਟ ਤੋਂ, ਡਰੱਗਸ ਤੋਂ। ਇੱਕ ਤੇ ਘਰ ਦੇ ਵਿੱਚ ਜਿਹੜਾ ਗੁਰਬਾਣੀ ਆ ਗਈ, ਠੀਕ ਹੈ ਜੀ, ਪੇਰੈਂਟਸ ਨੇ ਅੰਮ੍ਰਿਤ ਛਕ ਲਿਆ ਤੇ ਉਹਦੇ ਨੇ ਬਚਾਇਆ, ਕਿਸੇ ਤਰ੍ਹਾਂ ਦੀ ਸ਼ਰਾਬ, ਡਰੱਗਸ, ਈਵਨ ਆਈ ਵਾਜ਼ ਸਟ੍ਰਿਕਟਲੀ ਵੈਜੀਟੇਰੀਅਨ, ਮੈਂ ਅੰਡਾ ਵੀ ਨਹੀਂ ਖਾਂਦਾ ਸੀ ਇੰਡੀਆ, ਮੈਂ ਜਦ ਇੰਡੀਆ ਸੀਗਾ ਸ਼ਰਾਬ, ਡਰੱਗਸ ਇਹ ਤਾਂ ਦੂਰ ਦੀ ਗੱਲ ਆ, ਈਵਨ ਅੰਡਾ ਬਿਲਕੁਲ ਸਟ੍ਰਿਕਟਲੀ ਵੈਜੀਟੇਰੀਅਨ ਸੀਗਾ ਮੈਂ। ਇੱਥੇ ਆ ਕੇ ਫਿਰ ਮੈਂ ਹੁਣ ਵੀ ਖਾ ਲੈਂਦਾ, ਕੱਲ ਵੀ ਖਾਧਾ ਮੈਂ ਅੰਡਾ, ਤੇ ਲੇਕਿਨ ਇਹ ਚੀਜ਼ਾਂ ਤੋਂ, ਯੰਗ ਬੱਚੇ ਛੱਡੋ, ਅੰਡੇ ਮੀਟ ਦੀ ਗੱਲ ਉਹ ਫਿਰ ਕੰਟਰੋਵਰਸ਼ੀਅਲ ਹੋ ਜਾਂਦੀ ਹੈ, ਅੰਡੇ ਮੀਟ ਨੂੰ ਰਹਿਣ ਦੋ ਇੱਕ ਤਰਫ਼। ਜਿਹੜਾ ਸ਼ਰਾਬ ਹੈ, ਜਿਹੜਾ ਡਰੱਗਸ ਹੈ, ਸਿਗਰਟ ਹੈ, ਸਮੋਕਿੰਗ ਹੈ, ਇਸ ਤੋਂ ਜੇ ਬਚਾਉਣਾ ਬੱਚਿਆਂ ਨੂੰ, ਧਰਮ ਦਾ ਬੇਸ ਤੇ ਹੈ ਹੀ ਹੈ, ਲੇਕਿਨ ਦੂਸਰਾ ਸਪੋਰਟਸ ਬੜਾ ਅਹਿਮ ਤਰੀਕਾ ਹੈ, ਔਰ ਉਹ ਕਿਸੇ ਵੀ ਚੀਜ਼ ਤੋਂ ਬਚੇ ਰਹਿਣਗੇ, ਫਿਰ ਟ੍ਰਬਲ ਤੋਂ ਬਚੇ ਰਹਿਣਗੇ, ਸਾਰੀ એનર્ਜੀ ਉੱਧਰ ਲਾ ਦਿਓ। ਸੋ ਉਹ ਮੈਂ ਦੇਖਿਆ ਸਪੋਰਟਸ ਦਾ ਬੜਾ ਸਾਨੂੰ ਬੈਨੀਫਿਟ ਹੋਇਆ, ਕਿਉਂਕਿ ਅਸੀਂ ਸੋਕਰ ਖੇਲਣੀ, ਸੋਕਰ ਖੇਲ ਕੇ ਨਿਕਲਣਾ ਬਾਹਰ, ਵਾਲੀਬਾਲ ਜਲਦੀ ਵਾਲੀਬਾਲ ਖੇਲ ਲੈਣੀ, ਜੇ ਕ੍ਰਿਕਟ ਖੇਲਣੀ ਕ੍ਰਿਕਟ ਖੇਲ ਲੈਣੀ, ਔਰ ਜੇ ਕੋਈ ਵੀ ਗੇਮ ਹੈ, ਫੀਲਡ ਹਾਕੀ ਹੈ, ਹਾਕੀ ਖੇਲ ਲੈਣੀ, ਉਹਦੇ ਚ ਕੀ ਆ, ਸਾਡਾ ਜ਼ੋਰ ਉਧਰ ਲੱਗ ਜਾਂਦਾ ਸਾਰਾ, ਤੋ ਫਿਰ ਬੱਚੇ ਨੂੰ ਹੋਰ ਬਾਕੀ ਚੀਜ਼ਾਂ ਤੋਂ ਬਚੇਗਾ। ਸੋ ਇੱਥੇ ਵੀ ਜੇ ਅਸੀਂ ਬੱਚਿਆਂ ਨੂੰ ਬਚਾਉਣਾ, ਤਾਂ ਹੀ ਤਾਂ ਮੇਰਾ ਜ਼ੋਰ ਹੁੰਦਾ ਕਿ ਹਾਸਪਿਟਲ, ਯੂਨੀਵਰਸਿਟੀ ਤੇ ਨਾਲ ਸਟੇਡੀਅਮ, ਸਟੇਡੀਅਮ ਬਣਾਓ ਇੱਥੇ ਬੜੇ ਬੜੇ। ਅਮੈਰੀਕਾ ਕੱਲ ਸੋਕਰ ਦੀ ਗੇਮ ਦੇਖੀ ਆ, ਸਵਾਦ ਆ ਗਿਆ, ਕਿਆ ਸਟੇਡੀਅਮ, ਮਤਲਬ ਸਟੇਡੀਅਮ ਦੇਖ ਕੇ ਮੇਰੀ ਰੂਹ ਖੁਸ਼ ਹੁੰਦੀ ਰਹੀ ਆ। ਜਿੰਨਾ ਮੈਂ ਕੋਪਾ ਅਮੈਰੀਕਾ ਦੇਖਿਆ ਸਾਰਾ, ਕਦੇ ਲਾਸ ਵੇਗਸ ਦਾ ਸਟੇਡੀਅਮ ਦੇਖੋ, ਕਦੇ ਉਹ ਕੱਲ ਨਿਊ ਜਰਸੀ, 80,000 ਬੰਦਾ ਸੀ ਜੀ, ਕੱਲ ਮੈਚ ਗਿਆ ਸੀ ਕੈਨੇਡਾ ਅਰਜਨਟਾਈਨਾ ਦਾ, 80,000 ਐਂਡ ਫਿਊ ਪਲੱਸ, 80,000 ਬੰਦਾ ਭਰਿਆ ਪਿਆ ਸੀ ਸਟੇਡੀਅਮ, ਕਿਆ ਮਜ਼ਾ ਆਇਆ ਮੈਚ ਦੇਖ ਕੇ। ਮੈਂ ਤਾਂ ਮੈਨੂੰ ਤਾਂ ਇਸ ਲਈ ਇਨਫਰਾਸਟ੍ਰਕਚਰ ਦੇਖ ਕੇ ਬੜਾ ਮਜ਼ਾ ਆਉਂਦਾ। ਸੋ ਸਟੇਡੀਅਮ ਬਣਾਓ ਇੱਥੇ, ਬੜੇ ਬੜੇ ਖੂਬਸੂਰਤ ਸਟੇਡੀਅਮ, ਯੂਨੀਵਰਸਿਟੀ ਔਰ ਬਿਲਕੁਲ ਤੁਸੀਂ ਠੀਕ ਕਿਹਾ ਕਿ ਦੇਖੋ ਇੰਡੀਆ ਪਾਕਿਸਤਾਨ ਦੇ ਮੈਚ ਦੇ ਵਿੱਚ ਸਾਡੇ ਪਾਕਿਸਤਾਨੀ ਸਾਡੀਆਂ ਭੈਣਾਂ ਬੱਚੀਆਂ ਸਾਡੀਆਂ ਭਰਾ ਸਾਡੇ ਸਭ ਭੰਗੜੇ ਪਾ ਰਹੇ ਸੀਗੇ ਕਿਉਂਕਿ ਚਾਹੇ ਇੰਡੀਆ ਜਿੱਤਿਆ ਪਰ ਕੱਲ ਵੀ ਸਾਡੀ ਇਹੀ ਕੱਲ ਸਟੂਡੀਓ ਚ ਇਹੀ ਗੱਲ ਹੋ ਰਹੀ ਸੀ ਵੀ ਤਿੰਨ ਵੱਖਰੇ ਵੱਖਰੇ ਸਾਡੇ ਪਾਕਿਸਤਾਨੀ ਗਰੁੱਪ ਸੀਗੇ ਉਹ ਵੀ ਉੱਥੇ ਡਾਂਸ ਕਰ ਰਹੇ ਸੀ 600 ਬੰਦਾ ਸਟੇਡੀਅਮ ਵਰਗਾ ਮਾਹੌਲ ਏਦਾਂ ਲੱਗ ਰਿਹਾ ਸੀ ਉਹ 600 ਨਹੀਂ ਜੀ 6000 ਵਰਗਾ ਮਾਹੌਲ ਦਿੱਤਾ ਉਹ 600 ਬੰਦੇ ਨੇ ਔਰ ਬਾਕੀ ਮੈਂ ਕੁਈਨਸ ਮੈਨਰ ਦੀ ਤਾਰੀਫ ਕਰਾਂਗਾ ਸਾਰੀ ਉਹਨਾਂ ਦੀ ਮੈਨੇਜਮੈਂਟ ਨੇ ਬੜੀ ਸਪੋਰਟ ਕੀਤੀ ਬਹੁਤ ਵਧੀਆ ਇੰਡੀਆ ਪਾਕਿਸਤਾਨ ਦਾ ਕ੍ਰਿਕਟ ਮੈਚ ਦਾ ਇਵੈਂਟ ਰਿਹਾ ਔਰ ਇਹ ਹਮੇਸ਼ਾ ਹੀ ਹੋਇਆ ਮੈਨੂੰ ਉਸ ਦਿਨ ਕਮਲ ਭਾਟੀਆ ਯਾਦ ਕਰ ਰਹੇ ਸੀਗੇ ਏਅਰ ਦੇ ਉੱਤੇ ਰੇਡੀਓ ਤੇ ਯਾਦ ਕਰ ਰਹੇ ਸੀ ਕਿ ਯੁਧਵੀਰ ਜੀ ਮੈਨੂੰ ਸਭ ਤੋਂ ਵਧੀਆ ਲੱਗਾ ਕਿ ਉਹ ਕਹਿੰਦੇ ਉਹ ਜੀ ਕੋਈ ਫਾਈਨਲ ਮੈਚ ਸੀਗਾ ਮੈਂ ਕਿਹਾ ਜੀ ਚੈਂਪੀਅਨਸ ਟਰਾਫੀ ਦਾ ਫਾਈਨਲ ਸੀ ਕਹਿੰਦੇ ਮੈਨੂੰ ਯਾਦ ਨਹੀਂ ਹੈ ਬਟ ਉਹ ਪਾਕਿਸਤਾਨ ਜਿੱਤਿਆ ਤੇ ਇੰਡੀਆ ਬੜੀ ਬੁਰੀ ਤਰ੍ਹਾਂ ਹਾਰਿਆ ਤੇ ਸਾਰਿਆਂ ਨੇ ਬੜੀ ਤਾਰੀਫ ਕੀਤੀ ਇਕੱਠੇ ਮੈਂ ਕਿਹਾ ਜੀ ਗੱਲ ਸੱਚੀ ਹੈ ਉਸ ਵੇਲੇ ਤਾਰੀਫ ਬੜੀ ਹੋਈ ਕਿਉਂਕਿ ਉਹ ਮੈਚ ਉਹਨਾਂ ਨੇ ਜਿੱਤਿਆ ਸੀ ਜੀ ਮੈਨੂੰ ਹੁਣ ਮੈਨੂੰ ਇਸ਼ਾਰਾ ਹੋ ਗਿਆ ਜੀ ਤਾਨੀਆ ਜੀ ਵੱਲੋਂ ਕਹਿੰਦੇ ਜੀ ਗੱਲਬਾਤ ਬਾਅਦ ਚ ਪਹਿਲਾਂ ਸਾਨੂੰ ਗੱਲ ਕਰੋ ਹਾਂਜੀ ਤਾਨੀਆ ਜੀ ਯੂ ਗੋ ਹੈਡ ਫਸਟ
ਜੀ ਬਿਲਕੁਲ ਯੁਧਵੀਰ ਜੀ ਸਾਡੇ ਨਾਲ ਜੌਨ ਜੁੜੇ ਹੋਏ ਨੇ ਫਰੋਮ ਕਨਸੈਪਟ ਫੂਡ ਵੈਲਕਮ ਟੂ ਰੇਡੀਓ ਵਾਈ ਜੌਨ
ਯੂ ਗੋ ਹੈਡ ਹਾਊ ਆਰ ਯੂ
ਵੀ ਆਰ ਗੁੱਡ ਹਾਊ ਆਰ ਯੂ ਲੈਟ ਅਸ ਨੋ ਅਬਾਊਟ ਬਿਊਟੀਫੁਲ ਸਰਵਿਸਿਸ ਵਾਟ ਡੂ ਯੂ ਹੈਵ ਫਾਰ ਆਰ ਲਿਸਨਰਸ
About our beautiful service, that we had so much success in June that we've decided to extend some great offers to our Brampton customers. So I've got two incredible truck offers to give you. I have a $68 a week, $68 a week for 24 months, lease special. That's on a Super Crew STX sport package, a 2.7-liter engine, spray and liner, 20-inch wheels, only $68 a week. Incredible. The other special I have is we have right now a 302A full-size F-150, normally $80,660. We've marked it all the way down to $64,500, over $16,000 off. Our trucks are as well 0% or huge cash discounts. You get to decide. Either way, some incredible deals for you.
That's incredible.
Yes, it is incredible. What else can I tell you?
Any other deals you have for our listeners, please let us know about.
Well, right now, again, as I said, we have a $68 a week special on our STX 24-month lease, an incredible engine in there, the 2.7-liter engine. We have up to $17,000 off on in-stock F-150s or financing as low as 0%. We are the best prices in the GTA, so come see us at Concept 4. Give us a call. Our number is 905-873-1626.
Beautiful. So as John told us, there are incredible deals going on at Concept Ford. You can get best deals in Brampton, Mississauga. So, John, can you please give our listeners contact information once again?
Our address is 361 Guelph Street. We're 5 minutes west of Mississauga Road and Beauvais Drive, a five-minute drive from Brampton. Our phone number is 905-873-1626. We have multiple sales consultants that speak Punjabi, Hindi, Urdu. We are the best deals in the GTA. Call us now and come down and see for yourself.
Beautiful. Thank you so much. Thank you for giving such a valuable information to all our listeners. So as John told us, the incredible deals going on. And if you want to unlock these deals, you can visit them. You can give them a call. Thank you so much, John. Have a great day.
Thank you. Come see us at Concept Ford. Bye-bye.
Bye. Thank you. This is Sunday Radio Y South Asian Pulse. This segment, the important sponsors, are Sarali Appa announced by the name Tetra Mobile. Looking for an affordable phone plan, visit Tetra Mobile and its upgraded 4G network. Vadiya to anu deals milne gaya. $15 to plans start ho jaan dene. So visit karna bilkul bhi na bhulyo. Koi bhi to anu jaankari chahi diya. Number to call is 416-400-3322. ਨਾਲ ਨਾਲ ਤੁਹਾਨੂੰ ਦੱਸ ਦਿੰਦੇ ਹਾਂ ਸਟੈਂਡਰਡ ਸਵੀਟਸ ਐਂਡ ਰੈਸਟੋਰੈਂਟ ਮਾਲਟਨ ਦੇ ਬਾਰੇ ਬਹੁਤ ਹੀ ਵਧੀਆ ਇੱਥੇ ਸਮਰ ਮੇਲਾ ਚੱਲ ਰਿਹਾ ਪਾਣੀ ਪੂਰੀ ਆਲੂ ਟਿੱਕੀ ਚਾਟ ਪਾਪੜੀ ਵਧੀਆ ਵਧੀਆ ਖੋਏ ਵਾਲੀ ਕੁਲਫੀ ਹਰ ਚੀਜ਼ ਦੇ ਲਾਈਵ ਸਟੇਸ਼ਨ ਤੁਹਾਨੂੰ ਮਿਲਣਗੇ ਐਂਡ ਸਪੈਸ਼ਲੀ ਵੀਕਐਂਡ ਦੇ ਉੱਤੇ ਤੁਹਾਨੂੰ ਡੋਸੇ ਦਾ ਵੀ ਲਾਈਵ ਸਟੇਸ਼ਨ ਮਿਲੂਗਾ ਸੋ ਪੂਰੇ ਮੇਲੇ ਵਾਲੀ ਫੀਲਿੰਗ ਹੈ ਵਧੀਆ ਵਧੀਆ ਤੁਹਾਨੂੰ ਇਨਕ੍ਰੈਡੀਬਲ ਡੀਲਸ ਚਾਹੀਦੀਆਂ ਨੇ ਤੁਸੀਂ ਵਿਜਿਟ ਕਰਨਾ ਬਿਲਕੁਲ ਵੀ ਨਾ ਭੁੱਲਿਓ ਦੇ ਆਰ ਲੋਕੇਟਡ ਐਟ 2877 ਡੈਰੀ ਰੋਡ ਈਸਟ ਫਾਰ ਅ ਗੁੱਡ ਟਾਈਮ ਕੋਈ ਵੀ ਜਾਣਕਾਰੀ ਚਾਹੀਦੀ ਹੈ ਤੁਸੀਂ ਕਾਲ ਕਰ ਸਕਦੇ ਹੋ ਨੰਬਰ ਟੂ ਕਾਲ ਇਜ਼ 416 888
6725 ਦੇ ਉੱਤੇ। ਐਂਡ ਸਾਡੇ ਨਾਲ ਜੁੜ ਚੁੱਕੇ ਹਨ ਵਰਿੰਦਰ ਜੀ, ਐਗਜ਼ੀਕਿਊਟਿਵ ਐਡੀਟਰ ਆਫ ਵਾਈ ਮੀਡੀਆ। ਜੀ ਵਰਿੰਦਰ ਜੀ।
ਜੀ ਤਾਲਿਆ ਜੀ, ਕੀ ਹਾਲ ਹੈ ਤੁਹਾਡਾ? ਠੀਕ ਹੋ?
ਜੀ ਬਿਲਕੁਲ, ਬਹੁਤ ਵਧੀਆ। ਤੁਸੀਂ ਸਾਡੇ ਸਾਰੇ ਲਿਸਨਰਸ ਨੂੰ ਵਧੀਆ ਵਧੀਆ ਇਨਫੋਰਮੇਸ਼ਨ ਹਮੇਸ਼ਾ ਦਿੰਦੇ ਹੋ, ਸੋ ਨਿਊਜ਼। ਜੀ ਬਿਲਕੁਲ ਜੀ,
ਬਹੁਤ ਬਹੁਤ ਸ਼ੁਕਰੀਆ ਜੀ। ਇਸੇ ਨਾਲ ਹੀ ਮੈਂ ਸਾਰੇ ਜਿੰਨੇ ਵੀ ਲਿਸਨਰ ਹੈ ਸਾਰਿਆਂ ਨੂੰ ਨਮਸਕਾਰ ਤੇ ਸਤਿ ਸ੍ਰੀ ਅਕਾਲ ਕਹਿੰਦਾ, ਸਾਰਿਆਂ ਨੂੰ ਵੈਲਕਮ ਕਰਦਾ ਇਸ ਮਹਿਫਲ ਦੇ ਵਿਚ, ਅਪਡੇਟਸ ਦੀ ਮਹਿਫਲ, ਵਿਚਾਰਾਂ ਦੇ ਆਦਾਨ ਪ੍ਰਦਾਨ ਦੀ ਮਹਿਫਲ, ਤੇ ਇਹਦੇ ਵਿਚ ਸ਼ਾਮਲ ਹੋਵੋ ਤੇ